की SNS लॉयर्स नु कॉल करो 416-655-2000।
कोविड 19 वैक्सीन अते तुसी
मैनू किवें पता लगे कि कोविड 19 वैक्सीन सुरक्षित हन?
जद कोई चीज नवी होवे ता अजिहे प्रश्न करने आम हन। असीं तुहानूं जानकारी देना चाहुंदे हां कि हेल्थ कैनेडा सिर्फ उन्हां वैक्सीन नूं ही प्रवानगी देंदी है जिहड़ियां कि सुरक्षित, प्रभावशाली अते उत्तम क्वालिटी दियां होण। दुनिया भर विच कैनेडा अपने उच्चे मियारां अते सख्त वैक्सीन रिव्यू प्रक्रिया लई जाणिया जांदा है। कोविड 19 वैक्सीन बारे वधेरी जानकारी लई canada.ca/covidvaccine ते जाओ। कैनेडा सरकार वल्लों संदेश।
रेडियो प्रोग्राम जिंदाबाद लेके हाजिर हाँ। हर संडे नूं दुपहरे 1 to 2 इस प्रोग्राम विच गल्लां होणगियां तुहाडियां, तुहाडे नाल ते तुहाडे विचार, कम्युनिटी दियां गल्लां, कम्युनिटी दे इशूज, तुहाडे इशूज, रोज दे इशू, जिंदा दिली दियां गल्लां। मैं हर संडे 1 to 2 लेके आवांगा रेडियो जिंदाबाद।
कुछ चीजां दी राखी करना बन दिया लोड भी हैगी। चंगा एजेंट, बढ़िया सर्विस, द बेस्ट रेट्स, अप टू 80% डिस्काउंट्स ऑन कार इंश्योरेंस। गल की ऑटो, होम, लाइफ, ट्रकिंग, फ्लीट्स एंड नॉन फ्लीट्स, डिसेबिलिटी, ग्रुप बेनिफिट्स, किद्दा दी भी कवरेज लवो, आर्मर चेते रखो। आर्मर इंश्योरेंस इज पार्टनर्स विद लीडिंग कनेडियन इंश्योरेंस कंपनीज। 24/7 ऑनलाइन कोट्स 2-3 मिनट में लवो। आर्मर इंश्योरेंस ब्रोकर्स 905-452-5127, 905-452-5127।
रेडियो जिंदाबाद के सारे सुनने वालों नूं तुहाडे होस्ट ते दोस्त रुपिंदर हे वल्लों बहुत निघी जीआं। हर एतवार की तरह तुहाडे नाल अज फिर रूबरू होए हां एक ऐसा टॉपिक लैके जिहड़ा कि अक्सर पंजाबी कम्यूनिटी, चाहे वह पाकिस्तान की होए, चाहे वह इंडिया की होए, इहदे विच इह बहुत अहम जिहड़ा आ रोल अदा करदा। एक अहम एक इशू है, एक तकरीबन हर घर की जी किसी ना किसी तरह वो कहानी है। अज का साडा जिहड़ा टॉपिक है वो उत्ते जिहदे ते तुसीं डिस्कशन करन जा रहे हैं वो हैगा डोमैसटिक वायलेंस, और खास तौर पर जो आंकड़े दस रहे ने कोविड 19 दे विच तकरीबन 37-42% जिहड़े आ डोमैसटिक वायलेंस दे जिहड़े केसिस ने वो वधे ने। वो क्यों वधे ने? डोमैसटिक वायलेंस जिहड़ी आ वो की चीज़ है, क्यों जड़ी आ ये घरेलू लड़ाई जड़ी आ क्यों हुंदी है, की वो सिर्फ औरतां नाल हुंदी है, चाहे आदमियां नाल हुंदी है, कौन करदा, उहदी मेजर वजह की है, और किस किस तरह की वो जड़ी आ डोमैसटिक वायलेंस जड़ी आ हो सकती है, और उहनूं किवें असीं जड़ा आ रोक सकते हैं। कानूनी तौर पर वैसे एज अ फैमिली, एज सोसाइटी, इहदी जिहड़ी आ सारी गल्लबात करांगे। और अज साडे नाल स्टूडियो च दो साडे गैसट जिहड़े ने ओह वी साडे नाल शामिल होए ने। साडे मैं पहलां जिहड़ी इंट्रोडक्शन कराउण जा रहा ओह साडे एक पेशेवर वकील ने, क्रिमिनल लॉयर रहे आ, हाई कोर्ट दे विच चंडीगढ़ भी उन्होंने प्रैक्टिस की आ, इत्थे भी कैनेडा विच भी ओह लॉयर ने। कीरत सिंह जी, तुहाडा बहुत बहुत स्वागत रेडियो जिंदाबाद ते।
थैंक यू रुपिंदर जी, इस प्लेटफॉर्म ते आके अपने विचार सांझे करन दा तुसी सानू मौका दे रहे हो, ते मैं रेडियो जिंदाबाद सुनने वाले सारे श्रोतियां नू सत श्री अकाल कहना।
ते मेरे नाल दूसरे साडे गैसट ने, क्योंकि ये टॉपिक जिहड़ा आ इहदे विच कानूनी माहर जिहड़े ने ओह भी जरूरी ने, इहदे विच एक आदमी दा परस्पेक्टिव देण वास्ते भी बहुत जरूरी है, और नाल ही साडे नाल जिहड़े दूसरे साडे गैसट ने ओह क्योंकि औरतां दे परस्पेक्टिव तों एक डोमैसटिक वायलेंस की है, किवें है, और वो पेशेवर जिहड़े ने ओह इंडिया दे विच डेंटल डॉक्टर सीगे, इत्थे भी अपना कैरियर जिहड़ा इहनूं परस्यू कर रहे ने, और साडे नाल ने डॉक्टर कोमल, ओह ਆਪਣਾ ਔਰ ਆਪਣੇ ਵੱਲੋਂ ਔਰਤਾਂ ਦਾ ਕੀ ਇੱਕ ਪਰਸਪੈਕਟਿਵ ਹੈ, ਕੀ ਰੀਜ਼ਨ ਹੈ, ਉਹ ਜਿਹੜਾ ਹੈ ਉਹਦੇ ਬਾਰੇ ਦੱਸਣਗੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਰੁਪਿੰਦਰ ਜੀ, ਮੇਰੇ ਵੱਲੋਂ ਰੇਡੀਓ ਜ਼ਿੰਦਾਬਾਦ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਮੈਂ ਗੱਲ ਅਸੀਂ ਕਰਦੇ ਹਾਂ ਕਿਉਂਕਿ ਅੰਕੜੇ ਸਾਰਿਆਂ ਨੇ ਦੇਖੇ ਹੈ, ਕੋਵਿਡ 19 'ਚ ਖਾਸ ਤੌਰ 'ਤੇ ਇਹ ਅੰਕੜੇ ਬਹੁਤ ਵਧੇ ਨੇ ਔਰ ਯੂਨੋ ਕੁਛ ਫਿਗਰਸ ਦੱਸਦੀਆਂ ਨੇ ਕਿ ਸ਼ਾਇਦ ਕਿਤੇ ਵੀ 37-40% ਪਲੱਸ ਜਿਹੜੇ ਆ ਇਹ ਕੇਸਿਸ ਜਿਹੜੇ ਨੇ ਵਧੇ ਨੇ। ਉਹਦੇ ਕਈ ਕਾਰਨ ਹੋ ਸਕਦੇ ਨੇ ਕਿਉਂਕਿ ਇਹ ਜਿਹੜੇ ਕੋਈ ਵੀ ਵਾਇਲੈਂਸ ਹੈ, ਕੋਈ ਵੀ ਇਰੀਟੇਸ਼ਨ ਹੈ, ਜਦੋਂ ਸਟ੍ਰੈਸ ਵੱਧਦੀ ਹੈ, ਚਾਹੇ ਘਰ ਦੇ ਵਿੱਚ ਹੋਏ, ਆਲੇ ਦੁਆਲੇ ਹੋਏ, ਇਨਵਾਇਰਮੈਂਟ ਦੀ ਹੋਏ, ਬੱਚਿਆਂ ਦੀ ਹੋਏ, ਉਹਦੇ ਵਿੱਚ ਜਿਹੜਾ ਲੋਕਾਂ ਦਾ ਸਬਰ ਸੰਤੋਖ ਹੈ ਥੋੜ੍ਹਾ ਜਿਹਾ ਉਹ ਘੱਟ ਜਾਂਦਾ, ਉਹਦੇ ਕਰਕੇ ਕੋਈ ਵੀ ਤਰ੍ਹਾਂ ਦਾ ਵਾਇਲੈਂਸ ਜਿਹੜੀ ਆ ਵਧਣ ਦੇ ਚਾਂਸਿਸ ਰਹਿੰਦੇ ਨੇ।
ਬਿਲਕੁਲ।
ਅਤੇ ਮੈਂ ਕੀਰਤ ਜੀ ਤੁਹਾਡੇ ਵੱਲੋਂ ਸ਼ੁਰੂ ਕਰਨ ਲੱਗਾ ਕਿ ਤੁਹਾਡੀ ਐਜ਼ ਅ ਯੂਨੋ ਤੁਸੀਂ ਆਦਮੀ ਵੀ ਹੋ ਔਰ ਤੁਸੀਂ ਇੱਕ ਵਕੀਲ ਵੀ ਹੋ, ਅਤੇ ਮੈਂ ਇੱਕ ਆਦਮੀ ਦੇ ਪਰਸਪੈਕਟਿਵ 'ਤੇ ਪੁੱਛਣਾ ਚਾਹੁੰਦਾ ਕਿ ਤੁਹਾਡੇ ਹਿਸਾਬ ਨਾਲ ਕੀ, ਹਾਊ ਡੂ ਯੂ ਡਿਫਾਈਨ ਡੋਮੈਸਟਿਕ ਵਾਇਲੈਂਸ, ਕਿ ਡੋਮੈਸਟਿਕ ਵਾਇਲੈਂਸ ਚੀਜ਼ ਕੀ ਹੈ?
ਸੋ ਡੋਮੈਸਟਿਕ ਵਾਇਲੈਂਸ ਨੂੰ ਜੇ ਆਪਾਂ ਗੱਲ ਕਰਦੇ ਹਾਂ, ਡੋਮੈਸਟਿਕ ਵਾਇਲੈਂਸ ਪਹਿਲੀ ਗੱਲ ਆਪਾਂ ਨੂੰ ਸਮਝਣ ਦੀ ਇਹ ਗੱਲ ਹੈ ਕਿ ਡੋਮੈਸਟਿਕ ਵਾਇਲੈਂਸ ਨੂੰ ਨੋਰਮਲੀ ਆਪਾਂ ਗਰਲਸ ਨਾਲ ਐਸੋਸੀਏਟ ਕਰਦੇ ਹਾਂ ਕਿ ਜਾਂ ਵੁਮਨ ਫੋਕ ਨਾਲ ਐਸੋਸੀਏਟ ਕਰਦੇ ਹਾਂ ਕਿ ਘਰ ਦੇ ਵਿੱਚ ਜਦੋਂ ਇਕੱਠੇ ਰਹਿੰਦੇ ਹੋ, ਚਾਹੇ ਜੇ ਆਪਾਂ ਗੱਲ ਕਰਦੇ ਹਾਂ ਕਿ ਘਰ ਦੇ ਵਿੱਚ ਐਜ਼ ਅ ਮੈਰਿਡ ਪਾਰਟਨਰ ਤੁਸੀਂ ਰਹਿ ਸਕਦੇ ਹੋ, ਤੁਸੀਂ ਐਜ਼ ਅ ਲਿਵ ਇਨ ਰਿਲੇਸ਼ਨਸ਼ਿਪ 'ਚ ਵੀ ਰਹਿ ਸਕਦੇ ਹੋ, ਜਾਂ ਤੁਸੀਂ ਅਦਰਵਾਈਜ਼ ਵੀ ਜੇ ਇਕੱਠੇ ਰਹਿ ਰਹੇ ਹੋ, ਉਹਦੇ ਵਿੱਚ ਤੁਹਾਨੂੰ ਡੋਮੈਸਟਿਕ ਵਾਇਲੈਂਸ ਦੀਆਂ ਤਿੰਨ ਚਾਰ ਟਾਈਪਸ ਜਾਂ ਤਿੰਨ ਚਾਰ ਫੋਰਮਸ ਹੋ ਸਕਦੀ ਹੈ। ਇਟ ਕੈਨ ਬੀ ਅ ਫਿਜ਼ੀਕਲ ਵਾਇਲੈਂਸ, ਇਟ ਕੈਨ ਬੀ ਅ ਸੈਕਸ਼ੁਅਲ ਵਾਇਲੈਂਸ, ਇਟ ਕੈਨ, ਜੇ ਆਪਾਂ ਕੋਈ ਬੰਦਾ ਕਿਸੇ ਨੂੰ ਸਟਾਕ ਵੀ ਕਰਦਾ ਨਾ ਜੀ, ਉਹਦਾ ਪਿੱਛਾ ਵੀ ਕਰਦਾ, ਦੈਟ ਇਜ਼ ਆਲਸੋ ਵਨ ਫਾਰਮ ਆਫ ਵਾਇਲੈਂਸ। ਸੋ ਇਹਦੀਆਂ ਤਿੰਨ ਚਾਰ ਟਾਈਪਸ ਨੇ ਜੀ। ਨੋਰਮਲੀ ਆਪਾਂ ਆਪਣੀ ਕਮਿਊਨਿਟੀ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਡੋਮੈਸਟਿਕ ਵਾਇਲੈਂਸ ਦੇ, ਆਪਾਂ ਜਦੋਂ ਨਾਮ ਸੁਣਦੇ ਹਾਂ ਤਾਂ ਸਾਡੇ ਦਿਮਾਗ 'ਚ ਪਹਿਲੇ ਇਹ ਸ਼ਬਦ ਆਉਂਦਾ ਕਿ ਫਿਜ਼ੀਕਲ ਵਾਇਲੈਂਸ, ਬਟ ਆਪਾਂ ਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਜਿਹੜੀ ਇਹ ਡੋਮੈਸਟਿਕ ਵਾਇਲੈਂਸ, ਇਟ ਇਜ਼ ਨੋਟ ਓਨਲੀ ਫਿਜ਼ੀਕਲ, ਇਹ ਮੈਂਟਲ ਵੀ ਹੈ, ਇਹ ਸੈਕਸ਼ੁਅਲ ਵੀ ਹੈ, ਇਹ ਫਿਜ਼ੀਕਲ ਵੀ ਹੈ। ਅਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਆਪਾਂ ਕਿਸੇ ਨੂੰ ਸਟਾਕ ਵੀ ਕਰਦੇ ਹਾਂ ਲੀਗਲੀ, 4 ਟਾਈਪਸ ਆਫ ਡੋਮੈਸਟਿਕ ਵਾਇਲੈਂਸ ਆਪਾਂ ਕਵਰ ਕਰਦੇ ਹਾਂ ਜੀ ਇਸ 'ਚ।
ਜਿਵੇਂ ਤੁਸੀਂ ਹਕੀਰ ਜੀ ਗੱਲ ਕੀਤੀ ਹੈ, ਜੋ ਮੈਂ ਜਦੋਂ ਤੱਕ ਸਟੱਡੀ ਦੀ ਗੱਲ ਕੀਤੀ ਹੈ, ਡੋਮੈਸਟਿਕ ਵਾਇਲੈਂਸ ਜਿਹੜੀ ਹੈ ਬੇਸਿਕਲੀ ਮੈਨੂੰ ਦੇ ਡਿਫਾਈਨ ਕਿ ਕੋਈ ਵੀ ਤਰ੍ਹਾਂ ਦੀ, ਕਿਸੇ ਵੀ ਤਰ੍ਹਾਂ ਤੁਸੀਂ ਕਿਸੇ ਦਾ ਵੀ ਪੀਸ ਆਫ ਮਾਈਂਡ ਖਰਾਬ ਕਰਦੇ ਹੋ,
ਬਿਲਕੁਲ ਜੀ,
ਜਿਹਦੇ ਨਾਲ ਬੰਦੇ ਦੀ ਮੈਂਟਲ ਦੀ ਉਹਨੂੰ ਸਟ੍ਰੈਸ ਹੋ ਰਹੀ ਹੈ, ਉਹ ਇੱਕ ਵਾਇਲੈਂਸ ਹੈ। ਚਾਹੇ ਤੁਸੀਂ ਬਾਡੀ ਲੈਂਗੁਏਜ ਨਾ ਕਰੋ, ਜ਼ਰੂਰੀ ਨਹੀਂ ਵੀ ਤੁਸੀਂ ਮੂੰਹ 'ਚ ਵੀ ਅੱਖਰ ਬੋਲਣਾ,
ਹਾਂਜੀ,
ਜ਼ਰੂਰੀ ਨਹੀਂ ਤੁਸੀਂ ਕਿਸੇ ਨੂੰ ਮਾਰਨਾ ਹੀ ਹੈ,
ਜੈਸਚਰਸ ਨਾਲ,
ਤੁਹਾਡੇ ਜੈਸਚਰ ਜਿਹੜੇ ਆ ਤੁਸੀਂ ਉਹ ਜਿਹੜੇ ਆ ਹੁਣ ਉਹ ਵੀ ਵਾਇਲੈਂਸ ਹੈ। ਜੇ ਘਰ ਦੇ ਵਿੱਚ ਕੋਈ ਪਲੇਟ ਚੁੱਕ ਕੇ ਮਾਰ ਰਿਹਾ, ਹੱਥ ਟੇਬਲ ਦੇ ਹੱਥ ਜ਼ੋਰ ਦੀ ਮਾਰ ਰਿਹਾ, ਕੋਈ ਯੂਨੋ ਬਾਡੀ ਲੈਂਗੁਏਜ ਜਿਵੇਂ ਦੀ ਸ਼ੋਅ ਹੋ ਰਹੀ ਹੈ, ਚਾਹੇ ਆਦਮੀ ਹੈ ਚਾਹੇ ਔਰਤ ਹੈ, ਚਾਹੇ ਕੋਈ ਜ਼ੋਰ ਜ਼ੋਰ ਦੀ ਦਰਵਾਜ਼ੇ ਮਾਰ ਰਿਹਾ,
ਹਾਂਜੀ ਹਾਂਜੀ,
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਰੀਆਂ ਵਾਇਲੈਂਸ 'ਚ ਆਉਂਦੀਆਂ,
ਬਿਲਕੁਲ।
ਔਰ ਬਹੁਤ ਵਾਰੀ ਅਸੀਂ ਖਾਸ ਤੌਰ 'ਤੇ ਪੰਜਾਬੀ ਕਮਿਊਨਿਟੀ ਜਿਹੜੀ ਆਪਣੀ ਹੈਗੀ ਆ, ਇਹ ਸਿਰਫ ਡੋਮੈਸਟਿਕ ਵਾਇਲੈਂਸ ਜਿਹੜੀ ਆ ਉਹਨੂੰ ਸਿਰਫ ਫਿਜ਼ੀਕਲ ਨੂੰ ਹੀ ਗਿਣਦੇ ਆ,
ਹਾਂਜੀ ਹਾਂਜੀ।
ਔਰ ਇਸੇ ਕਰਕੇ ਮੈਂ ਡਾਕਟਰ ਸਾਹਿਬ ਤੁਹਾਡੇ ਵਿਚਾਰ ਲੈਣਾ ਚਾਹੁੰਦਾ ਕਿ ਇਹ ਜਿਹੜੀ ਗੱਲ ਬਣੀ ਹੈ ਕਿ ਸਿਰਫ ਕਿਉਂਕਿ ਫਿਜ਼ੀਕਲ ਨਾਲ ਜੋੜਿਆ ਜਾਂਦਾ, ਔਰ ਅਕਸਰ ਜਿਹੜਾ ਅੰਕੜੇ ਵੀ ਦੱਸਦੇ ਨੇ ਕਿ 67% 100 ਚੋਂ ਔਰਤਾਂ ਜਿਹੜੀਆਂ ਨੇ ਉਹ ਫਿਜ਼ੀਕਲ ਵਾਇਲੈਂਸ ਜਿਹੜੀਆਂ ਨੇ ਉਹਦੇ ਸਬਜੈਕਟ ਉਹਦੇ ਉਹਨਾਂ ਨਾਲ ਹੁੰਦੀ ਹੈ ਕਿਸੇ ਨਾ ਕਿਸੇ ਫੋਰਮ 'ਚ। ਮਗਰ ਨਾਲ ਹੀ ਜਿਹੜੀ ਗੱਲ ਅਸੀਂ ਜਿਵੇਂ ਗੱਲ ਕੀਤੀ ਹੈ ਕਿ ਵਰਬਲੀ ਵੀ ਹੈ, ਉਹ ਵੀ ਵਾਇਲੈਂਸ ਹੈਗੀ ਆ, ਕੋਈ ਚੀਜ਼ਾਂ ਤੁਸੀਂ ਜੈਸਚਰ ਨਾ ਕਰ ਰਹੇ ਹੋ, ਕਿਸੇ ਨੂੰ ਟੌਂਟ ਮਾਰ ਰਹੇ ਹੋ ਤੁਸੀਂ, ਉਹ ਵੀ ਇੱਕ ਵਾਇਲੈਂਸ ਹੈ, ਕਿਉਂਕਿ ਉਹਦੇ ਨਾਲ ਵੀ ਦੂਸਰੇ ਦਾ, ਚਾਹੇ ਆਦਮੀ ਹੈ ਜਾਂ ਔਰਤ ਆ, ਉਹਦਾ ਮੈਂਟਲ ਪੀਸ ਜਿਹੜਾ ਖਰਾਬ ਹੁੰਦਾ। ਸੋ ਤੁਸੀਂ ਐਜ਼ ਅ ਲੇਡੀ, ਐਜ਼ ਅ ਡਾਕਟਰ, ਤੁਸੀਂ ਯੂ ਨੋ ਯੂ ਬੀਨ ਇਨ ਟੂ ਦਿਸ ਪ੍ਰੋਫੈਸ਼ਨ ਸੋ ਲੌਂਗ, ਤੁਸੀਂ ਕੀ ਡਿਫਾਈਨ ਕਰਦੇ ਹੋ ਕਿ ਬਈ ਵਾਟ ਡੂ ਯੂ ਥਿੰਕ ਐਜ਼ ਅ ਲੇਡੀ ਕਿ ਬਈ ਯੂ ਨੋ ਵਾਟ ਇਜ਼ ਡੋਮੈਸਟਿਕ ਵਾਇਲੈਂਸ?
ਤੁਸੀਂ ਬਿਲਕੁਲ ਠੀਕ ਕਿਹਾ ਰੁਪਿੰਦਰ ਜੀ, ਆਪਾਂ ਫਿਜ਼ੀਕਲ ਵਾਇਲੈਂਸ ਨੂੰ ਹੀ ਜਾਂ ਫਿਜ਼ੀਕਲ ਅਬਿਊਸ ਨੂੰ ਹੀ ਅਸੀਂ ਡੋਮੈਸਟਿਕ ਵਾਇਲੈਂਸ ਦਾ ਟੈਗ ਲਾਉਂਦੇ ਹਾਂ, ਬਿਕੋਜ਼ ਆਈ ਥਿੰਕ ਵਨ ਰੀਜ਼ਨ ਜਿਹੜਾ ਕਿ ਬਹੁਤ ਕਲੀਅਰ ਕੱਟ ਉਹ ਇਹ ਹੈ ਕਿ ਫਿਜ਼ੀਕਲ ਵਾਇਲੈਂਸ ਇਜ਼ ਸਮਥਿੰਗ ਜੋ ਵਿਜ਼ੀਬਲ ਹੁੰਦਾ, ਉਹ ਦਿਖਦਾ ਹੈ, ਚਾਹੇ ਉਹ ਕਿਸੇ ਤਰ੍ਹਾਂ ਦੇ ਕੋਈ ਮਾਰਕਸ ਹੈ ਜਾਂ ਕੁਛ ਹੈ, ਉਹ ਸਾਨੂੰ ਨਜ਼ਰ ਆਉਂਦੇ ਨੇ। ਦੂਜੀ ਗੱਲ ਜਿਹੜੀ ਇਮੋਸ਼ਨਲ, ਅਫਕੋਰਸ ਤੁਸੀਂ ਡਾਟਾ ਵੀ ਨਾਲ ਦਿੱਤਾ ਹੈ ਸਪੋਰਟ ਕਰਨ ਲਈ, ਪਰ ਜਿਹੜਾ ਆਪਣਾ ਇਮੋਸ਼ਨਲ ਅਬਿਊਜ਼ ਹੈ ਜਾਂ ਕੁਛ ਜੈਸਟਰਸ ਜਾਂ ਸਭ ਕੁਛ ਤੁਸੀਂ ਗੱਲ ਕੀਤੀ ਹੈ ਹੁਣ, ਇਹ ਸਭ ਚੀਜ਼ਾਂ ਹੁੰਦੀਆਂ ਨੇ, ਲੇਕਿਨ ਇਹਨਾਂ ਦਾ ਜੋ ਸਾਡੀ ਕਹਿੰਦੇ ਇਮੋਸ਼ਨਲੀ ਸਾਡੀ ਸਾਈਕੀ 'ਤੇ ਜੋ ਅਸਰ ਹੁੰਦਾ ਉਹ ਦਿਖਣ ਨੂੰ, ਪਹਿਲੀ ਗੱਲ ਤਾਂ ਇੰਨੀ ਛੇਤੀ ਹਰ ਕੋਈ ਨੋਟਿਸ ਕਰ ਨਹੀਂ ਪਾਉਂਦਾ, ਅਨੋਟਿਸ ਕਰਨ ਲਈ ਵੀ ਇਟ ਟੇਕਸ ਅ ਲੋਟ ਆਫ ਟਾਈਮ ਤਾਂ ਕਿ ਉਹ ਚੀਜ਼ਾਂ ਮੈਨੀਫੈਸਟ ਕਰਨ, ਬਿਹੇਵੀਅਰ 'ਚ ਕਲੀਅਰ ਨੋਟਿਸ ਹੋਣਗੀਆਂ, ਤਾਂ ਹੀ ਕੋਈ ਦੱਸ ਪਾਏਗਾ ਕਿ ਯੈਸ ਇਹ ਲੇਡੀ ਜਿਹੜੀ ਹੈ ਇਹ ਇਮੋਸ਼ਨਲੀ ਵੀ ਅਬਿਊਜ਼ਡ ਹੈ। ਸੋ ਦੈਟਸ ਵਟ ਆਈ ਵੁੱਡ ਥਿੰਕ।
ਯਾ ਨੋ, ਸਹੀ, ਤੁਸੀਂ ਸਹੀ ਗੱਲ ਕੀਤੀ ਹੈ, ਪਰ ਗੱਲ ਇੱਥੇ ਜਿਹੜੀ ਕਰਨ ਵਾਲੀ ਹੈ, ਕਿਉਂਕਿ ਸਾਡਾ ਮਕਸਦ ਇਹ ਹੈ ਕਿ ਆਈਡੈਂਟੀਫਾਈ ਕਰਨਾ ਜਿਹੜੇ ਸਾਡੇ ਸੁਣਨ ਵਾਲੇ ਆ ਉਹ ਇਹ ਸਿਮਟਮਸ ਕੀ ਆ, ਇਹਦੇ ਕਿਵੇਂ ਹੋ ਸਕਦੀ ਹੈ, ਕਿਵੇਂ ਉਹਨਾਂ ਨੂੰ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਉਹਨਾਂ ਨੂੰ, ਤਾਂ ਕਿ ਜੋ ਨਵੇਂ ਨਵੇਂ ਇਸ਼ਾਰੇ ਮਿਲਦੇ ਆ ਉਦੋਂ ਉਹ ਆਪਣਾ ਜਿਹੜਾ ਆ ਉਹ ਪ੍ਰੋਟੈਕਸ਼ਨ ਲੈ ਸਕਣ, ਔਰ ਅਗਰ ਹੋ ਰਹੀ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਲੀਗਲੀ ਕੀ ਪ੍ਰੋਟੈਕਸ਼ਨ ਹੈਗੀ ਆ। ਔਰ ਲਾਸਟਲੀ ਅਸੀਂ ਇਹ ਵੀ ਗੱਲ ਕਰਾਂਗੇ ਵੀ ਉਹਨੂੰ ਬਚਾਇਆ ਕਿਵੇਂ ਜਾ ਸਕਦਾ, ਕਿਵੇਂ ਰੋਕਿਆ ਜਾ ਸਕਦਾ। ਅਤੇ ਯੂ ਨੋ, ਜਿਵੇਂ ਅਕਸਰ ਜਿਹੜੀ ਆ ਇਹ ਵੇਖਣ ਨੂੰ ਆਇਆ ਕਿ ਜਿਹੜੀ ਡੋਮੈਸਟਿਕ ਵਾਇਲੈਂਸ ਜਿਹੜੀ ਹੈ ਉਹ ਅਕਸਰ, ਜੇ ਔਰਤਾਂ ਦੀ ਗੱਲ ਕੀਤੀ ਜਾਏ ਜੋ ਕਿਤਾਬਾਂ ਦੱਸਦੀਆਂ ਨੇ, ਉਹ ਇਹ ਹੈ ਕਿ ਜਿਹੜੀ ਲੜਕੀ ਵੀ ਜਿੱਥੇ ਵੀ ਇਹ ਫੀਲ ਹੁੰਦਾ, ਖਾਸ ਤੌਰ 'ਤੇ ਜੇ ਅਸੀਂ ਹੁਣ ਕੈਨੇਡਾ ਦੀ ਗੱਲ ਕੀਤੀ ਜਾਏ, ਜਿਹੜੀਆਂ ਲੜਕੀਆਂ ਇੱਥੇ ਵਿਆਹ ਕਰਕੇ ਆਉਂਦੀਆਂ ਨੇ ਉਹਨਾਂ ਦਾ ਇੱਥੇ ਕੋਈ ਹੈ ਨਹੀਂ, ਰਾਈਟ, ਲੜਕੇ ਦੀ ਫੈਮਿਲੀ ਜਿਹੜੀ ਆ ਸਾਰੀ ਇੱਥੇ ਆ, ਉਹਨਾਂ ਦੀ ਫੈਮਿਲੀ ਉੱਥੇ ਇੰਡੀਆ 'ਚ ਆ, ਕੋਈ ਸਪੋਰਟ ਸਿਸਟਮ ਨਹੀਂ ਲੋਕਲ। ਸੋ ਐਸੇ ਕੇਸ, ਇਹਨਾਂ ਐਸੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਵਿੱਚ ਅਕਸਰ ਜ਼ਿਆਦਾ ਜਿਹੜਾ ਆ ਚਾਂਸਿਸ ਰਹਿੰਦੇ ਆ ਕਿ ਉਹ ਡੋਮੈਸਟਿਕ ਵਾਇਲੈਂਸ ਜਿਹੜੀ ਆ ਉਹਨਾਂ ਨੂੰ ਮੈਂਟਲ ਹੋਏ, ਫਿਜ਼ੀਕਲ ਹੋਏ, ਉਹ ਸਬਜੈਕਟ ਹੁੰਦੀਆਂ ਨੇ। ਦੂਸਰਾ ਜਿਹੜਾ ਆ ਅਕਸਰ, ਜਿਹੜਾ ਆਪਾਂ ਪਹਿਲਾਂ ਔਰਤਾਂ ਦੀ ਗੱਲ ਕਰ ਰਹੇ ਹਾਂ, ਉਹ ਔਰਤਾਂ ਜਿਹੜੀਆਂ ਨੇ ਜਿਹੜੀਆਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨਹੀਂ ਹੈਗੀਆਂ, ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬਈ ਮੇਰੇ ਕੋਲ ਪੈਸੇ ਨਹੀਂ ਹੈਗੇ, ਮੈਂ ਕਮਾਈ ਨਹੀਂ ਕਰ ਰਹੀ ਜਾਂ ਘੱਟ ਕਮਾਈ ਕਰ ਰਹੀ ਹਾਂ ਬਹੁਤ, ਮੈਂ ਕੋਈ ਕੇਸ ਨਹੀਂ ਲੜ ਸਕਦੀ, ਮੈਂ ਬੱਚਿਆਂ ਨੂੰ ਨਹੀਂ ਪਾਲ ਸਕਦੀ। ਸੋ ਇਹ ਸਾਰੀਆਂ ਚੀਜ਼ਾਂ, ਜਾਂ ਉਹ ਜਿਹੜਾ ਘਰ ਜਾਂ ਰੋਟੀ ਮਿਲ ਰਹੀ ਹੈ, ਜੋ ਕੁਛ ਵੀ ਉਹਨੂੰ ਮਿਲ ਰਿਹਾ, ਉਹਦੇ ਤੋਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫੈਕਟਰ ਜਿਹੜੇ ਆ ਉਹਦੀ ਹੈਂਡੀਕੈਪ ਬਣ ਜਾਂਦੇ, ਔਰ ਉਹ ਵੀ ਅਕਸਰ ਜ਼ਿਆਦਾ ਜਿਹੜੀ ਆ ਉਹ ਫਿਜ਼ੀਕਲ ਅਬਿਊਜ਼ ਜਾਂ ਮੈਂਟਲ ਅਬਿਊਜ਼ ਜਿਹੜੀ ਆ ਉਹਨੂੰ ਹੁੰਦੀ ਹੈ ਕਿਸੇ ਵੀ ਹੱਥੋਂ। ਤੀਸਰਾ ਜਿਹੜਾ ਜਿਹਨੂੰ ਜੋ ਅੰਕੜੇ ਦੱਸਦੇ ਆ ਉਹ ਇਹ ਹੈ ਕਿ ਫਿਜ਼ੀਕਲ ਜਿਹੜੀਆਂ ਰਿਸਟ੍ਰਿਕਸ਼ਨ ਆ, ਜਿਹੜੀਆਂ ਕਿ ਕਈ ਲੜਕੀਆਂ ਜਿਹੜੀਆਂ ਨੇ ਉਹਨਾਂ ਨੂੰ ਜੇ ਹੁਣ ਕੋਈ ਕੰਮ ਨਹੀਂ ਕਰਦੀਆਂ, ਘਰੋਂ ਬਾਹਰ ਜਾਣਾ ਅਲਾਊਡ ਨਹੀਂ ਹੈ, ਸੋਸ਼ਲੀ ਉਹ ਕੱਟ ਆਊਟ ਹੋ ਜਾਂਦੀਆਂ ਨੇ, ਸੋਸ਼ਲੀ ਉਹ ਉੱਥੇ ਹੀ ਜਾ ਸਕਦੀਆਂ ਨੇ ਜਿੱਥੇ ਉਹਨਾਂ ਦੇ ਇਨਲੋਜ਼ ਜਾਂ ਉਹਨਾਂ ਦੇ ਹਸਬੈਂਡ ਜਿਹੜੇ ਆ ਉਹ ਲੈ ਕੇ ਜਾਣਗੇ, ਅਤੇ ਉਹ ਵੀ ਆਪਣੀ ਗੱਲਬਾਤ ਨਹੀਂ ਬਾਹਰ ਦੱਸ ਸਕਦੀਆਂ, ਅਤੇ ਉਹਨਾਂ ਦੇ ਉੱਤੇ ਵੀ ਚਾਂਸਿਸ ਨੇ ਕਿ ਉਹਨਾਂ ਦੇ ਉੱਤੇ ਜ਼ਿਆਦਾ ਜਿਹੜੀ ਆ ਫਿਜ਼ੀਕਲ ਮੈਂਟਲ ਅਬਿਊਜ਼ ਜਿਹੜੀ ਆ ਹੋਏ। ਅਤੇ ਅਸੀਂ ਕਿਉਂਕਿ ਸਾਡਾ ਪ੍ਰੋਗਰਾਮ ਜਿਹੜਾ ਆ ਇਹ ਬਹੁਤ ਸਾਰੇ ਲੋਕ ਪੰਜਾਬ 'ਚ, ਇੰਡੀਆ 'ਚ ਵੀ ਵੇਖਦੇ, ਪਾਕਿਸਤਾਨ 'ਚ ਵੀ ਵੇਖਦੇ ਨੇ, ਔਰ ਸੋਸ਼ਲ ਮੀਡੀਆ ਥਰੂ ਬਹੁਤ ਜਗ੍ਹਾ ਸਰਕੂਲੇਟ ਹੁੰਦਾ। ਸੋ ਵਟ ਵਿਲ ਬੀ ਯੂਅਰ ਐਡਵਾਈਜ਼, ਯੂ ਨੋ, ਮੈਂ ਤੁਹਾਨੂੰ ਹੀ ਪੁੱਛਣਾ ਚਾਹੁੰਦਾ ਕਿ ਵੀ ਜਿਹੜੀਆਂ ਲੜਕੀਆਂ ਜਿਨ੍ਹਾਂ ਦੀ ਮੈਰਿਜ ਜਿਹੜੀ ਆ ਉਹ ਕੈਨੇਡਾ 'ਚ ਹੁੰਦੀ ਹੈ, ਉਹਨਾਂ ਦੇ ਮਾਂ ਬਾਪ ਨੂੰ ਜੇ ਤੁਸੀਂ ਕੋਈ ਮੈਸੇਜ ਦੇਣਾ ਹੋਏ ਕਿ ਵੀ ਓਕੇ, ਯੂ ਨੋ, ਉਹਨਾਂ ਨੂੰ ਕਿਵੇਂ ਸ਼ਾਦੀ ਤੋਂ ਪਹਿਲਾਂ ਜਾਂ ਉਹਨਾਂ ਨੂੰ ਕੀ ਫੈਕਟਰ ਜਿਹੜੇ ਆ ਵੇਖਣੇ ਚਾਹੀਦੇ ਆ, ਕੀ ਉਹਨਾਂ ਨੂੰ ਆਪਣੀ ਲੜਕੀ ਨੂੰ ਜਿਹੜੀ ਆ ਸਿੱਖਿਆ ਦੇਣੀ ਚਾਹੀਦੀ ਆ, ਤਾਂ ਕਿ ਉਹ ਜਦੋਂ ਇੱਥੇ ਲੈਂਡ ਕਰੇ ਉਹਨੂੰ ਇੱਕ ਸੋਸ਼ਲ ਆਈਸੋਲੇਸ਼ਨ ਜਾਂ ਸੋਸ਼ਲ ਸਪੋਰਟ ਜਿਹੜੀ ਲੈਕ ਕਰਨੀ ਆ ਉਹਨੇ, ਉਹਨੂੰ ਕਿਵੇਂ ਉਹ ਮਤਲਬ ਕਿਵੇਂ ਉਹ ਪ੍ਰਪੇਅਰਡ ਹੋ ਸਕਦੀ ਹੈ। ਅਸੀਂ ਨਹੀਂ ਕਹਿੰਦੇ ਵੀ ਸਾਰੇ ਹੀ ਇਵੇਂ ਹੁੰਦੇ ਆ, ਪਰ ਕਿਉਂਕਿ ਉਹ ਇੱਕ ਸਟੈਟਿਸਟਿਕਲੀ ਡੇਟਾ ਵਾਈਜ਼ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ, ਸੋ ਇਸ ਕਰਕੇ ਉਹਨਾਂ ਦੇ ਫੈਮਿਲੀ ਜਿਹੜੀਆਂ ਉਹਨਾਂ ਨੂੰ ਦੱਸਣਾ ਵੀ ਸਾਡਾ ਫਰਜ਼ ਬਣਦਾ। ਹਾਂਜੀ,
ਫੈਮਿਲੀਸ 'ਤੇ ਜੀ, ਮੈਨੂੰ ਲੱਗਦਾ ਕਿ ਸਭ ਤੋਂ ਪਹਿਲੀ ਗੱਲ ਆਪਣੀ ਡੋਟਰਸ ਨੂੰ ਜੋ ਸਭ ਤੋਂ ਬੈਸਟ ਚੀਜ਼ ਦੇ ਸਕਦੇ ਨੇ ਉਹ ਹੈ ਉਹਨਾਂ ਦੀ ਅਪਬ੍ਰਿੰਗਿੰਗ ਦੇ ਨਾਲ ਨਾਲ, ਅਪਬ੍ਰਿੰਗਿੰਗ ਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਨੂੰ ਰਾਈਟ ਐਕਸਪੋਜ਼ਰ ਦੇਣਾ। ਬਹੁਤ ਸਾਰੇ ਕੇਸਿਸ ਜਿਹੜਾ ਤੁਸੀਂ ਯੂਰ ਟਾਕਿੰਗ ਕਿ ਆਪਣਾ ਪੰਜਾਬ 'ਚ ਕੁੜੀਆਂ ਆਉਂਦੀਆਂ ਨੇ ਐਂਡ ਉਹਨਾਂ ਨਾਲ ਆ ਸਭ ਹੁੰਦਾ, ਇਟਸ ਵੈਰੀ ਅਨਫੋਰਚੁਨੇਟ ਪਰ ਇਟਸ ਟਰੂ, ਬਿਕੋਜ਼ ਜ਼ਿਆਦਾਤਰ ਉਹ ਕੁੜੀਆਂ ਨੂੰ ਕੋਈ ਐਕਸਪੋਜ਼ਰ ਨਹੀਂ ਹੁੰਦਾ। ਆਈ ਨੋ, ਮੈਂ ਆਈ ਥਿੰਕ ਮੈਂ ਟੀਚਿੰਗ ਵੀ ਕੀਤੀ ਹੈ, ਸਭ ਕੁਛ ਮੈਂ ਦੇਖਿਆ ਕਿ ਉਹ ਕੁੜੀਆਂ ਸਿਰਫ ਆਪਣੇ ਪਿੰਡਾਂ ਤੋਂ ਉੱਠ ਕੇ ਸਿਰਫ ਕੋਚਿੰਗ ਲੈਣ ਆਈਆਂ ਸ਼ਹਿਰ ਵਿੱਚ ਐਂਡ ਸਿਰਫ ਉਨ ਇੱਕ ਸ਼ਹਿਰ ਦਾ ਐਕਸਪੋਜ਼ਰ ਹੈ ਐਂਡ ਦੈਨ ਅਗਲੀ ਜਗ੍ਹਾ ਜਿਹੜੀ ਉਹ ਦੇਖਦੀਆਂ ਨੇ ਉਹ ਹੈ ਕੈਨੇਡਾ, ਟੋਟਲੀ ਡਿਫਰੈਂਟ ਪਲੇਸ। ਨਾ ਉਹਨਾਂ ਨੂੰ ਆਪਣੇ ਆਪ ਨੂੰ, ਮੈਂ ਨਹੀਂ ਕਹਿੰਦੀ ਕਿ ਉਹ ਕਰ ਨਹੀਂ ਸਕਦੀਆਂ, ਇਟਸ ਜਸਟ ਦੈਟ ਅਸੀਂ ਉਹਨਾਂ ਨੂੰ ਉਨਾ ਕੋਨਫੀਡੈਂਸ ਹੀ ਨਹੀਂ ਦਿੰਦੇ, ਚਾਹੇ ਉਹ ਇਕੱਲੇ ਟਰੈਵਲ ਕਰਨ ਦਾ ਹੋਵੇ, ਚਾਹੇ ਉਹ ਇੰਟਰੈਕਟ ਕਰਨ ਦਾ ਹੋਵੇ। ਹੁਣ ਕਈ ਜਗ੍ਹਾ ਜਿੱਥੇ ਉਹਨਾਂ ਦੀ ਸੋਸ਼ਲ ਰਿਸਟ੍ਰਿਕਸ਼ਨਸ ਰਿਸਟ੍ਰਿਕਸ਼ਨਸ ਬਹੁਤ ਨੇ, ਹੁਣ ਉਹਨਾਂ ਦੇ ਜਿਹੜੇ ਸੋਸ਼ਲ ਜਿਹੜੇ ਸੋਸ਼ਲ ਪਲੈਟਫਾਰਮਸ 'ਤੇ ਉਹ ਜਿਵੇਂ ਫੇਸਬੁੱਕ ਐਂਡ ਟਵਿੱਟਰ ਐਂਡ ਐਵਰੀਥਿੰਗ, ਉਹ ਸਭ ਕੁਛ ਉਹਨਾਂ ਦੀ ਫੈਮਿਲੀ 'ਚ ਓਪਨ ਹੁੰਦਾ ਐਂਡ ਦੇ ਡਿਸਕਸ ਅਬਾਊਟ ਇਟ। ਦੇ ਕੈਂਟ ਬੀ ਅ ਪਾਰਟ ਆਫ ਸਮਥਿੰਗ ਜਿਹੜਾ ਕਿ ਅਲਾਊਡ ਨਹੀਂ ਹੈ ਜਾਂ ਐਕਸੈਪਟੇਬਲ ਨਹੀਂ ਹੈ। ਸੋ ਆਈ ਥਿੰਕ ਸਭ ਤੋਂ ਵੱਡੀ ਗੱਲ ਦੈਟ ਪੇਰੈਂਟਸ ਸ਼ੁੱਡ ਡੂ ਇਜ਼, ਪਹਿਲੀ ਗੱਲ ਉਹਨਾਂ ਨੂੰ ਐਕਸਪੋਜ਼ਰ ਦੇਣ, ਜੇ ਉਹ ਪੜ੍ਹਨਾ ਚਾਹੁੰਦੀਆਂ ਨੇ ਜਿਹੜੇ ਕਾਲਜ ਜਿਹੜੀ ਸਿਟੀ 'ਚ ਜੋ ਵੀ ਹੈ ਉਹਨਾਂ ਨੂੰ ਜ਼ਰੂਰ ਦੇਣ ਉਹ ਐਕਸਪੋਜ਼ਰ। ਦੂਜੀ ਗੱਲ, ਆਪਾਂ ਕਹਿੰਦੇ ਹਾਂ ਕਿ ਵੀ ਡੋਮੈਸਟਿਕ ਵਾਇਲੈਂਸ ਹੋ ਰਿਹਾ, ਵਿਮੈਨ ਸਹਿ ਰਹੀਆਂ ਹੈ, ਬਟ ਦ ਥਿੰਗ ਇਜ਼ ਕਿ ਡੋਮੈਸਟਿਕ ਵਾਇਲੈਂਸ ਕਰਨ ਵਾਲਾ ਵੀ ਉਨਾ ਹੀ ਗੁਨਾਹਗਾਰ ਹੈ ਅਤੇ ਡੋਮੈਸਟਿਕ ਵਾਇਲੈਂਸ ਸਹਿਣ ਵਾਲੇ ਵੀ ਉਨੇ ਗੁਨਾਹਗਾਰ ਹੈ। ਮਦਰਸ ਸਪੈਸ਼ਲੀ, ਉਹਨਾਂ ਨੂੰ ਆਪਣੀ ਕੁੜੀਆਂ ਨੂੰ ਐਟਲੀਸਟ ਦਿਮਾਗ 'ਚ ਸ਼ੁਰੂ ਤੋਂ ਹੀ ਅਸੀਂ ਨਾ ਇਟਸ ਵੈਰੀ ਅਨਫੋਰਚੁਨੇਟ ਕਿ ਇਹੀ ਇਨਗ੍ਰੇਨ ਕੀਤਾ ਜਾਂਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਬਰ ਬਰਦਾਸ਼ਤ, ਬਟ ਦੇਅਰ ਸ਼ੁੱਡ ਬੀ ਅ ਲਿਮਿਟ ਐਂਡ ਇਹ ਮਦਰਸ ਨੂੰ ਹੀ ਉਹਨਾਂ ਦੇ ਦਿਮਾਗ 'ਚ ਸੈੱਟ ਕਰ ਦੇਣੀ ਚਾਹੀਦੀ ਹੈ ਕਿ ਦੇਅਰ ਸ਼ੁੱਡ ਬੀ ਅ ਟਾਈਮ ਵੈਨ ਯੂ ਸ਼ੁੱਡ ਸੇ ਨੋ। ਸਾਨੂੰ ਪਤਾ ਹੋਣਾ ਚਾਹੀਦਾ ਕਿ ਵਾਰਨਿੰਗ ਸਾਈਨ ਕੀ ਨੇ, ਅੱਜ ਅਬਿਊਜ਼ ਹੋਇਆ, ਕੱਲ੍ਹ ਨੂੰ ਹਸਬੈਂਡ ਨੇ ਤੁਹਾਡੇ 'ਤੇ ਯੂ ਨੋ ਡਾਂਟਿਆ, ਲਾਊਡ ਬੋਲਿਆ ਹੈ, ਜਾਂ ਕੁਛ ਤੁਹਾਡੀ ਸੋਚ ਨੂੰ ਡਿਸਕ੍ਰੈਡਿਟ ਕੀਤਾ ਹੈ, ਤੁਹਾਨੂੰ ਡਿਸਰਿਸਪੈਕਟ ਕੀਤਾ, ਇਹ ਸਾਰੇ ਵਾਰਨਿੰਗ ਸਾਈਨਸ ਹੁੰਦੇ ਨੇ। ਬਾਰ ਬਾਰ ਤੁਹਾਡੀ ਸੋਚ ਨੂੰ ਰਿਜੈਕਟ ਕਰਨਾ, ਤੁਹਾਨੂੰ ਇਨਫੀਰੀਅਰ ਪੋਰਟਰੇ ਕਰਨਾ, ਇਹ ਸਾਰੀਆਂ ਚੀਜ਼ਾਂ ਹੋਰ ਕੁਛ ਨਹੀਂ ਕਰਦੀਆਂ, ਇਹ ਸਿਰਫ ਸਭ ਤੋਂ ਪਹਿਲਾਂ ਤੁਹਾਡੇ ਸੈਲਫ ਕੌਨਫੀਡੈਂਸ ਨੂੰ ਇਹ ਬਲੋ ਆਊਟ ਕਰਦੀਆਂ ਨੇ। ਐਂਡ ਇੱਥੇ ਆ ਕੇ ਕੁੜੀਆਂ 'ਚ ਸਭ ਤੋਂ ਵੱਡੀ ਕਮੀ, ਮੈਂ ਨਹੀਂ ਕਹਿੰਦੀ ਉਹ ਐਜੂਕੇਸ਼ਨ ਹੈ, ਦੈਟ ਇਜ਼ ਪਹਿਲੀ ਗੱਲ ਤਾਂ ਲੈਕ ਆਫ ਐਕਸਪੋਜ਼ਰ, ਦੂਜੀ ਗੱਲ ਇਹੋ ਜਿਹੇ ਟੋਕਸਿਕ ਇਨਵਾਇਰਮੈਂਟ 'ਚ ਰਹਿ ਕੇ ਜਿਹੜਾ ਉਹਨਾਂ ਦਾ ਸੈਲਫ ਕੌਨਫੀਡੈਂਸ ਹੈ ਉਹ ਬਿਲਕੁਲ ਨੀਚੇ ਚਲਾ ਜਾਂਦਾ। ਹੈਲਪ ਅਵੇਲੇਬਲ ਹੈ, ਸਭ ਕੁਛ ਕਰ ਸਕਦੀਆਂ ਨੇ ਉਹ, ਦੇ ਕੈਨ ਰੀਚ ਆਊਟ ਟੂ ਐਨੀਬਡੀ ਟੂ ਐਨੀਥਿੰਗ, ਬਟ ਉਹ ਨਹੀਂ ਕਰ ਸਕਦੀਆਂ ਕਿਉਂਕਿ ਉਹਨਾਂ ਦਾ ਸੈਲਫ ਇਸਟੀਮ ਹੈ ਉਹੀ ਉਹਨਾਂ ਦੀ ਅਫੈਕਟ ਹੋ ਜਾਂਦੀ ਹੈ ਬਹੁਤ ਬੁਰੀ ਤਰ੍ਹਾਂ।
ਥੈਂਕ ਯੂ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੈਂ ਇਹ ਸਮਝਦਾ ਕਿ ਕੋਈ ਵੀ ਮਾਂ ਬਾਪ ਜਿਨ੍ਹਾਂ ਨੇ ਖਾਸ ਤੌਰ 'ਤੇ ਸੋਚਣਾ ਕਿ ਲੜਕੀ ਜਿਹੜੀ ਆ ਉਹਨੂੰ ਕੈਨੇਡਾ ਹੋਣਾ ਚਾਹੀਦਾ, ਉਹਨਾਂ ਨੂੰ ਡੈਫੀਨੇਟਲੀ ਦੋ ਚੀਜ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਜੋ ਮੈਂ ਐਡਵਾਈਸ ਕਰਦਾ ਕਿ ਜੇ ਕੋਈ ਵੀ ਉਹਨਾਂ ਦਾ ਰਿਸ਼ਤੇਦਾਰ ਜਾਂ ਵਾਕਫ ਬੰਦਾ ਇੱਥੇ ਹੈ, ਠੀਕ ਹੈ, ਤਾਂ ਉਹਨਾਂ ਨੂੰ ਜ਼ਰੂਰ ਪਤਾ ਕਰਨਾ ਚਾਹੀਦਾ ਕਿ ਬਈ ਉਹ ਫੈਮਿਲੀ ਬਾਰੇ ਜ਼ਰੂਰ ਪਤਾ ਕਰਨ, ਉਹਨਾਂ ਦੇ ਪਰਸਨੈਲਿਟੀ ਟ੍ਰੇਟਸ ਕੀ ਹੈ, ਫੈਮਿਲੀ ਦੇ ਲੜਕੇ ਦੇ ਕਿਵੇਂ ਦੀਆਂ ਚੀਜ਼ਾਂ ਜ਼ਰੂਰ ਪਤਾ ਕਰਨ, ਨਾ ਕਿ ਸਿਰਫ ਜਿਹੜਾ ਆ ਆਪ ਯੂ ਨੋ ਸਿਰਫ ਕੈਨੇਡਾ ਕਰਕੇ ਜਿਹੜਾ ਆ ਤੁਸੀਂ ਬਲਾਈਂਡ ਹੋ ਜਾਓ। ਜਾਂ ਕਈ ਵਾਰ ਜਿਹੜਾ ਆ ਮਾਂ ਬਾਪ ਜਿਹੜੇ ਨੇ ਉਹ ਬਹੁਤ ਮੈਂ ਵੇਖਿਆ ਕਿ ਉਹ ਪ੍ਰੈਜੂਡਾਈ ਉਹਨਾਂ ਦੇ ਬਾਇਸ ਹੋ ਜਾਂਦੇ ਆ। ਕਈ ਵਾਰ ਐਸੇ ਵੀ ਮੈਂ ਰਿਸ਼ਤੇ ਵੇਖੇ ਆ ਜਿੱਥੇ ਲੜਕੇ ਚਾਹੇ ਜ਼ੀਰੋ ਗੁਣ ਹੋਏ ਮਗਰ ਜੇ ਜੀ ਉਹ ਮਾਂ ਬਾਪ ਦੇ ਮਨ 'ਚ ਬੈਠਾ ਹੁੰਦਾ ਜੀ ਅਸੀਂ ਅੰਮ੍ਰਿਤਧਾਰੀ ਮੁੰਡੇ ਨਾਲ ਹੀ ਵਿਆਹ ਕਰਨਾ, ਠੀਕ ਹੈ, ਜਾਂ ਅਸੀਂ ਜੀ ਸਿਰਫ ਗੁਰਸਿੱਖ ਮੁੰਡੇ ਨਾਲ ਹੀ ਵਿਆਹ ਕਰਨਾ, ਜਾਂ ਅਸੀਂ ਇਹੋ ਜਿਹੀ ਫੈਮਿਲੀ ਨਾਲ ਵਿਆਹ ਕਰਨਾ, ਉਹ ਬਾਕੀ ਸਾਰੀ ਪਰਸਨੈਲਿਟੀ ਟ੍ਰੇਟਸ ਭੁੱਲ ਜਾਂਦੇ ਆ। ਉਹ ਇੰਨੇ ਫੋਕਸ ਹੋ ਜਾਂਦੇ ਆ ਕਿ ਜੀ ਸਾਨੂੰ ਰਿਸ਼ਤਾ ਲੱਭ ਗਿਆ, ਕੈਨੇਡਾ ਵਿੱਚ ਮੁੰਡਾ ਹੈਗਾ, ਅਤੇ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਇਗਨੋਰ ਕਰ ਦਿੰਦੇ ਹੋ, ਤੁਹਾਨੂੰ ਨਜ਼ਰ ਵੀ ਆ ਰਿਹਾ ਹੋਏਗਾ ਤੁਸੀਂ ਉਹ ਚੀਜ਼ਾਂ ਇਗਨੋਰ ਕਰੋਗੇ। ਅਤੇ ਮੈਂ ਹਰਗਿਰੇ ਜੀ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਦੂਜਾ ਜਿਹੜਾ ਫੈਕਟਰ ਉਹ ਕਹਿੰਦੇ ਆ ਕਿ ਇਹ ਜ਼ਰੂਰ ਕਰਨਾ ਚਾਹੀਦਾ ਕਿ ਜੇ ਹੋ ਸਕੇ ਤੁਸੀਂ ਲੱਖਾਂ ਰੁਪਏ ਜਿਹੜੇ ਆ ਉਹ ਮਾਂ ਬਾਪ ਜਿਹੜਾ ਆ ਉਹ ਵਿਆਹ 'ਤੇ ਲਾਉਂਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਹੋ ਸਕੇ ਤਾਂ ਟੂਰਿਸਟ ਵੀਜ਼ਾ ਜ਼ਰੂਰ ਲਵਾਓ, ਕੋਈ ਮਹਿੰਗਾ ਨਹੀਂ, ਕੋਈ ਟਿਕ ਸਸਤੀ ਨਹੀਂ। ਜੇ ਤੁਸੀਂ 50,000 ਆਪਣੀ ਟਿਕਟ 'ਤੇ ਲਾ ਲਓਗੇ ਤਾਂ ਤੁਸੀਂ ਇੰਨੇ ਲੱਖ ਜਿਹੜਾ ਆ ਕੁੜੀ ਦੇ ਵਿਆਹ 'ਤੇ ਵੀ ਲਾਉਣਾ, ਆ ਕੇ ਵੇਖੋ। ਜਿੰਨਾ ਚਿਰ ਤੱਕ ਤੁਸੀਂ ਚੰਗੀ ਤਰ੍ਹਾਂ ਵੇਖਦੇ ਨਹੀਂ, ਮੈਂ ਨਹੀਂ ਕਿਸੇ ਨੂੰ ਰਿਕਮੈਂਡ ਕਰਦਾ ਕਿ ਅਨਲੈਸ ਜਿਹੜਾ ਬੰਦਾ ਤੁਹਾਨੂੰ ਰੈਫਰ ਕਰ ਰਿਹਾ ਜਾਂ ਜੋ ਵਿਚੋਲਗਰੀ ਕਰ ਰਿਹਾ ਉਹਦੇ 'ਤੇ ਤੁਸੀਂ ਟਰੱਸਟ ਬਹੁਤ ਵੱਡਾ ਕਰ ਸਕਦੇ ਹੋ ਕਿ ਵੀ ਉਹ ਵਾਕਿਆ ਹੀ ਉਸ ਤੁਹਾਨੂੰ ਟਰੁੱਥਫੁੱਲ ਪਿਕਚਰ ਪੇਂਟ ਕਰ ਰਿਹਾ। ਮੈਂ ਨਹੀਂ ਰਿਕਮੈਂਡ ਕਰਦਾ ਕਿ ਜੇ ਮੇਰੀ ਬੇਟੀ ਹੋਏ ਤਾਂ ਮੈਂ ਇਹ ਸਾਰੀਆਂ ਚੀਜ਼ਾਂ ਬਿਨਾਂ ਚੈੱਕ ਕੀਤੇ ਜਿਹੜਾ ਆ ਆਪਣੀ ਲੜਕੀ ਦੀ ਸ਼ਾਦੀ ਜਿਹੜੀ ਆ ਕਿਸੇ ਵੀ ਥਾਂ ਕਰੂੰਗਾ, ਜਿੱਥੇ ਚਾਹੇ ਯੂ ਨੋ ਕਿਤੇ ਵੀ ਹੋਏ, ਮਗਰ ਜੇ ਸਪੈਸ਼ਲੀ ਜਿੱਥੇ ਮੈਂ ਪਹੁੰਚ ਨਹੀਂ ਸਕਦਾ ਜਾਂ ਜਿੱਥੇ ਅਸੀਂ ਵੇਖ ਨਹੀਂ ਸਕਦੇ ਕਿ ਕੀ ਹੋ ਰਿਹਾ, ਅਤੇ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਕੋਈ ਵੀ ਆਦਮੀ ਹੈ, ਠੀਕ ਹੈ, ਅਸੀਂ ਹੁਣ ਗੱਲ ਕਰ ਰਹੇ ਹਾਂ ਸਿਰਫ ਜੋ ਔਰਤਾਂ ਨਾਲ ਹੋ ਰਿਹਾ, ਬਾਅਦ 'ਚ ਅਸੀਂ ਜਿਹੜੀ ਗੱਲ ਕਰਨੀ ਆ ਉਹ ਆਦਮੀਆਂ ਨਾਲ ਵੀ ਸੇਮ ਵਾਇਲੈਂਸ ਜਿਹੜੀ ਹੋ ਰਹੀ ਹੈ ਔਰ ਉਹਦੀ ਵੀ ਅਸੀਂ ਗੱਲ ਕਰਾਂਗੇ, ਪੈਟਰਨ ਉਹਦਾ ਵੱਖਰਾ ਕਿ ਐਜ਼ ਅ ਆਦਮੀ ਤੁਸੀਂ ਕੀ ਵੇਖਦੇ ਹੋ, ਐਜ਼ ਅ ਵਕੀਲ ਤੁਸੀਂ ਕੀ ਵੇਖਦੇ ਹੋ, ਕਿਹੋ ਜਿਹੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਕਿ ਜਿੱਥੇ ਕਿ ਲੜਕੀ ਲਈ ਉਹ ਸਾਈਨ ਸ਼ੁਰੂ ਹੋ ਜਾਂਦੇ ਆ ਆਉਣੇ ਕਿ ਮੈਂ ਹੁਣ ਇਸ ਵਿਆਹ ਦੇ ਵਿੱਚ ਮੈਨੂੰ ਹੁਣ ਇਹ ਵਾਇਲੈਂਸ ਫੇਸ ਕਰਨੀ ਪੈ ਸਕਦੀ ਹੈ, ਕਿ ਤੁਸੀਂ ਕਿਉਂਕਿ ਤੁਸੀਂ ਆਦਮੀ ਵੀ ਹੋ, ਤੁਸੀਂ ਵਕੀਲ ਵੀ ਹੋ, ਤੁਹਾਡੇ ਕੋਲ ਕੇਸ ਵੀ ਬਹੁਤ ਆਇਆ, ਸੋ ਵਾਟ ਇਜ਼ ਯੋਰ ਅਨੈਲਿਸਿਸ ਕਿ ਬਈ ਕਿਹੋ ਜਿਹੇ ਉਹ ਸਾਈਨ ਹੁੰਦੇ ਆ ਜਿਹੜੇ ਕਿ ਸ਼ੁਰੂ 'ਚ ਹੀ ਦੱਸ ਸਕਦੇ ਆ ਕਿ ਇਹ ਹੁਣ ਇੱਥੇ ਚਾਂਸਿਸ ਨੇ ਕਿ ਇੱਥੇ ਵਾਇਲੈਂਸ ਹੋਏਗੀ।
ਸੋ ਕੀ ਹੁੰਦਾ ਕਿ ਨੋਰਮਲੀ ਜੇ ਸਾਡੇ ਕੋਲ ਕੇਸਿਸ ਆਉਂਦੇ ਨੇ ਜਾਂ ਜਿਨ੍ਹਾਂ ਨਾਲ ਮੈਂ ਡੀਲ ਕੀਤਾ, ਬਹੁਤ ਮੈਜੋਰਿਟੀ ਆਫ ਦਾ ਕੇਸਿਸ ਵੈਨ ਵੀ ਟਾਕ ਅਬਾਊਟ ਕਿ ਡੋਮੈਸਟਿਕ ਵਾਇਲੈਂਸ ਦਾ ਡਿਸਪਿਊਟ ਹੋਇਆ, ਉਹਦੇ ਵਿੱਚ ਅਸੀਂ ਦੇਖਿਆ ਕਿ ਸਾਡੇ ਨਾ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ ਬਹੁਤ ਸਾਰੇ NRIs ਟਰੈਵਲ ਕਰਦੇ ਨੇ, ਤੋ ਜੀ ਰਿਸ਼ਤਾ ਕਰ ਦਿਓ ਰਿਸ਼ਤਾ ਕਰ ਦਿਓ, ਮੁੰਡਾ ਬਾਹਰੋਂ ਆਇਆ, ਜਿਵੇਂ ਤੁਸੀਂ ਕਿਹਾ ਕਿ ਪ੍ਰੋਪਰ ਪੁੱਛ ਪੜਤਾਲ ਨਹੀਂ ਕਰਦੇ, ਕਿ ਬਹੁਤ ਸਾਰੇ ਕੇਸਿਸ ਹੋਏ ਨੇ ਜਿਸ 'ਚ ਵਿਦ ਇਨ ਈਵਨ ਵੀਕ ਜਾਂ 10 ਡੇਜ਼ ਦੇ ਵਿੱਚ ਵਿੱਚ ਵੀ ਮੁੰਡੇ ਦੀ ਮੈਰਿਜ ਕਰ ਦਿੱਤੀ ਗਈ ਆ ਕੁੜੀ ਨਾਲ। ਸੋ ਉਹਦੇ ਨਾਲ ਹੁੰਦਾ ਕੀ ਆ ਕਿ ਇੱਕ ਤਾਂ ਪ੍ਰੋਪਰ ਬੈਕਗਰਾਊਂਡ ਚੈੱਕ ਨਹੀਂ ਹੁੰਦਾ, ਤੇ ਇੱਕ ਦੂਜਾ ਅਸੀਂ ਦੇਖਿਆ ਕਿ ਇੱਥੇ ਮਿਸਮੈਚ ਕਪਲਸ ਬਹੁਤ ਨੇ। ਮੈਂ
ਸਿੰਪਟਮ ਦੱਸੋ ਸਿੰਪਟਮ ਕੀ ਹੈ,
ਸਿੰਪਟਮਸ ਕੀ ਹੈ ਜੀ? ਪਹਿਲੀ ਗੱਲ ਆ ਜਾਂਦੀ ਹੈ ਜੀ ਕਿ ਕੰਟਰੋਲਿੰਗ ਨੇਚਰ, ਸ਼ੁਰੂ ਤੋਂ ਹੀ ਜੇ ਅਸੀਂ ਦੇਖਦੇ ਹਾਂ ਕਿ ਵਿਆਹ ਤੋਂ ਬਾਅਦ ਦੇਖਿਆ ਜਾਂਦਾ ਕਿ ਚਾਹੇ ਸੱਸਾਂ ਨੇ ਚਾਹੇ ਹਸਬੈਂਡਸ ਨੇ ਜਾਂ ਬਾਕੀ ਹੋਰ ਰਿਲੇਟਿਵਸ ਨੇ, ਪਹਿਲੇ ਦਿਨ ਤੋਂ ਹੀ ਕੁੜੀਆਂ ਨੂੰ ਕਿਹਾ ਜਾਂਦਾ ਕਿ ਤੂੰ ਸਾਡੇ ਬਗੈਰ ਘਰ ਤੋਂ ਬਾਹਰ ਨਹੀਂ ਜਾਣਾ। ਫਾਈਨੈਂਸ਼ੀਅਲ ਇੰਡੀਪੈਂਡੈਂਸ ਕੋਈ ਨਹੀਂ ਦਿੱਤੀ ਜਾਂਦੀ, ਜੇ ਕੋਈ ਅਕਾਊਂਟ ਖੋਲਿਆ ਵੀ ਜਾਂਦਾ ਤਾਂ ਜੀ ਜੁਆਇੰਟ ਅਕਾਊਂਟ ਖੋਲਿਆ ਜਾਂਦਾ, ਅਤੇ ਜਿਹੜੇ ਇਹ ਬਹੁਤ ਕਾਮਨ ਚੀਜ਼ ਹੈ। ਅਤੇ ਕੁੜੀ ਦਾ ਜਿਹੜਾ ਕਿ ਕਾਰਡਸ ਨੇ ਜੀ, ਬਹੁਤ ਸਾਰੇ ਸਾਡੇ ਕੋਲ ਵਿਕਟਮਸ ਆਉਂਦੇ ਨੇ, ਉਹ ਦੱਸਦੇ ਨੇ ਕਿ ਜੀ ਪਹਿਲੇ ਦਿਨ ਹੀ ਮੈਂ ਆਇਆ, ਮੇਰਾ ਅਕਾਊਂਟ ਤਾਂ ਖੁਲਵਾਤਾ ਲੇਕਿਨ ਮੇਰਾ ਕਾਰਡ ਮੇਰੇ ਇਨਲੋਜ਼ ਨੇ ਰੱਖ ਲਿਆ ਜਾਂ ਮੇਰੇ ਹਸਬੈਂਡ ਨੇ ਰੱਖ ਲਿਆ। ਸਪੈਂਡਿੰਗ ਬਿਲਕੁਲ ਵੀ ਨਹੀਂ ਹੈ ਜੀ, ਐਕਸਪੋਜਰ ਬਾਹਰ ਕਿਤੇ ਜਾਣ ਨਹੀਂ ਦਿੰਦੇ। ਜੇ ਜਾਣਾ ਤਾਂ ਗੈਦਰਿੰਗ ਕਿੱਥੇ ਤੱਕ ਲਿਮਿਟ ਹੈ ਜੀ? ਅੱਛਾ ਚੱਲ ਤੂੰ ਬਾਹਰ ਜਾਣਾ, ਚੱਲ ਤੈਨੂੰ ਅੱਜ ਅਸੀਂ ਗੁਰਦੁਆਰਾ ਸਾਹਿਬ ਮੱਥਾ ਟਿਕਾ ਲਿਆਉਂਦੇ, ਠੀਕ ਹੈ ਨਾ ਜੀ? ਐਕਸਪੋਜਰ ਕਿਤੇ ਹੈ ਨਹੀਂ, ਕੰਮ ਕਰਨ ਦੇਣ ਜਾਣ ਨਹੀਂ ਦਿੰਦਾ। ਜੇ ਜਾਣ ਵੀ ਦੇਣਾ ਜੀ ਆਪਣੇ ਨਾਲ ਕਿਤੇ ਲੈ ਕੇ ਜਾਣਾ ਜੀ, ਕਿਸੇ ਬਾਹਰਲੇ ਬੰਦੇ ਨਾਲ ਇੰਟਰੈਕਸ਼ਨ ਨਹੀਂ ਕਰਨ ਦਿੰਦੇ। ਅੱਜ ਕੱਲ੍ਹ ਤਾਂ ਚਲੋ ਵਟਸਐਪ ਅਤੇ ਘਰੇ ਗੱਲ ਕਰਨੀ ਹੈ ਤੁਹਾਡੇ ਬਹੁਤ ਈਜ਼ੀ ਹੋ ਗਈ ਹੈ, ਪੁਰਾਣੇ ਟਾਈਮ 'ਚ ਅਸੀਂ ਦੇਖਿਆ ਕਿ ਮਹੀਨਾ ਮਹੀਨਾ ਦੋ ਦੋ ਤਿੰਨ ਤਿੰਨ ਮਹੀਨੇ ਕੁੜੀ ਆਪਣੇ ਪੇਰੈਂਟਸ ਨਾਲ ਵੀ ਗੱਲ ਨਹੀਂ ਕਰ ਪਾਉਂਦੀ ਸੀ ਜੀ। ਸੋ ਦੀਜ਼ ਆਰ ਫਿਊ ਆਫ ਦ ਸਟਾਰਟਿੰਗ ਸਿੰਪਟਮਸ। ਜਿਹੜਾ ਤਾਂ ਫਿਜ਼ੀਕਲ ਸਿੰਪਟਮ ਆ ਉਹ ਦੇਖਣਾ ਬਹੁਤ ਸੌਖਾ ਹੈ ਨਾ ਜੀ, ਹੱਥ ਚੱਕ ਲਿਆ ਤਾਂ ਤੁਹਾਨੂੰ ਦਿਖ ਗਿਆ ਜੀ ਉਹ, ਲੇਕਿਨ ਇਹ ਜਿਹੜੇ ਮੈਂਟਲ ਇਸ਼ੂਜ਼ ਜਿਹੜੇ ਨੇ ਇਹਦੇ ਨਾਲ ਹੌਲੀ ਹੌਲੀ ਹੁੰਦਾ ਕੀ ਹੈ ਕਿ ਕੁੜੀ ਦਾ ਜਿਹੜਾ ਕੌਨਫੀਡੈਂਸ ਹੈ ਜੀ ਉਹ ਟੋਟਲੀ ਡਰੇਨ ਆਊਟ ਹੋ ਜਾਂਦਾ, ਟੋਟਲ ਡਿਪੈਂਡੈਂਸ ਤੁਹਾਡੀ ਇਨਲੋਜ਼ ਫੈਮਿਲੀ 'ਤੇ ਆ ਜਾਂਦੀ ਹੈ ਜੀ। ਸੋ ਉਹਦੇ ਨਾਲ ਕੀ ਹੁੰਦਾ ਕਿ ਹੌਲੀ 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 ਅਸੀਂ ਦੇਖਿਆ ਜੀ ਵਿਕਟਮਸ ਆਪਣੇ ਸ਼ੈਲ 'ਚ ਚਲੇ ਜਾਂਦੇ ਨੇ ਜੀ। ਉਹ ਉਹਨਾਂ ਦੀ ਫਿਜ਼ੀਕਲ ਹੈਲਥ 'ਤੇ ਵੀ ਉਸ ਚੀਜ਼ ਦਾ ਫਰਕ ਪੈਂਦਾ। ਜਿਹੜਾ ਮੈਂਟਲ ਇਸ਼ੂਜ਼ ਨੇ ਉਹਦੇ ਨਾਲ ਤਾਂ ਪਹਿਲਾਂ ਹੀ, ਇੱਕ ਵੱਡਾ ਸ਼ਹਿਰ ਜਾਣਨ ਵਾਲਾ ਕੋਈ ਨਹੀਂ ਜੀ, ਟੋਟਲ ਡਿਪੈਂਡੈਂਸ, ਇਹ ਸਾਰੇ ਫੈਕਟਰਸ ਕੋਰਿਲੇਟਡ ਹੋ ਜਦੋਂ ਇੱਕ ਇੰਟਰ ਰਿਲੇਟਡ ਨੇ ਜੀ ਇੱਕ ਦੂਜੇ ਨਾਲ, ਅਤੇ ਫਿਰ ਅਸੀਂ ਦੇਖਿਆ ਕਿ ਇਹਦੇ ਨਾਲ ਵਿਕਟਮਸ ਨੇ ਇਫੈਕਟ ਪੈਣਾ ਬਹੁਤ ਸ਼ੁਰੂ ਹੋ ਜਾਂਦਾ ਜੀ ਇਹਨਾਂ ਚੀਜ਼ਾਂ 'ਤੇ। ਇਨੀਸ਼ੀਅਲ ਸਿੰਪਟਮਸ ਨੇ ਜੀ ਇਹ
ਜੇ ਜਿਵੇਂ ਉਹ ਤੁਸੀਂ ਗੱਲ ਕੀਤੀ ਹੈ ਇਨੀਸ਼ੀਅਲ ਸਿੰਪਟਮ, ਜਿਹੜੀਆਂ ਸਰਵੇਜ਼ ਆਏ ਆ ਜਿਹੜੇ ਹੋਰ ਚੀਜ਼ ਆਏ ਆ ਉਹਦੇ 'ਚ ਸਿਰਫ ਜਾਣਕਾਰੀ ਜਿਹੜੀ ਆਪਣੇ ਸਰੋਤਿਆਂ ਲਈ ਜ਼ਰੂਰ ਦੇ ਦਈਏ, ਉਹਦੇ ਜਿਹੜੇ ਮੇਨ ਸਿੰਪਟਮਸ ਨੇ ਉਹ ਕਹਿੰਦੇ ਆ ਕਿ ਵੇਖੋ ਜੀ ਚਾਰ ਤਰ੍ਹਾਂ ਨਾਲ ਤੁਹਾਨੂੰ ਜਿਹੜਾ ਆ ਉਹ ਕੋਈ ਵੀ ਕਰਨ ਵਾਲਾ ਜਿਹੜਾ ਆ ਉਹ ਚਾਰ ਚੀਜ਼ਾਂ ਤੁਹਾਡੇ ਨਾਲ ਕਰੇਗਾ। ਪਹਿਲੀ ਗੱਲ ਤਾਂ ਤੁਹਾਡੀ ਜਿਹੜੀ ਫਿਜ਼ੀਕਲ ਇੰਡੀਪੈਂਡੈਂਸ ਆ ਉਹਨੂੰ ਖਤਮ ਕੀਤਾ ਜਾਏਗਾ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਤੁਸੀਂ ਇਕੱਲੇ ਜਾ ਨਹੀਂ ਸਕਦੇ, ਕਿ ਕਿਹਦੇ ਨਾਲ ਗੱਲ ਕਰ ਰਹੇ ਹੋ ਤੁਹਾਨੂੰ ਮੋਨੀਟਰ ਕੀਤਾ ਜਾਏਗਾ ਵੀ ਇਹ ਕਿਹਦੇ ਨਾਲ ਯੂਨੋ ਵਿਚਾਰ ਵਟਾਂਦਰਾ ਹੋ ਰਿਹਾ, ਇਹਨੂੰ ਕਾਲਸ ਕੀਤੀਆਂ ਜਾ ਰਹੀਆਂ ਨੇ ਤੇ ਬਾਹਰ ਕਿੱਥੇ ਜਾ ਰਿਹਾ, ਗੁਆਂਢੀਆਂ ਨੂੰ ਨਹੀਂ ਵੇਖਣਾ, ਉਹਦੇ ਤੇ ਟੋਕਾ ਟਾਕੀ ਬਾਹਰ ਨਿਕਲਣ, ਹਰ ਇੱਕ ਚੀਜ਼ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਦੂਸਰੇ ਜਿਹੜੇ ਜੋ ਫੈਕਟਰ ਜਿਹੜੇ ਨਜ਼ਰ ਆਉਂਦੇ ਆ ਉਹ ਹੈਗਾ ਕਿ ਉਹਨਾਂ ਦੀ ਇਮੋਸ਼ਨਲ ਜਿਹੜੀ ਆ ਉਹ ਡਰੇਨਿੰਗ ਆਊਟ ਜਿਹੜੀ ਆ ਹੁੰਦੀ ਹੈ ਕਿ ਲਗਾਤਾਰ ਕੋਈ ਨਾ ਕੋਈ ਚੀਜ਼ ਜਿਹੜੀ ਇਸ ਤਰ੍ਹਾਂ ਕਰੀ ਜਾਣੀ ਕਿ ਜਿਹਦੇ ਨਾਲ ਮੈਂਟਲ ਪ੍ਰੈਸ਼ਰ ਜਿਹੜਾ ਆ ਉਹ ਬਣੀ ਜਾਏ, ਉਹਨਾਂ ਨੂੰ ਇਨਫੀਰੀਅਰਿਟੀ ਕੰਪਲੈਕਸ ਜਿਹੜਾ ਆ ਵੀ ਤੈਨੂੰ ਆਹ ਕੰਮ ਨਹੀਂ ਕਰਨਾ ਆਉਂਦਾ,
ਤੈਨੂੰ ਆਹ ਨਹੀਂ ਆਉਂਦਾ
ਸ਼ੁਰੂ ਕਰ ਦੇਣਾ, ਉਹ ਜਿਹੜੇ ਆ ਉਹ ਜ਼ਰੂਰ ਕੀਤਾ ਜਾਂਦਾ। ਤੀਸਰਾ ਫੈਕਟਰ ਜਿਹੜਾ ਉੱਥੇ ਆਉਂਦਾ ਹੈ ਉਹ ਹੈਗਾ ਫਾਈਨੈਂਸ਼ੀਅਲੀ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਤੁਸੀਂ ਅਕਾਊਂਟ ਨਹੀਂ ਖੋਲ ਸਕਦੇ, ਤੁਹਾਨੂੰ ਕਿਸੇ ਨੇ ਸ਼ਗਨ ਵੀ ਦਿੱਤਾ, ਸ਼ਗਨ ਵਾਲੇ $100 ਜਿਹੜੇ ਆ ਉਹ ਵੀ ਲੈ ਲੈਣੇ,
ਠੀਕ
ਹੈ। ਤੁਸੀਂ ਕੋਈ ਕ੍ਰੈਡਿਟ ਕਾਰਡ ਆ ਉਹਦੀ ਤੁਹਾਡੀ ਲਿਮਿਟ ਜਿਹੜੀ ਆ ਉਹਨੂੰ ਘੱਟ ਰੱਖਣਾ, ਕੋਈ ਖਰਚਾ ਕਰਨਾ ਆ ਤੇ ਕਹਿਣਾ ਸਾਨੂੰ ਦੱਸੋ ਅਸੀਂ ਕਰਾਂਗੇ, ਰਾਈਟ? ਤੁਸੀਂ ਇੰਡੀਪੈਂਡੈਂਟਲੀ ਕੋਈ ਚੀਜ਼ ਇਹੋ ਜਿਹਾ ਕਿ ਕੋਈ ਪੀਜ਼ਾ ਆਰਡਰ ਨਹੀਂ ਕਰ ਸਕਦੇ। ਸੋ ਇਹ ਸਿੰਪਟਮ ਜਿਹੜੇ ਆ ਇਹ ਤੀਸਰਾ ਸਿੰਪਟਮ ਹੈ ਜਿਹੜਾ ਫਾਈਨੈਂਸ਼ੀਅਲ ਵਾਲਾ, ਤੇ ਚੌਥਾ ਸਿੰਪਟਮ ਜਿਹੜਾ ਨਾ ਉਹ ਇਹ ਬਹੁਤ ਇਹੋ ਜਿਹਾ ਆ ਕਿ ਜਿਹਦੇ ਵਿੱਚ ਤੁਹਾਡੇ ਲੋਕ ਜਿਹੜੇ ਲੋਕ ਤੁਹਾਨੂੰ ਪਸੰਦ ਕਰਦੇ ਹੋਣਗੇ, ਠੀਕ ਹੈ। ਜੇ ਕਿਸੇ ਨੇ ਵੀ ਆ ਕੇ ਕਹਿਤਾ ਜੀ ਲੜਕੀ ਜਿਹੜੀ ਆ ਤੁਹਾਡੀ ਨੂੰਹ ਬੜੀ ਚੰਗੀ ਹੈ, ਉਸ ਬੰਦੇ ਨੂੰ ਉਹਦੇ ਤੋਂ ਜਿਹੜੇ ਕੱਟ ਆਫ ਕਰ ਰਹੀ ਜਾਣਾ, ਲਗਾਤਾਰ ਉਹਨਾਂ ਨੂੰ ਇਵੇਂ ਦੀ ਸਿਚੁਏਸ਼ਨ ਕ੍ਰੀਏਟ ਕਰਨੀ ਕਿ ਤੁਹਾਡੇ ਲਾਗੇ ਜਾਂ ਤੁਹਾਡੀ ਜਿਹੜੀ ਐਪਰੀਸੀਏਸ਼ਨ ਹੈ ਉਹ ਵੀ ਜਿਹੜਾ ਉਹ ਕਰਦਾ ਹੈ ਤਾਂ ਕਿ ਇਹਦੀ ਕੋਈ ਸਪੋਰਟ ਨਾ ਮਿਲ ਸਕੇ।
ਬਿਲਕੁਲ ਜੀ, ਬਿਲਕੁਲ।
ਸੋ ਇਹ ਚਾਰ ਚੀਜ਼ਾਂ ਜਿਹੜੀਆਂ ਨੇ, ਕਿਤਾਬਾਂ ਜਿਹੜੀਆਂ ਨੇ, ਸਰਵੇ ਜਿਹੜੇ ਡੇਟਾ ਨੇ ਉਹ ਦੱਸਦੇ ਨੇ। ਅਤੇ ਮੈਂ ਡਾਕਟਰ ਸਾਹਿਬ ਹੁਣ ਦੂਸਰਾ ਫੈਕਟਰ ਜਿਹੜਾ ਤੁਹਾਨੂੰ ਪੁੱਛਣਾ ਚਾਹੁੰਦਾ, ਪਰ ਉਹ ਤੋਂ ਪਹਿਲਾਂ ਇਹ ਹੈ ਕਿ ਕਿਉਂਕਿ ਇਹ ਟੌਪਿਕ ਬੜਾ ਹੀ ਸੀਰੀਅਸ ਟੌਪਿਕ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਵੀ ਅੱਜ ਜਿਹੜਾ ਬੜਾ ਵਧੀਆ ਬਾਰਿਸ਼ ਬਾਰਿਸ਼ ਹੋ ਰਹੀ ਹੈ, ਮੌਸਮ ਵਧੀਆ ਹੈ, ਅਤੇ ਆਈ ਐਮ ਸ਼ੋਰ ਕਿ ਇਹ ਜਿਹੜਾ ਆ ਇਹ ਦਿਨ ਜ਼ਰੂਰ ਵਧੀਆ, ਇੱਕ ਮਿਊਜ਼ਿਕ ਜਿਹੜਾ ਉਹਦਾ ਇਹਨੂੰ ਆਨੰਦ ਮਾਣ ਲਈਏ, ਅਤੇ ਅਸੀਂ ਛੋਟਾ ਜਿਹਾ ਇੱਕ ਬ੍ਰੇਕ ਲੈ ਕੇ ਮਿਊਜ਼ਿਕਲ ਤੁਹਾਡੇ ਨਾਲ ਜੁੜਦੇ ਹਾਂ।
ਰੱਬ बाबा मेरे दिल जी ना ढले, वो जो मुझे ख्वाब में मिले उसे तू लगा दे अब गले। तेनू दिल दा वास्ता रबाया धरती डाल के, सारा जहां छोड़ छाड़ के मेरे सपने सवार दे। तेनू दिल दा वास्ता अज दिन
ਡਾਕਟਰ ਸਾਹਿਬ ਜਦੋਂ ਅਸੀਂ ਇੱਕ ਛੋਟੀ ਜਿਹੜੀ ਮਿਊਜ਼ੀਕਲ ਬ੍ਰੇਕ ਲਈ ਆ ਉਹਦੇ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਕੁਐਸਚਨ ਕਰਨ ਵਾਲਾ ਸੀਗਾ ਉਹ ਇਹ ਸੀਗਾ ਕਿ ਹੁਣ ਅਸੀਂ ਇਹ 'ਤੇ ਗੱਲ ਕਰ ਲਈ ਆ ਜ਼ਰੂਰ ਕਿ ਇਵੇਂ ਦੇ ਸਿਮਟਮਸ ਆਉਂਦੇ ਨੇ ਔਰ ਇਹ ਚੀਜ਼ ਹੈ, ਅਤੇ ਜੇ ਐਜ਼ ਅ ਲੇਡੀ ਜੇ ਤੁਸੀਂ ਇਹਨੂੰ ਐਡਵਾਈਸ ਦੇਣਾ ਹੋਏ ਔਰਤਾਂ ਨੂੰ ਲੜਕੀਆਂ ਨੂੰ ਕਿ ਜੇ ਇਹੋ ਜਿਹੇ ਸਿਮਟਮ ਉਹਨਾਂ ਦੇ ਨਾਲ ਕੀਤੇ ਜਾ ਰਹੇ ਆ ਅਤੇ ਉਹਨਾਂ ਨੂੰ ਇਹਨਾਂ ਨੂੰ ਕਾਊਂਟਰ ਕਿਵੇਂ ਕਰਨਾ ਚਾਹੀਦਾ, ਹਾਊ ਕੈਨ ਦੇ ਡਿਫੈਂਡ ਦੈਮਸੈਲਫ ਯੂ ਨੋ ਜਸਟ ਫਰੋਮ ਦੈਟ ਪੁਆਇੰਟ ਆਫ ਵਿਊ ਕਿ ਬਈ ਕਿਵੇਂ ਆਪਣੇ ਆਪ ਨੂੰ ਬਚਾ ਸਕਦੀਆਂ।
ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਕਿ ਉਹ ਧਿਆਨ ਰੱਖ ਸਕਦੀਆਂ ਮੇਰੇ ਹਿਸਾਬ ਨਾਲ। ਸਭ ਤੋਂ ਪਹਿਲਾਂ ਤਾਂ ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਕੁੜੀਆਂ ਇੱਥੇ ਆਉਂਦੀਆਂ ਨੇ ਪੜ੍ਹੀਆਂ ਲਿਖੀਆਂ ਹੁੰਦੀਆਂ ਨੇ, ਇਟਸ ਜਸਟ ਦੈਟ ਪੂਅਰ ਸੈਲਫ ਇਸਟੀਮ ਕਰਕੇ ਹੀ ਉਹਨਾਂ ਨੂੰ ਇਹ ਸਭ ਕੁਛ ਯੂ ਨੋ ਐਕਸਪਲੋਰ ਨਹੀਂ ਕਰ ਸਕਦੀਆਂ, ਇਹਨਾਂ ਓਪਰਚੁਨਿਟੀਜ਼ ਨਹੀਂ ਹੈ ਉਹ ਅਵੇਲ ਕਰ ਸਕਦੀਆਂ। ਸੋ ਸਭ ਤੋਂ ਪਹਿਲਾਂ ਤਾਂ ਆਈ ਵੁੱਡ ਵਾਂਟ ਕਿ ਆਫਕੋਰਸ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਕੁਛ ਐਸਾ ਫਰੈਂਡ ਸਰਕਲ ਜਾਂ ਕੁਛ ਇਹੋ ਜਿਹਾ ਹੋਵੇ ਜਿਹਦੇ ਨਾਲ ਕਿ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੇ ਸਾਰੀ ਜੋ ਫੈਸਿਲਿਟੀਜ਼ ਉਹਨਾਂ ਨੂੰ ਅਵੇਲੇਬਲ ਨੇ, ਸਾਰੇ ਰਿਸੋਰਸਿਸ ਅਵੇਲੇਬਲ ਨੇ, ਚਾਹੇ ਉਹ ਨਿਊ ਕਮਰ ਸੈਂਟਰ ਸਪੋਰਟ ਜਾਂ ਇਹ ਸਭ ਕੁਛ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ, ਨਾਟ ਜਸਟ ਬਿਕੋਜ਼ ਉਹ ਅਜ਼ਿਊਮ ਕਰਕੇ ਆਉਣ ਕਿ ਉਹਨਾਂ ਨਾਲ ਕੁਛ ਇਹੋ ਜਿਹਾ ਹੋਏ। ਇਟਸ ਜਸਟ ਦੈਟ ਇਹੋ ਜਿਹੇ ਸੈਂਟਰਸ ਜਿਹੜੇ ਹੁੰਦੇ ਨੇ, ਵਾਲੰਟੀਅਰਸ ਜਿਹੜੇ ਸਪੋਰਟ ਕਰਦੇ ਨੇ, ਦੇ ਗਾਈਡ ਯੂ ਫਰੋਮ ਡੇ ਵਨ ਕਿ ਤੁਸੀਂ ਆਪਣਾ ਕਰੀਅਰ ਪਾਸ ਕਿਵੇਂ ਚੂਜ਼ ਕਰਨਾ। ਮੋਰਓਵਰ ਜੇ ਕੋਈ ਸਕਿੱਲਸ ਨਹੀਂ ਤੁਹਾਡੇ 'ਚ ਹੈਗੇ ਜਿੱਦਾਂ ਕਿ ਕੰਪਿਊਟਰ ਸਕਿੱਲਸ ਜਾਂ ਸਪੋਕਨ ਦੇ ਕੁਛ ਇਹੋ ਜਿਹੇ ਸਕਿੱਲਸ ਬਾਰੇ ਉਹ ਤੁਹਾਨੂੰ ਟ੍ਰੇਨ ਕਰਦੇ ਨੇ, ਪਲੱਸ ਉਹ ਤੁਹਾਨੂੰ ਦੇ ਕੈਨ ਈਵਨ ਹੈਲਪ ਯੂ ਫਾਇੰਡ ਅ ਜੋਬ, ਜੋਬ ਮਿਲਦੀ ਹੈ ਹੌਲੀ ਹੌਲੀ ਤੁਸੀਂ ਫਾਈਨੈਂਸ਼ੀਅਲ ਇੰਡੀਪੈਂਡੈਂਸ, ਆਈ ਥਿੰਕ ਇਟਸ ਦ ਕੀ ਹੀਅਰ ਆਈ ਵੁੱਡ ਸੇ ਕਿ ਜੇ ਤੁਸੀਂ ਪੈਸੇ ਕਮਾਉਣ ਲੱਗ ਗਏ ਹੋ ਤੁਸੀਂ ਆਤਮ ਨਿਰਭਰ ਹੋ ਗਏ ਹੋ। ਮੋਰਓਵਰ ਦੂਜੀ ਗੱਲ, ਤੁਸੀਂ 8 ਘੰਟੇ ਜਾਂ 10 ਘੰਟੇ ਘਰੋਂ ਬਾਹਰ ਰਹਿ ਰਹੇ ਹੋ, ਤੁਸੀਂ ਉਸ ਟੌਕਸਿਕ ਮਾਹੌਲ ਤੋਂ ਬਾਹਰ ਜਾ ਰਹੇ ਹੋ ਜਿੱਥੇ ਤੁਸੀਂ ਕੰਮ ਵੀ ਕਰ ਰਹੇ ਹੋ, ਤੁਹਾਡੇ ਕੋਲ ਇੱਕ ਕੋਲੀਗਸ ਵੀ ਨੇ, ਫਰੈਂਡਸ ਵੀ ਨੇ, ਉਹ ਸਾਰੀਆਂ ਤੁਸੀਂ ਨਵੀਆਂ ਐਸੋਸੀਏਸ਼ਨਸ ਬਣਾ ਰਹੇ ਹੋ। ਤੀਜੀ ਗੱਲ, ਹੈਜ਼ੀਟੇਟ ਨਾ ਕਰੋ ਜੇ ਤੁਹਾਨੂੰ ਕੁਛ ਵੀ ਸਾਈਨ ਸਿਮਟਮਸ ਦਿਖ ਰਹੇ ਨੇ, ਇਫ ਯੂ ਸੀ ਕਿ ਤੁਸੀਂ ਇਟਸ ਬਿਨ ਤੁਹਾਨੂੰ ਬਿਨਾਂ ਕਿਸੇ ਰੀਜ਼ਨ 'ਤੇ ਤੁਹਾਡੇ 'ਤੇ ਕੋਈ ਸ਼ਾਊਟ ਕਰ ਰਿਹਾ ਹੈ ਜਾਂ ਤੁਹਾਨੂੰ ਡਿਸਕ੍ਰੈਡਿਟ ਕੀਤਾ ਜਾ ਰਿਹਾ ਗੱਲ ਗੱਲ 'ਤੇ, ਜਾਂ ਬਿਨਾਂ ਕਿਸੇ ਰੀਜ਼ਨ 'ਤੇ ਤੁਹਾਨੂੰ ਘਰ ਦੇ ਵਿੱਚ ਤਣਾਅ ਦਾ ਮਾਹੌਲ ਜਾਂ ਕੋਈ ਯੂ ਨੋ ਕੁਛ ਇਹੋ ਜਿਹਾ ਵੀ ਕੁਛ ਡਿਸਟਰਬੈਂਸ ਹੈਗੀ ਆ ਕੁਛ ਡੋਮੈਸਟਿਕ ਲੈਵਲ 'ਤੇ, ਤਾਂ ਤੁਸੀਂ ਰੀਚ ਆਊਟ ਕਰ ਸਕਦੇ ਹੋ, ਚਾਹੇ ਵਰਕ ਪਲੇਸ 'ਤੇ, ਚਾਹੇ ਫਰੈਂਡਸ 'ਤੇ, ਔਰ ਚਾਹੇ ਕਿੰਨੇ ਵੀ ਰਿਸੋਰਸਿਸ ਨੇ ਉਹ ਸਭ 'ਤੇ। ਸੋ ਫਸਟ ਥਿੰਗ ਇਜ਼, ਪਹਿਲੀ ਗੱਲ ਤਾਂ ਆਪਣੇ ਆਪ ਨੂੰ ਆਉਣ ਤੋਂ ਪਹਿਲਾਂ ਹੀ ਜਾਂ ਇੱਥੇ ਹੋ ਤਾਂ ਵੀ ਐਜੂਕੇਟ ਕਰੋ ਕਿ ਫੈਮਿਲੀ ਅਤੇ ਫਰੈਂਡ ਅਤੇ ਫੈਮਿਲੀ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਤੁਸੀਂ, ਦੇਰ ਆਰ ਸੋ ਮੈਨੀ ਔਰਗਨਾਈਜੇਸ਼ਨਸ ਹੇਅਰ ਜਿਨ੍ਹਾਂ ਨੂੰ ਤੁਸੀਂ ਰੀਚ ਆਊਟ ਕਰ ਸਕਦੇ ਹੋ ਹੈਲਪ ਲਈ, ਅਤੇ ਉਹ ਤੁਹਾਨੂੰ ਨਾ ਕਿ ਨਾ ਹੀ ਇਸ ਮਾਹੌਲ ਤੋਂ ਬਚਾਉਂਦੀਆਂ ਨੇ, ਦੇ ਈਵਨ ਐਜੂਕੇਟ ਯੂ ਤਾਂ ਕਿ ਤੁਸੀਂ ਆਪਣੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ, ਐਂਡ ਇਹ ਸਭ ਚੀਜ਼ ਤੋਂ ਯੂ ਸ਼ੁੱਡ ਬੀ ਸਟਰੋਂਗ ਇਨਫ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਨਾ ਕਹਿ ਸਕੋ ਜਾਂ ਬਾਹਰ ਨਿਕਲ ਸਕੋ।
ਥੈਂਕ ਯੂ ਡਾਕਟਰ ਸਾਹਿਬ, ਇਟਸ ਅ ਗੁੱਡ ਐਡਵਾਈਸ। ਵੇਖੋ ਬਾਕੀ ਹੈ ਕਿ ਜੋ ਯੂ ਨੋ ਐਕਸਪਰਟਸ ਜਿਹੜੇ ਨੇ ਉਹ ਜਿਹੜੀਆਂ ਕੁਛ ਐਡਵਾਈਸ ਇਹ ਨਾਲ ਇਹ ਵੀ ਜ਼ਰੂਰ ਦਿੰਦੇ ਆ ਕਿ ਇੱਕ ਤਾਂ ਹਰ ਚੀਜ਼ ਜਿਹੜੀ ਆ ਉਹਨੂੰ ਇੱਕ ਐਕਸੈਪਟੈਂਸ ਦੇ ਤੌਰ ਤੇ ਨਾ ਲਈ ਜਾਓ। ਜੇ ਤੁਹਾਨੂੰ ਕਿਹਾ ਜੀ ਤੁਸੀਂ ਨੌਕਰੀ ਛੱਡ ਨੌਕਰੀ ਨਹੀਂ ਕਰਨੀ, ਤੁਸੀਂ ਕਿਹਾ ਜੀ ਠੀਕ ਹੈ ਜੀ, ਤੁਸੀਂ ਬਾਹਰ ਨਹੀਂ ਜਾਣਾ ਜੀ, ਤੁਸੀਂ ਇਹ ਠੀਕ ਹੈ ਜੀ, ਕਿਉਂਕਿ ਇਹ ਜਿਹੜੀ ਆ ਇਹ ਚੀਜ਼ ਜਿਹੜੀ ਆ ਇਹ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਕਿਸੇ ਦੀ ਰਿਸਪੈਕਟ ਕਰ ਰਹੇ ਹੋ। ਠੀਕ ਹੈ, ਅੱਜ ਦੇ ਜ਼ਮਾਨੇ ਦੇ ਵਿੱਚ ਜੇ ਕੋਈ ਇਲੌਜੀਕਲ ਗੱਲ ਹੈਗੀ ਹੈ ਕਿ ਬਈ ਤੁਸੀਂ ਕੁਐਸਚਨ ਜ਼ਰੂਰ ਕਰੋ, ਕੁਐਸਚਨ ਕਰਨ ਦਾ ਤਰੀਕਾ ਸਹੀ ਹੋਣਾ ਚਾਹੀਦਾ।
ਬਿਲਕੁਲ,
ਜੇ ਕੋਈ ਤੁਸੀਂ ਪੜ੍ਹੇ ਲਿਖੇ ਹੋ ਤੁਹਾਨੂੰ ਕੋਈ ਫੈਮਿਲੀ ਕਹਿੰਦੀ ਹੈ ਜੀ ਤੁਸੀਂ ਕੰਮ ਨਹੀਂ ਕਰੋਗੇ, ਠੀਕ ਹੈ, ਅਤੇ ਸਾਰਿਆਂ ਨੂੰ ਪਤਾ ਕਿ ਕੈਨੇਡਾ ਦੇ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਹੈ, ਅਤੇ ਤੁਸੀਂ ਇਹ ਜ਼ਰੂਰ ਆਪਣਾ ਸਟੈਂਡ ਲਓ, ਕੁਐਸਚਨ ਕਰੋ ਕਿ ਬਈ ਕਿਉਂ ਨਹੀਂ ਕਰੂੰਗੀ ਮੈਂ, ਓਕੇ ਰੀਜ਼ਨ ਕੀ ਹੈ ਕਿ ਬਈ ਯੂ ਨੋ ਮੈਂ ਕੰਮ ਕਿਉਂ ਨਹੀਂ ਕਰਨਾ ਚਾਹੁੰਦੀ, ਜਾਂ ਤੁਸੀਂ ਐਕਸਪ੍ਰੈਸ ਕਰੋ ਆਪਣੀ ਡਿਜ਼ਾਇਰ ਟੂ ਯੋਰ ਹਸਬੈਂਡ ਟੂ ਯੋਰ ਫੈਮਿਲੀ ਕਿ ਬਈ ਅਸੀਂ ਮੈਂ ਪੜ੍ਹੀ ਲਿਖੀ ਲੜਕੀ ਹਾਂ, ਮੈਂ ਨੌਕਰੀ ਕਰਨਾ ਚਾਹੁੰਦੀ ਹਾਂ, ਆਈ ਵਾਂਟ ਟੂ ਡੂ ਫਾਰ ਮਾਈ ਜੋਬ। ਠੀਕ ਹੈ, ਦੂਸਰੀ ਚੀਜ਼ ਜਿਹੜੀ ਆ ਇਹ ਜ਼ਰੂਰ ਐਡਵਾਈਜ਼ ਕੀਤਾ ਜਾਂਦਾ ਕਿ ਸਿਰਫ ਇਸ ਪ੍ਰੈਸ਼ਰ ਥੱਲੇ ਨਾ ਆਓ ਕਿ ਪੇਰੈਂਟ ਜਿਹੜੇ ਨੇ ਉਹ ਦੂਰ ਬੈਠੇ ਆ, ਉਹਨਾਂ ਨੂੰ ਸਟ੍ਰੈਸ ਹੋਏਗੀ। ਮੈਨੂੰ ਲੱਗਦਾ ਕਿ ਇਹ ਫੈਕਟਰ ਜਿਹੜਾ ਲੜਕੀਆਂ ਕਈ ਵਾਰ ਜਿਹੜੀਆਂ ਨੇ ਸੋਚਦੀਆਂ ਨੇ ਕਿ ਸ਼ਾਇਦ ਮੈਂ ਗੱਲ ਕਰਾਂਗੀ ਤੇ ਮੇਰੇ ਪੇਰੈਂਟ ਜਿਹੜੇ ਆ ਉਹਨਾਂ ਨੂੰ ਸਟ੍ਰੈਸ ਹੋਏਗੀ, ਉਹਦੇ ਨਾਲ ਕੀ ਹੁੰਦਾ ਆ ਇੱਕ ਬਲੌਕ ਬਣਨਾ ਸ਼ੁਰੂ ਹੋ ਜਾਂਦਾ ਔਰ ਤੁਸੀਂ ਜਿਹੜਾ ਆ ਉਹਨੂੰ ਬੀਅਰ ਕਰ ਰਹੇ ਹੋ। ਤੇ ਜਿਹੜੇ ਐਡਵਾਈਸ ਇਹ ਦਿੱਤਾ ਜਾਂਦਾ ਹੈ ਕਿ ਮਾਂ ਬਾਪ ਤੋਂ ਇਲਾਵਾ ਵੀ ਤੁਹਾਡੇ ਭੈਣ ਭਰਾ ਨੇ, ਤੁਹਾਡੇ ਕੋਈ ਫਰੈਂਡਸ ਬਣਾਓ, ਤੁਸੀਂ ਇੰਟਰੈਕਟ ਕਰੋ, ਤੁਹਾਡੇ ਕਲਾਸਮੇਟਸ ਨੇ, ਕੁਛ ਵੀ ਆ, ਕਿਸੇ ਨਾ ਕਿਸੇ ਨੂੰ ਜ਼ਰੂਰ ਆਪਣੇ ਜਿਹੜੇ ਹਾਲਾਤ ਨੇ ਉਹਨਾਂ ਤੋਂ ਜਾਣੂ ਕਰਾਓ ਤਾਂ ਕਿ ਤੁਹਾਡੇ ਇਲਾਵਾ ਵੀ ਕਿਸੇ ਨੂੰ ਪਤਾ ਹੋਏ ਕਿ ਤੁਹਾਡੀ ਲਾਈਫ 'ਚ ਕੀ ਚੱਲ ਰਿਹਾ ਅਤੇ ਤੁਹਾਡੇ ਜਿਹੜੀ ਫੈਮਿਲੀ ਆ ਉਹਦੇ ਤੱਕ ਕੋਈ ਵੀ ਜ਼ਰੀਏ ਦੇ ਥਰੂ ਜਿਹੜੀ ਆ ਚੀਜ਼ ਪਹੁੰਚਾਈ ਜਾ ਸਕਦੀ ਹੈ ਔਰ ਉਹ ਤੁਹਾਨੂੰ ਸੋਸ਼ਲ ਸੁਪ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਮੈਂ ਇਕੱਲੀ ਹਾਂ, ਠੀਕ ਹੈ। ਅਤੇ ਤੀਸਰਾ ਜਿਹੜਾ ਐਡਵਾਈਸ ਹਮੇਸ਼ਾ ਉਹਨਾਂ ਨੂੰ ਇਹ ਦਿੱਤਾ ਜਾਂਦਾ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਉਹ ਇਹ ਜ਼ਰੂਰ ਵੇਖੋ ਕਿ ਘਰ ਦੇ ਵਿੱਚ ਜਿਹੜੀਆਂ ਬਾਕੀ ਲੇਡੀਜ਼ ਨੇ ਉਹ ਕੀ ਕਰ ਰਹੀਆਂ ਨੇ। ਓਕੇ, ਜੇ ਤੁਹਾਡੀ ਕੋਈ ਯੂਨੋ ਕਿ ਤੁਹਾਡੇ ਹਸਬੈਂਡ ਦੀ ਕੋਈ ਸਿਸਟਰ ਹੈ, ਜੇ ਉਹ ਜੋਬ ਕਰ ਰਹੀ ਹੈ ਤਾਂ ਤੁਸੀਂ ਕਿਉਂ ਨਹੀਂ ਜੋਬ ਕਰ ਸਕਦੇ?
ਬਿਲਕੁਲ।
ਜੇ ਉਹ ਡਰਾਈਵ ਕਰਕੇ ਇੰਡੀਪੈਂਡੈਂਟਲੀ ਜਾ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ ਜਾ ਸਕਦੇ? ਜੇ ਤੁਸੀਂ ਇੱਕ ਫੈਮਿਲੀ ਦਾ ਪੈਟਰਨ ਵੇਖਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਜ਼ਰੂਰ ਉਸ ਹਿਸਾਬ ਨਾਲ ਵੇਖੋ ਕਿ ਬਈ ਕੀ ਵਜ੍ਹਾ ਹੈ ਕਿ ਤੁਸੀਂ ਇੰਡੀਪੈਂਡੈਂਟਲੀ ਕੋਈ ਚੀਜ਼ ਨਹੀਂ ਕਰ ਸਕਦੇ, ਕਿਉਂ ਕੀ ਵਜ੍ਹਾ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਫਾਈਨੈਂਸ਼ੀਅਲ ਜਿਹੜਾ ਤੁਹਾਡਾ ਡਿਸੀਜ਼ਨ ਜਿਹੜੇ ਉੱਥੇ ਲੈ ਜਾਂਦੇ ਆ ਫੈਮਿਲੀ ਦੇ ਵਿੱਚ ਇੱਕ ਪਰਿਵਾਰ ਦੇ ਤੌਰ 'ਤੇ, ਉਹਦੇ ਵਿੱਚ ਤੁਹਾਡੀ ਇਨਵੋਲਵਮੈਂਟ ਕਿਉਂ ਨਹੀਂ ਹੈਗੀ? ਸੋ ਇਹ ਚੀਜ਼ਾਂ ਤੁਸੀਂ ਆਪ ਜਿਹੜੀਆਂ ਨੇ ਸਟੈਂਡ ਕਰਨਾ। ਔਰ ਲਾਸਟਲੀ ਖਾਸ ਤੌਰ 'ਤੇ ਜੇ ਅਸੀਂ ਕੈਨੇਡਾ ਦੀ ਗੱਲ ਕੀਤੀ ਜਾਏ, ਸੋ ਇੱਥੇ ਜਿਹੜਾ ਲਾਅ ਇਨਫੋਰਸਮੈਂਟ ਇੰਨਾ ਸਟਰੋਂਗ ਹੈ ਕਿ ਹਰ ਇੱਕ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਲੀਗਲ ਰਾਈਟਸ ਕੀ ਹੈਗੇ ਆ, ਔਰ ਇਹ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਹਸਬੈਂਡ ਦੇ ਜਾਂ ਦੂਸਰੀ ਫੈਮਿਲੀ ਦੇ ਵੀ ਲੀਗਲ ਰਾਈਟਸ ਜਿਹੜੇ ਨੇ ਉਹ ਵੀ ਕੀ ਹੈਗੇ ਆ। ਅਤੇ ਤੁਸੀਂ ਆਪਣੇ ਲੀਗਲ ਰਾਈਟਸ ਆ ਉਹਨਾਂ ਨੂੰ ਵੀ ਜ਼ਰੂਰ ਐਕਸਰਸਾਈਜ਼ ਕਰੋ ਤਾਂ ਕਿ ਤੁਸੀਂ ਸਫ਼ਰ ਨਾ ਕਰੋ, ਰਾਈਟ। ਅਤੇ ਹੁਣ ਜਿਹੜਾ ਆਪਾਂ ਜਿਹੜੀ ਗੱਲ ਕਰਨਾ ਚਾਹੁੰਦੇ ਹਾਂ, ਮੈਂ ਹਕੀਰ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੇਸ ਐਸੇ ਵੀ ਵੇਖੇ ਆ ਕਿ ਇਸ ਵੇਲੇ ਪਿਛਲੇ 10 ਸਾਲਾਂ ਦੇ ਵਿੱਚ ਜੇ ਵੇਖਿਆ ਜਾਏ ਤਾਂ 37% ਆਦਮੀਆਂ ਦੇ ਨਾਲ ਜਿਹੜੇ ਡੋਮੈਸਟਿਕ ਵਾਇਲੈਂਸ ਆ ਉਹ ਵੱਧ ਚੁੱਕੀ ਹੈ। 31% 100 ਚੋਂ ਜਿਹੜੇ ਆਦਮੀ ਨੇ ਉਹ ਫਿਜ਼ੀਕਲ ਅਬਿਊਸ ਦੇ ਵੀ ਸ਼ਿਕਾਰ ਨੇ, ਚਾਹੇ ਉਹਨਾਂ ਦੇ ਉੱਤੇ ਕੋਈ ਚੀਜ਼ ਚੁੱਕ ਕੇ ਸੁੱਟਦੀ ਜਾਏ, ਚਾਹੇ ਉਹਨਾਂ ਨੂੰ ਕੋਈ ਚੀਜ਼ ਜਿਹੜੀ ਆ ਉਹ ਮਾਰੀ ਜਾਏ, ਰਾਈਟ। ਇਹ ਚੀਜ਼ਾਂ ਜਿਹੜੀਆਂ ਨੇ ਇਹ ਰਿਵਾਜ਼ ਸ਼ੁਰੂ ਹੋ ਗਿਆ ਪਿਛਲੇ 10 ਸਾਲਾਂ ਤੋਂ, ਡੋਮੈਸਟਿਕ ਵਾਇਲੈਂਸ ਜਿਹੜੀ ਆਦਮੀਆਂ ਦੇ ਅਗੇਂਸਟ ਵੀ ਬੜੀ ਵਧੀ ਹੈ। ਔਰ ਖਾਸ ਤੌਰ 'ਤੇ ਇਹਨੂੰ ਰੈਕੋਗਨਾਈਜ਼ ਜਿਹੜਾ ਆ ਹੁਣ ਲਾਸਟ 10 ਸਾਲਾਂ 'ਚ ਹੀ ਕਾਨੂੰਨ ਕਰ ਰਿਹਾ, ਪਹਿਲਾਂ ਜਿਹੜਾ ਸੀਗਾ ਇਹ ਰੈਕੋਗਨਾਈਜੇਸ਼ਨ ਨਹੀਂ ਹੁੰਦੀ ਸੀ ਕਿਉਂਕਿ ਇਹਦੇ 'ਚ ਕੋਈ ਫਿਜ਼ੀਕਲ ਸਿਮਟਮ ਨਹੀਂ ਹੁੰਦਾ ਅਤੇ ਤੁਸੀਂ ਕੋਈ ਕਿਸੇ ਨੂੰ ਸ਼ੋਅ ਨਹੀਂ ਕਰ ਸਕਦੇ। ਮਗਰ ਸਾਈਕੋਲੋਜਿਸਟ ਜਿਹੜੇ ਨੇ ਉਹ ਇਹ ਮੰਨਦੇ ਆ ਕਿ ਜਿਹੜਾ ਮੈਂਟਲ ਅਬਿਊਜ਼ ਹੈ ਜੋ ਇੱਕ ਆਦਮੀ ਨਾਲ ਹੁੰਦਾ ਹੈ ਉਹ ਫਿਜ਼ੀਕਲ ਅਬਿਊਜ਼ ਨਾਲੋਂ ਵੀ ਜ਼ਿਆਦਾ ਡੈਮੇਜਿੰਗ ਹੈ।
ਹਾਂਜੀ,
ਰਾਈਟ। ਤੁਸੀਂ ਕੰਟੀਨਿਊਸਲੀ ਇਹ ਚੀਜ਼ ਜਿਹੜੀ ਆ ਵੇਖੀ ਜਾਂਦੀ ਹੈ ਕਿ ਤੁਸੀਂ ਯੂਨੋ ਚਾਹੇ ਤੁਸੀਂ ਜ਼ੁਬਾਨ ਲੈਂਗੁਏਜ ਇਹੋ ਜਿਹੀ ਯੂਜ਼ ਕਰ ਰਹੇ ਹੋ, ਚਾਹੇ ਤੁਸੀਂ ਡਿਸਰਿਸਪੈਕਟਫੁਲ ਹੋ, ਚਾਹੇ ਤੁਸੀਂ ਯੂਨੋ ਹੋਰ ਜਿਹੜੀਆਂ ਚੀਜ਼ਾਂ ਨੇ ਜੈਸਚਰਸ ਦੇ ਨਾਲ ਤੁਸੀਂ ਸਟ੍ਰੈਸ ਜਿਹੜੀ ਆ ਵਾਇਲੈਂਸ ਕਰ ਰਹੇ ਹੋ, ਤੁਸੀਂ ਲਗਾਤਾਰ ਜਿਹੜੇ ਆ ਕਈ ਵਾਰ ਇਹੋ ਜਿਹੇ ਕੇਸ ਆਉਂਦੇ ਆ ਕਿ ਇੱਕ ਆਦਮੀ ਜਿਹੜਾ ਕਿਉਂਕਿ ਉਹਨੂੰ ਪਤਾ ਹੈ ਕਿ ਕਾਨੂੰਨੀ ਤੌਰ 'ਤੇ ਉਹ ਹੱਥ ਨਹੀਂ ਲਾ ਸਕਦਾ। ਓਕੇ, ਔਰ ਮੈਂ ਡਾਕਟਰ ਸਾਹਿਬ ਤੁਹਾਨੂੰ ਵੀ ਇਹ ਪੁੱਛੂੰਗਾ ਕਿਉਂਕਿ ਤੁਸੀਂ ਇੱਕ ਲੇਡੀ ਵੀ ਹੋ ਕਿ ਡਾਕਟਰ ਵੀ ਹੋ ਔਰ ਤੁਸੀਂ ਲੋਕਾਂ ਨਾਲ ਵੀ ਡੀਲ ਕਰਦੇ ਹੋ ਇਹਨਾਂ ਚੀਜ਼ਾਂ ਉੱਤੇ, ਕਿ ਇੱਕ ਪਾਸੇ ਤਾਂ ਰਿਸਟ੍ਰਿਕਸ਼ਨ ਇਹ ਹੈ ਕਿ ਉਹ ਹੱਥ ਨਹੀਂ ਲਾ ਸਕਦਾ, ਦੂਸਰੇ ਪਾਸੇ ਇੱਕ ਆਦਮੀ ਜਿਹੜਾ ਉਹ ਇਸ ਚੀਜ਼ 'ਚ ਵੱਜਾ ਹੋਇਆ ਕਿ ਜੇ ਉਹ ਹੱਥ ਨਹੀਂ ਲਾ ਸਕਦਾ ਉਹਦੇ ਕੋਲ ਕੋਈ ਫਿਜ਼ੀਕਲ ਸਿਮਟਮ ਨਹੀਂ ਹੈ ਕਿ ਪੁਲਿਸ ਨੂੰ ਜਾ ਕੇ ਉਹ ਦੱਸੇ ਕਿ ਮੈਨੂੰ ਜੀ ਆਹ ਵੇਖੋ ਮੇਰੇ ਜੀ ਇਹ ਮਾਰ ਪਈ ਹੈ ਜਾਂ ਮੇਰੇ ਆਹ ਚੀਜ਼ ਹੋਈ ਹੈ ਜਾਂ ਮੇਰੇ ਆਹ ਸੱਟ ਲੱਗੀ ਹੈ, ਰਾਈਟ। ਪਰ ਜਿਹੜੀ ਉਹਨੂੰ ਮੈਂਟਲ ਸੱਟ ਲੱਗ ਰਹੀ ਹੈ ਲਗਾਤਾਰ, ਉਹ ਜਿਹੜੀ ਆ ਉਹਨੂੰ ਹਟਾਉਣ ਦਾ ਕੋਈ ਤਰੀਕਾ ਨਹੀਂ ਹੈ ਕਿਉਂਕਿ ਤੁਸੀਂ ਕਿਸੇ ਦਾ ਮੂੰਹ ਬੰਦ ਨਹੀਂ ਕਰ ਸਕਦੇ। ਹੁਣ ਇੱਕ ਔਰਤ ਜਿਹੜੀ ਆ ਲਗਾਤਾਰ ਆਪਣੀ ਚਾਹੇ ਉਹ ਮਦਰ ਇਨ ਲਾਅ ਆ ਚਾਹੇ ਉਹਦੇ ਫਾਦਰ ਇਨ ਲਾਅ ਆ, ਕਿਸੇ ਦੀ ਡਿਸਰਿਸਪੈਕਟ ਕਰੀ ਜਾ ਰਹੀ ਆ, ਮਾੜਾ ਚੰਗਾ ਬੋਲੀ ਜਾ ਰਹੀ ਆ, ਆਪਣੇ ਹਸਬੈਂਡ ਨੂੰ ਮਾੜਾ ਚੰਗਾ ਬੋਲੀ ਜਾ ਰਹੀ ਹੈ, ਤਾਂ ਫਿਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਯੂਨੋ ਕੁਐਸਚਨ ਮੇਰਾ ਇਹ ਹੈ ਕਿ ਫਿਰ ਬੰਦਾ ਕਰੇ ਤਾਂ ਕਰੇਗੀ?
ਵੈਲ,
ਟਫ ਕੁਐਸਚਨ
ਇਟ ਇਜ਼ ਅ ਟਫ ਕੁਐਸਚਨ ਬਿਕਾਜ਼ ਮੈਂ ਓਕੇ ਦਿਸ ਇਜ਼ ਇਹਦੇ ਬਾਰੇ ਬਹੁਤ ਇਮਰਜਿੰਗ ਹੋ ਰਹੀ, ਪਹਿਲਾਂ ਜ਼ਿਆਦਾ ਗੱਲ ਨਹੀਂ ਸੀ ਹੁੰਦੀ ਇਹਦੇ ਬਾਰੇ।
ਵੀਲ ਜਸਟ ਟਾਕ ਅਬਾਊਟ ਸਪੈਸਿਫਿਕਸ ਕਿਉਂਕਿ ਸਾਡੇ ਕੋਲ ਟਾਈਮ ਘੱਟ ਹੈ, ਅਸੀਂ ਉਨੀ ਗੱਲ ਕਰਨੀ ਹੈ। ਸਾਨੂੰ ਇਹ ਦੱਸੋ ਕਿ ਬੰਦਾ ਕਰੇ ਤਾਂ ਕਰੇਗੀ?
ਬੰਦਾ ਕਰੇ ਤੇ ਕੀ, ਬੰਦਾ ਸਭ ਤੋਂ ਪਹਿਲੀ ਗੱਲ ਤਾਂ ਆਪਣੀ ਮੇਲ ਈਗੋ ਨੂੰ ਸਾਈਡ ਤੇ ਰੱਖੇ ਕਿ ਵੀ ਜੇ ਮੈਂ ਜਾਊਂਗਾ ਮੇਰੇ ਬਾਰੇ ਲੋਕ ਕੀ ਕਹਿਣਗੇ, ਮੈਨੂੰ ਜੱਜ ਕੀ ਕੀਤਾ ਜਾਊਗਾ, ਕਿਉਂਕਿ ਜਿੱਦਾਂ ਮੈਂ ਕਿਹਾ ਕਿ ਜੋ ਰਿਸੋਰਸਿਸ ਜਾਂ ਜੋ ਲੀਗਲ ਰਾਈਟਸ ਇੱਥੇ ਵਿਮੈਨ ਦੇ ਹੈਗੇ ਨੇ ਇੱਥੇ ਮੈਨ ਦੇ ਵੀ ਹੈਗੇ
ਨਹੀਂ ਹੈਗੇ
ਸਾਰੇ
ਨਹੀਂ ਹੈਗੇ ਮੈਂ ਹੁਣ ਤੁਹਾਨੂੰ ਇਹ ਦੱਸ ਰਿਹਾ
ਲੀਗਲ ਰਾਈਟਸ ਹੈਗੇ ਨੇ ਚਾਹੇ ਬਰਾਬਰ ਨਾ ਹੋਣ।
ਮੈਂ ਹੁਣ
ਆਪਣੇ ਉਹਨਾਂ ਵਿਊਰਾਂ ਦੇ ਬਿਹਾਫ ਤੇ ਬੋਲ ਰਿਹਾ, ਉਹਨਾਂ ਲੋਕਾਂ ਦੇ ਬਿਹਾਫ ਤੇ ਬੋਲ ਰਿਹਾ ਜਿਨ੍ਹਾਂ ਨਾਲ ਵਾਇਲੈਂਸ ਹੁੰਦੀ ਹੈ। ਇੱਥੇ ਬਾਇਸ ਉਸੇ ਤਰ੍ਹਾਂ ਦਾ ਹੀ ਹੈ, ਇਨ ਦਾ ਫੇਵਰ ਆਫ ਵੁਮਨ। ਹਰਕੀਰਤ ਜੀ ਲੋਇਰ ਨੇ ਜਿਸ ਤਰ੍ਹਾਂ ਇੰਡੀਆ ਚ ਸੀਗਾ
ਪ੍ਰੈਜ਼ੰਪਸ਼ਨ,
ਪ੍ਰੈਜ਼ੰਪਸ਼ਨ ਇੱਥੇ ਇਹੀ ਹੈ ਕਿ ਆਦਮੀ ਹੀ ਵਾਇਲੈਂਸ ਕਰਦੇ ਨੇ, ਕਿ ਚਾਹੇ ਕੈਨੇਡਾ ਆ ਤੇ ਚਾਹੇ ਇੰਡੀਆ ਆ, ਸੇਮ ਸੋਚ ਹੈ, ਪੁਲਿਸ ਦੀ ਵੀ ਸੇਮ ਸੋਚ ਹੈ, ਲਾ ਦੀ ਵੀ ਸੇਮ ਸੋਚ ਹੈ। ਹੁਣ ਮੈਂ ਇੱਥੇ ਗੱਲ ਇਹ ਕਰ ਰਿਹਾ
ਕਿਉਂਕਿ ਮੈਂ ਵੀ ਕਿਤੇ ਨਾ ਕਿਤੇ ਹੀ ਮੰਨਦੀ ਹਾਂ।
ਹਾਂ, ਤੁਸੀਂ ਵੀ ਇਹ ਮੰਨਦੇ ਹੋ ਐਜ਼ ਅ ਲੇਡੀ। ਹੁਣ ਬੰਦਾ ਪੁਲਿਸ ਸਟੇਸ਼ਨ ਜਾ ਕੇ ਜੇ ਕਹਿ ਵੀ ਦੇਵੇਗਾ ਤਾਂ ਉਹਨਾਂ ਰਿਪੋਰਟ ਨਹੀਂ ਲਿਖਣੀ, ਕਿਉਂਕਿ ਉਹਨਾਂ ਕਹਿਣਾ ਕਿ ਬਈ ਤੁਸੀਂ ਕੀ ਹੋਇਆ, ਕੀ ਹੈ, ਤੁਹਾਨੂੰ ਪ੍ਰੂਫ ਦੱਸੋ,
ਪ੍ਰੂਫ ਦੱਸੋ।
ਓਕੇ, ਰਾਈਟ, ਵਿਟਨੈਸ ਕੋਈ ਉਹਦਾ ਹੈ ਨਹੀਂ, ਰਾਈਟ। ਖਾਸ ਤੌਰ ਤੇ ਉਹਨਾਂ ਕਪਲ ਜਿਨ੍ਹਾਂ ਦੇ ਬੱਚੇ ਛੋਟੇ ਆ, ਮਾਂ ਕੋਈ ਹੋਰ ਰਹਿ ਹੀ ਨਹੀਂ ਰਿਹਾ, ਤੇ ਜੇ ਵਿਟਨੈਸ ਹੈ ਵੀ ਤੇ ਉਹ ਉਹਦੇ ਅਗੇਂਸਟ ਯੂਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਲੜਕੀ ਦਾ ਜਦ ਇਨਲੋਜ਼ ਹੋਣਗੇ ਜਾਂ ਫਾਦਰ ਲਾ ਹੋਏਗਾ ਜਾਂ ਮਦਰ ਲਾ ਹੋਏਗਾ। ਹੁਣ ਜਿੱਥੇ ਕਿ ਡਿਸਐਡਵਾਂਟੇਜ ਇਹ ਸੀਗਾ ਲੜਕੀ ਨੂੰ ਕਿ ਉਹਦੀ ਸੋਸ਼ਲ ਸਪੋਰਟ ਨਹੀਂ ਹੈਗੀ, ਜਿੱਥੇ ਉਹਦਾ ਮਾਂ ਬਾਪ ਨਹੀਂ ਹੈਗਾ, ਕੋਈ ਨਹੀਂ ਹੈਗਾ, ਹੁਣ ਇੱਥੇ ਇਨਲੋਜ਼ ਦੇ ਘਰ ਦੇ ਵਿੱਚ ਜਿਹੜੇ ਵਿਟਨੈਸ ਨੇ ਸਾਰੇ ਲੜਕੇ ਨਾਲ ਰਿਲੇਟਡ ਹੈ, ਉਹਦੇ ਹਸਬੈਂਡ ਨਾਲ ਰਿਲੇਟਡ ਨੇ, ਤੇ ਰਾਈਟ, ਅਨਲੈਸ ਉਹਨਾਂ ਦੇ ਅਡਲਟ ਬੱਚੇ ਹੋਣ ਜਿਨ੍ਹਾਂ ਦਾ ਜਿਹੜਾ ਆ। ਔਰ ਇਹ ਵੀ ਮੈਂ ਦੱਸਣਾ ਚਾਹੁੰਦਾ ਜ਼ਰੂਰ, ਇੱਥੇ ਐਸੇ ਬੇਸ਼ੁਮਾਰ ਕੇਸ ਨੇ ਕਿ ਜਿੱਥੇ ਪੁਲਿਸ ਜਿਹੜੀ ਆ ਉਹ ਅਡਲਟ ਬੱਚਿਆਂ ਦੇ ਐਜ਼ ਅ ਵਿਕਟਮ, ਐਜ਼ ਅ ਵਿਟਨੈਸ, ਉਹ ਉਹਨਾਂ ਦਾ ਬਿਆਨ ਨਹੀਂ ਲੈਂਦੀ। ਓਕੇ, ਹੁਣ ਤੁਸੀਂ ਦੱਸੋ ਮੈਨੂੰ ਕਿ ਵੀ ਕੀ ਬੰਦਾ ਕਰੇ ਤਾਂ ਕਰੇ ਕੀ, ਇਹ ਸਵਾਲ ਜਿਹੜਾ ਆ ਇਹ ਸਾਡੇ ਬਹੁਤ ਸਾਰੇ ਮਰਦ ਜਿਹੜੇ ਨੇ, ਆਦਮੀ ਜਿਹੜੇ ਨੇ, ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਉਹਨਾਂ ਉਹ ਤੇ ਵੇਖੋ ਉਹਨਾਂ ਦਾ ਤਾਂ ਸਵਾਲ ਹੈ,
ਉਹਨਾਂ ਦਾ ਸਵਾਲ ਹੈ, ਪ੍ਰੋਬਬਲੀ ਹੀ ਕੈਨ ਆਨਸਰ ਆਈ ਕੈਨ ਓਨਲੀ
ਨੋ, ਆਈ ਐਮ ਆਸਕਿੰਗ ਯੂ, ਆਈ ਐਮ ਆਸਕਿੰਗ ਅ ਲੇਡੀ ਕਿ ਵੀ ਜੇ ਘਰ ਦੇ ਵਿੱਚ ਇੱਕ ਔਰਤ ਜਿਹੜੀ ਆ ਉਹ ਬੋਲੀ ਜਾ ਰਹੀ ਹੈ ਮਾੜਾ, ਅਬਿਊਜ਼ ਕਰ ਰਹੀ ਹੈ ਬੰਦੇ ਨੂੰ, ਠੀਕ ਹੈ, ਉਹਦੇ ਇਨਲੋਜ਼ ਨੂੰ ਅਬਿਊਜ਼ ਕਰ ਰਹੀ ਹੈ, ਬੱਚੇ ਛੋਟੇ ਨੇ, ਓਕੇ, ਕੀ ਤਰੀਕਾ ਹੈ ਕਿ ਜਿਹਦੇ ਨਾਲ ਤੁਸੀਂ ਐਡਵਾਈਜ਼ ਕਰੋ ਕਿ ਵੀ ਉਹ ਹਸਬੈਂਡ ਜਿਹੜਾ ਉਹ ਆਪਣੀ ਜਿਹੜੀ ਵਾਈਫ ਆ ਉਹਨੂੰ ਰੋਕ ਸਕੇ ਕਿ ਬਈ ਮੇਰੇ ਉੱਤੇ ਇਹ ਜਿਹੜਾ ਮੈਂਟਲ ਅਬਿਊਜ਼ ਹੋ ਰਿਹਾ ਜਾਂ ਡੋਮੈਸਟਿਕ ਵਾਇਲੈਂਸ ਹੋ ਰਹੀ ਆ ਉਹਨੂੰ ਰੋਕਿਆ ਜਾਏ।
ਰੋਕ ਸਕੇ, ਪਹਿਲੀ ਗੱਲ ਤਾਂ ਹੁੰਦੀ ਹੈ ਘਰ 'ਚ ਡਾਇਲੋਗ ਆਪਸ 'ਚ ਕਮਿਊਨੀਕੇਟ ਕਰਕੇ, ਯੂ ਕੈਨ ਜਸਟ ਫਿਗਰ ਆਊਟ ਕਿ ਕੀ ਜਿਹੜੀਆਂ ਕਮੀਆਂ ਨੇ ਜਾਂ ਕਿੰਨਾ ਚੀਜ਼ਾਂ ਉੱਤੇ ਗੱਲਬਾਤ ਹੋ ਰਹੀ ਹੈ। ਕਈ ਵਾਰ ਯੂ ਨੈਵਰ ਨੋ ਕਿ ਰੀਜ਼ਨਸ, ਕਈ ਵਾਰ ਆਈ ਵਿਲ ਨੋਟ ਸੇ ਦਿਸ ਜੈਨੂਇਨ ਹੁੰਦੇ ਨੇ, ਬਟ ਅ ਵੁਮਨ ਥਿੰਕਸ ਕਿ ਉਹ ਪੂਰੇ ਹੱਕ 'ਚ ਹੈ ਜੇ ਉਹ ਕੋਈ ਚੀਜ਼ ਇੱਦਾਂ ਬੋਲ ਰਹੀ ਹੈ ਜਾਂ ਘਰ ਸੰਭਾਲ ਰਹੀ ਹੈ, ਬੱਚਿਆਂ ਦੀ ਵੀ ਰਿਸਪੋਂਸੀਬਿਲਿਟੀ ਹੈ, ਸਭ ਕੁਛ ਛੋਟੇ ਛੋਟੇ ਕੰਮ ਸਾਰਾ ਕੁਛ ਉਹਦੇ 'ਤੇ, ਸ਼ੀ ਇਜ਼ ਫਰਸਟ੍ਰੇਟਿਡ, ਤਾਂ ਕਰਕੇ ਉਹਨੂੰ ਲੱਗਦਾ ਕਿ ਸ਼ਾਇਦ ਉਹਦੇ ਹਸਬੈਂਡ ਕੋਲ ਉਨੀਆਂ ਰਿਸਪੋਂਸੀਬਿਲਿਟੀਜ਼ ਨਹੀਂ ਨੇ। ਬੇਸ਼ੱਕ ਉਹਨਾਂ ਦੋਵਾਂ ਦੀਆਂ ਫਾਈਨੈਂਸ਼ੀਅਲ ਰਿਸਪੋਂਸੀਬਿਲਿਟੀ ਸੇਮ ਨੇ, ਬਟ ਇੱਕ ਹਾਊਸ ਹੋਲਡ ਦੇ ਵਿੱਚ a woman has more responsibilities, so one that could be frustration, ਤਾਂ ਉਹ ਡਾਇਲੋਗ ਨਾ ਸੁਲਝਾਏ। ਦੂਜੀ ਗੱਲ, ਜੇ ਉਹਨੂੰ ਲੱਗਦਾ ਕਿ ਮੇਰੇ ਕੋਲ ਐਵੀਡੈਂਸ ਨਹੀਂ ਹੈ, ਜਿਹੜਾ ਮੈਂ ਅੱਜ ਕੱਲ੍ਹ ਬਹੁਤ ਨੋਰਮਲੀ ਦੇਖ ਰਹੀ ਹਾਂ ਕਿ ਲੋਕ ਕੀ ਕਰਦੇ ਨੇ, ਕਪਲਸ ਉਹ ਦੇ ਕੀਪ ਦੇਅਰ ਰਿਕਾਰਡਿੰਗਸ ਕਰਨ ਲੱਗ ਜਾਂਦੇ ਨੇ ਫੋਨ ਦੇ ਵਿੱਚ, ਚਾਹੇ ਉਹ ਕੈਮਰਾ ਨਹੀਂ ਲੇਕਿਨ ਵੋਇਸ ਰਿਕਾਰਡ ਕਰ ਰਹੇ ਨੇ, ਕੁਛ ਨਾ ਕੁਛ ਉਹ ਐਵੀਡੈਂਸ ਗੈਦਰ ਕਰ ਰਹੇ ਨੇ ਤਾਂ ਕਿ ਉਹਨਾਂ ਜੇ ਉਹ ਜਾ ਕੇ ਫਾਰਮਲ ਕੰਪਲੇਂਟ ਕਰਨ, ਉਹਨਾਂ ਦੇ ਕੋਲ ਕੁਛ ਨਾ ਕੋਈ ਚੀਜ਼ ਜਾਂ ਕੋਈ ਪਰੂਫ ਹੋਣੀ ਚਾਹੀਦੀ ਹੈ। ਐਂਡ ਟਰਸਟ ਮੀ, ਵੈਨ ਯੂ ਹੈਵ ਵੈਲਿਡ ਪਰੂਫ ਜਾਂ ਐਵੀਡੈਂਸ ਹੈਗਾ ਹਰ ਚੀਜ਼ ਦਾ, ਆਈ ਐਮ ਸ਼ੋਰ ਸੁਣੀ ਜਾਏਗੀ ਗੱਲ।
ਮੈਂ ਮੰਨਦਾ ਨਹੀਂ, ਮੈਂ ਤੁਹਾਨੂੰ ਹੋਰ ਕੁਐਸਚਨ ਟਫ ਕਰ ਰਿਹਾ ਉਹਨਾਂ ਸਾਰੇ ਆਦਮੀਆਂ ਦੇ ਬਿਹਾਫ ਤੇ ਜਿਨ੍ਹਾਂ ਨੇ ਇਹ ਚੀਜ਼ ਸਫ਼ਰ ਕੀਤੀ ਹੈ, ਕਿ ਤੁਸੀਂ ਬੇਸ਼ੱਕ ਤੁਸੀਂ ਰਿਕਾਰਡਿੰਗ ਦੀ ਗੱਲ ਕੀਤੀ ਹੈ, ਪਹਿਲੀ ਚੀਜ਼ ਜਿਹੜੀ ਹੈ ਪੁਲਿਸ ਇੱਥੇ ਕਹਿੰਦੀ ਹੈ ਵੀ ਤੁਸੀਂ ਬਿਨਾਂ ਕਿਸੇ ਦੀ ਇਨਫੋਰਮੇਸ਼ਨ, ਦੇਖੋ ਜਿੰਨਾ ਚਿਰ ਤੱਕ ਤੁਸੀਂ ਕਿਸੇ ਵੀ ਦੂਸਰੇ ਆਦਮੀ ਦੀ ਰਿਕਾਰਡਿੰਗ ਨਹੀਂ ਕਰ ਸਕਦੇ, ਜਿੰਨਾ ਚਿਰ ਤੱਕ ਤੁਸੀਂ ਕੰਸੈਂਟ ਨਹੀਂ ਲੈਂਦੇ, ਤੁਸੀਂ
ਬਿਲਕੁਲ
ਨੰਬਰ ਇੱਕ, ਸੋ ਤੁਹਾਡਾ ਉਹ ਜਿਹੜਾ ਚੀਜ਼ ਹੈ। ਓਕੇ, ਦੂਸਰੀ ਚੀਜ਼ ਜਿਹੜੀ ਹੈ, ਜਿਹੜੀ ਤੁਸੀਂ ਪੁਲਿਸ ਸਟੇਸ਼ਨ ਜਾਂਦੇ ਹੋ ਤੁਸੀਂ ਬੇਸ਼ੱਕ ਉਹ ਰਿਕਾਰਡਿੰਗ ਵੀ ਦੱਸੋ, ਉਹ ਤਦ ਵੀ ਤੁਹਾਡੀ ਰਿਪੋਰਟ ਨਹੀਂ ਲੈਂਦੇ ਅਨਲੈਸ ਤੁਹਾਡੇ ਨਾਲ ਫਿਜ਼ੀਕਲੀ ਜਿਹੜਾ ਆ ਅਬਿਊਜ਼ ਹੋਇਆ ਹੋਏ। ਇਸ ਕੰਟਰੀ ਦੇ ਵਿੱਚ ਵਿਦ ਚੇਂਜਿੰਗ ਡਾਇਨਾਮਿਕਸ, ਜਿੱਥੇ ਕਿ ਔਰਤਾਂ ਨਾਲ ਮਾੜਾ ਹੋ ਰਿਹਾ ਉਹਦੇ ਨਾਲੋਂ ਵੱਧ ਹੁਣ ਜਿਹੜਾ ਆ ਪਿਛਲੇ 10 ਸਾਲਾਂ ਦੇ ਵਿੱਚ ਇਹ ਟ੍ਰੈਂਡ ਜਿਹੜਾ ਵਧਿਆ, ਕਿਉਂਕਿ ਫਿਜ਼ੀਕਲ ਅਬਿਊਜ਼ ਨਹੀਂ ਹੋ ਰਹੀ ਆਦਮੀਆਂ ਨੂੰ ਨਹੀਂ, ਮਗਰ ਮੈਂਟਲ ਅਬਿਊਜ਼ ਜਿਹੜੀ ਆ ਉਹ ਇੰਨੀ ਲੈਵਲ ਦੇ ਉੱਤੇ ਵਧੀ ਹੋਈ ਆ ਕਿ ਔਰ ਆਦਮੀ ਜਿਹੜੇ ਨੇ ਉਹਨਾਂ ਕੋਲ ਕੋਈ ਵੀ ਜ਼ਰੀਆ ਨਹੀਂ ਕਿ ਉਹ ਇਹਨੂੰ ਰੋਕ ਸਕਣ, ਰਾਈਟ। ਔਰ ਉਹ ਚੀਜ਼ ਜਿਹੜੀ ਆ ਉਹ ਐਕਚੁਅਲੀ ਜਿਹੜੀ ਆ ਈਵਨ ਕੋਵਿਡ-19 ਦੇ ਵਿੱਚ ਫਿਜ਼ੀਕਲ ਵਾਇਲੈਂਸ ਦੇ ਕੇਸਿਸ ਉਨੇ ਜ਼ਿਆਦਾ ਨਹੀਂ ਵਧੇ ਜਿੰਨੇ ਕਿ ਮੈਂਟਲ ਅਬਿਊਜ਼ ਦੇ ਵਧੇ ਨੇ। ਓਕੇ, ਸੋ ਮੈਂਟਲ ਅਬਿਊਜ਼ ਜਿਹੜੀ ਆ ਉਹ ਔਰਤ ਦੇ ਮੁਕਾਬਲੇ ਆਦਮੀ ਨਾਲ ਇਸ ਸੁਸਾਇਟੀ ਵਿੱਚ ਜ਼ਿਆਦਾ ਹੋ ਰਹੀ ਹੈ, ਇਹ ਜਿਹੜੀ ਆ ਇਹ ਫੈਕਟਸ ਐਂਡ ਫਿਗਰਸ ਨੇ। ਹਾਂ, ਦੂਸਰੀ ਸਾਈਡ ਜਿੱਥੇ ਮੈਂ ਗੱਲ ਕੀਤੀ ਆ ਕਿ ਜਿੱਥੇ ਫਿਜ਼ੀਕਲ ਅਬਿਊਜ਼ ਹੋ ਰਿਹਾ ਜਿੱਥੇ ਉਹਦੇ ਨਾਲ ਮੈਂਟਲ ਅਬਿਊਜ਼ ਵੀ ਹੁੰਦਾ, ਮਗਰ ਡੈਫੀਨੇਟਲੀ ਕਿਉਂਕਿ ਕਾਨੂੰਨ ਫੇਵਰ ਕਰਦਾ ਹੈ ਔਰਤਾਂ ਦੇ ਬਾਰੇ 'ਚ, ਬਹੁਤ ਸਾਰੇ ਆਦਮੀ ਨੇ ਜਿਹੜੇ ਉਸ ਚੀਜ਼ ਦੇ ਵੀ ਵਿਕਟਮ ਨੇ, ਕਿਉਂਕਿ ਇੱਥੇ 911 ਇੱਕ ਐਸਾ ਟੂਲ ਵੀ ਹੈ ਕਿ ਔਰਤਾਂ ਜਿਹੜੀਆਂ ਨੇ ਉਹ ਆਦਮੀਆਂ ਉੱਤੇ ਥ੍ਰੈਟ ਦੇ ਤੌਰ 'ਤੇ ਵੀ ਯੂਜ਼ ਕਰਦੀਆਂ ਨੇ
ਅਕਸਰ ਹੀ ਹੁੰਦਾ ਜੀ ਇਹ ਚੀਜ਼ਾਂ।
ਹੁਣ ਤੁਸੀਂ ਲਾਇਰ ਹੋ, ਤੁਸੀਂ ਯੂਨੋ ਕਈ ਇਹੋ ਜਿਹੇ ਕੇਸ ਵੀ ਡੀਲ ਕਰ ਰਹੇ ਹੋ, ਤੇ ਤੁਹਾਡੇ ਇਹਦੇ ਉੱਤੇ ਕੀ ਵਿਚਾਰ ਆ ਕਿ ਕਿੱਡਾ ਵੱਡਾ ਇੱਕ ਲਗਾਤਾਰ ਥ੍ਰੈਟ ਹੈ, ਠੀਕ ਹੈ, ਔਰ ਕਾਲ ਜਿਹੜੀਆਂ 911 ਨੂੰ ਜਾਂਦੀਆਂ ਨੇ, ਜੇ 10 ਕਾਲ ਜਾਂਦੀਆਂ ਨੇ ਉਹਦੇ ਚੋਂ 8 ਜਿਹੜੀਆਂ ਨੇ ਉਹ ਔਰਤਾਂ ਦੀਆਂ ਹੁੰਦੀਆਂ,
ਹਾਂਜੀ,
ਐਂਡ ਉਹਦੇ ਚੋਂ ਇਹ ਵੀ ਬਾਹਰ ਆਇਆ ਬਹੁਤ ਸਾਰੀਆਂ ਕਾਲ ਜਿਹੜੀਆਂ ਨੇ ਉਹ ਐਜ਼ ਆ ਗੁੱਸਾ ਥ੍ਰੈਟ ਜਿਹੜੀ ਯੂਜ਼ ਕੀਤੀਆਂ ਗਈਆਂ ਐਜ਼ ਆ ਡੈਟਰੈਂਸ ਕਿ ਬਈ ਮੈਂ ਤੁਹਾਨੂੰ ਹੁਣ ਸਬਕ ਸਿਖਾਉਣੀ ਹੈ, ਠੀਕ ਹੈ, ਔਰ ਇੱਕ ਸੈਕਿੰਡ ਲੱਗਦਾ ਇਸ ਕੰਟਰੀ ਦੇ ਵਿੱਚ, ਤੁਸੀਂ ਚਾਹੇ ਡਾਕਟਰ ਹੋ ਚਾਹੇ ਵਕੀਲ ਹੋ ਚਾਹੇ ਕੋਈ ਹੋ,
ਡਜ਼ਨਟ ਮੈਟਰ,
ਤੁਸੀਂ ਜੇ ਕਾਲ ਤੁਹਾਡੀ ਪੁਲਿਸ ਕਚਹਿਰੀ, ਬੇਸ਼ੱਕ ਤੁਹਾਡੇ ਵਿਟਨੈਸ, ਤੁਹਾਡੇ ਗੁਆਂਢੀ, ਤੁਹਾਡੇ ਬੱਚੇ ਇਹ ਕਹਿੰਦੇ ਰਹਿਣ ਉਹਨਾਂ ਨੂੰ ਵੀ ਨਹੀਂ ਕੁਛ ਨਹੀਂ ਹੋਇਆ, ਦੇ ਉਹ ਵਿਟਨੈਸ ਵੀ ਹੋਣ, ਤੁਹਾਨੂੰ ਹੱਥ ਕੜੀ ਜਿਹੜੀ ਆ ਲੱਗਣੀ ਲੱਗਣੀ
ਇੱਕ ਵਾਰ ਲੱਗਣੀ ਲੱਗਣੀ,
ਠੀਕ ਹੈ ਜੀ, ਤੁਹਾਡੇ ਤੇ ਅਰੈਸਟ ਪੈਣੀ ਪੈਣੀ
ਪੈਣੀ
ਪੈਣੀ, ਔਰ ਤੁਸੀਂ ਆਪਣਾ ਕੇਸ ਜਿਹੜਾ ਹੈਗਾ ਲੜੋਗੇ ਲੜੋਗੇ
ਲੜੋਗੇ,
ਜੇ ਉਹ ਤੁਹਾਡੀ ਵਾਈਫ ਜਿਹੜੀ ਆ ਉਹ ਕੇਸ ਵਿਦਡਰਾ ਨਹੀਂ ਕਰਦੀ, ਸੋ ਤੁਸੀਂ ਐਜ਼ ਅ ਲੀਗਲ ਐਡਵਾਈਜ਼ਰ ਕੀ ਐਡਵਾਈਸ ਦਿੰਦੇ ਹੋ?
ਸੋ ਇਟਸ ਵੈਰੀ ਅਨਫੋਰਚੂਨੇਟ, ਆਪਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੱਜ ਦੀ ਰੇਟ 'ਚ ਮੇਲ ਅਬਿਊਜ਼ ਬਹੁਤ ਜ਼ਿਆਦਾ ਵੱਧ ਗਈ ਹੈ, ਐਂਡ ਇਟ ਇਜ਼ ਕਰੈਕਟ, ਬਹੁਤ ਸਾਰੇ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਜਾਂ ਉਹ ਦੱਸਦੇ ਨੇ ਜੀ ਕਿ ਨੋਰਮਲ ਹਸਬੈਂਡ ਵਾਈਫ 'ਚ ਆਰਗੂਮੈਂਟ ਹੋਇਆ, ਅਤੇ ਜਿਵੇਂ ਤੁਸੀਂ ਕਿਹਾ ਕਿ 911 ਕਾਲ ਦੀ ਥ੍ਰੈਟ ਦਿੱਤੀ ਜਾਂਦੀ ਹੈ ਜਾਂ ਬਹੁਤ ਸਾਰੇ ਕੇਸਿਸ 'ਚ ਕਾਲ ਕੀਤੀ ਵੀ ਜਾਂਦੀ ਹੈ, ਉਹ ਕਾਹਦੇ ਲਈ ਕੀਤੀ ਜਾਂਦੀ ਹੈ? ਜਸਟ ਬਿਕੋਜ਼ ਆਪਣੀ ਈਗੋ ਨੂੰ ਸੈਟਿਸਫਾਈ ਕਰਨ ਲਈ ਕਿ ਤੂੰ ਮੈਨੂੰ ਐਂ ਕਿਉਂ ਕਿਹਾ, ਮੈਂ ਦੇਖ ਤੈਨੂੰ ਸਭ ਸਿਖਾਉਂਦੀ ਹਾਂ। ਹੁਣ ਇਹ ਚੀਜ਼ਾਂ, ਇਹ ਰੀਅਲ ਲਾਈਫ ਇੰਸੀਡੈਂਟਸ ਨੇ ਜੀ ਜਿਹੜੇ ਬਹੁਤ ਹੁੰਦੇ ਨੇ। ਹੁਣ ਇਹਦੇ ਬਾਰੇ ਹੁਣ ਲਾਅ ਸਾਡਾ ਜਿਹੜਾ ਹੈ ਲੈਟਰ ਅਤੇ ਉਹਦੀ ਐਪਲੀਕੇਸ਼ਨ, ਉਹ ਡਿਫਰੈਂਟ ਚੀਜ਼ਾਂ ਨੇ। ਇਨ ਲੈਟਰ ਮੇਲਸ ਨੂੰ ਵੀ ਉਨੇ ਰਾਈਟ ਨੇ ਜਿੰਨੇ ਕਿ ਫੀਮੇਲਸ ਨੂੰ, ਬਟ ਉਹਦੀ ਜਦੋਂ ਆਪਾਂ ਐਪਲੀਕੇਸ਼ਨ ਗੱਲ ਕਰਦੇ ਨੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਸ਼ੋ 'ਤੇ ਜਿਹੜੀ ਇੱਕ ਪ੍ਰਜ਼ੰਪਸ਼ਨ ਆ ਉਹ ਫੇਵਰ ਕੀਤੀ ਜਾਂਦੀ ਹੈ, ਬਿਕੋਜ਼ ਮੈਨ ਨੂੰ ਕੀ ਆਪਾਂ ਦੇਖਿਆ ਜਾਏ ਕਿ ਫਿਜ਼ੀਕਲੀ ਇੱਕ ਸਟਰੋਂਗਰ ਸਪੀਸ਼ੀ ਹੈ, ਹੈ ਨਾ ਜੀ, ਤਾਂ ਉਹਦੇ ਨਾਲ ਆਪਾਂ ਲਿਆ ਜਾਂਦਾ ਕਿ ਇਹ ਬੰਦਾ ਸਟਰੋਂਗ ਹੈ। ਵਿਮਨ ਆਰ ਵੀਕਰ ਸੈਕਸ, ਜਿਵੇਂ ਆਪਾਂ ਨੋਰਮਲੀ ਆਪਾਂ ਗੱਲ ਕਰਦੇ ਨੇ ਫਿਜ਼ੀਕਲੀ, ਕਿਉਂਕਿ ਬੰਦਿਆਂ ਨੂੰ ਬੰਦੇ ਜ਼ਿਆਦਾ ਸਟਰੋਂਗ ਹੁੰਦੇ ਨੇ, ਬਟ ਦੈਟ ਡਜ਼ ਨੋਟ ਮੀਨ ਕਿ ਉਹ ਮੈਂਟਲੀ ਵੀ ਉਨੇ ਹੀ ਸਟਰੋਂਗ ਹੁੰਦੇ ਨੇ, ਅਤੇ ਉਹਨਾਂ ਦਾ ਮੈਂਟਲ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੁੰਦਾ ਹੈ। ਅਤੇ ਇਨ ਲੈਟਰ ਲਾਅ ਸਾਨੂੰ ਪ੍ਰੋਵੀਜ਼ਨ ਦਿੰਦਾ ਹੈ, ਜੇ ਮੈਂ ਇਲੈਬੋਰੇਟ ਕਰਦਾ ਥੋੜ੍ਹਾ ਜਿਹਾ, ਕਿ ਜਿਹੜਾ ਆਪਣਾ ਡੋਮੈਸਟਿਕ ਵਾਇਲੈਂਸ ਐਕਟ ਹੈ ਉਹਦੇ ਅੰਡਰ ਤੁਸੀਂ ਕੋਈ ਵੀ ਵਿਕਟਮ ਆਫ ਅਬਿਊਜ਼ ਹੈ, ਚਾਹੇ ਉਹ ਫਿਜ਼ੀਕਲ ਅਬਿਊਜ਼ ਹੈ, ਚਾਹੇ ਅਸੋਲਟ ਹੋਇਆ, ਬੋਡੀ ਹਾਰਮ ਹੋਇਆ, ਜਾਂ ਤੁਹਾਨੂੰ ਆਪਣੀ ਫੀਅਰ ਆਫ ਸੇਫਟੀ ਹੈ, ਤਾਂ ਤੁਸੀਂ ਇੱਕ ਐਮਰਜੈਂਸੀ ਆਰਡਰ ਲੈ ਸਕਦੇ ਹੋ, 911 ਕਾਲ ਕਰ ਸਕਦੇ ਹੋ ਤੁਸੀਂ, ਉਹ ਤੁਹਾਨੂੰ ਇਮੀਡੀਏਟਲੀ ਪੀਸ ਆਫਿਸਰ ਆਉਂਦਾ, ਤਾਂ ਤੁਸੀਂ ਕੋਰਟ ਦੇ ਥਰੂ ਇੱਕ ਐਮਰਜੈਂਸੀ ਆਰਡਰ ਲੈ ਸਕਦੇ ਹੋ, ਜਿਹਦੇ ਨਾਲ ਕਿ ਤੁਹਾਨੂੰ ਉਹਦੇ ਵਿੱਚ 3-4 ਚੀਜ਼ਾਂ ਨੇ, ਤੁਹਾਨੂੰ ਨੋ ਕੋਂਟੈਕਟ ਆਰਡਰ ਮਿਲ ਸਕਦਾ ਹੈ ਕਿ ਜਿਹੜਾ ਬੰਦਾ ਤੁਹਾਡਾ ਅਬਿਊਜ਼ਰ ਹੈ ਉਹ ਤੁਹਾਨੂੰ ਕੋਂਟੈਕਟ ਨਾ ਕਰੇ, ਉਹ ਤੁਹਾਡੇ ਰੈਜੀਡੈਂਸ 'ਚ ਨਾ ਰਹੇ, ਤੁਹਾਨੂੰ ਐਕਸਕਲੂਸਿਵ ਪੋਜੈਸ਼ਨ ਆਫ ਰੈਜੀਡੈਂਸ ਮਿਲ ਸਕਦਾ, ਇੱਕ ਐਮਰਜੈਂਸੀ ਆਰਡਰ ਕੁਛ ਦਿਨਾਂ ਲਈ, ਜਾਂ ਬਾਅਦ 'ਚੋਂ ਵਿਦਇਨ 30 ਡੇਜ਼ ਪੀਰੀਅਡ ਤੁਹਾਡੀ ਇੱਕ ਹੇਅਰਿੰਗ ਹੁੰਦੀ ਹੈ ਕੋਰਟ 'ਚ, ਅਤੇ ਫਿਰ ਤੁਹਾਨੂੰ ਉਹਦਾ ਫਾਈਨਲ ਆਰਡਰ ਮਿਲਦਾ ਹੈਗਾ, ਡਿਪੈਂਡਿੰਗ ਅਪੋਨ ਦੀ ਸਰਕਮਸਟਾਂਸਿਸ, ਜਿਹੜਾ ਸਾਡੇ ਫੈਕਟਸ ਉੱਥੇ ਕੋਰਟ 'ਚ ਪ੍ਰੈਜੈਂਟ ਕੀਤੇ ਜਾਂਦੇ ਨੇ, ਜਿਹੜਾ ਐਵੀਡੈਂਸ ਸਾਹਮਣੇ ਆਉਂਦਾ। ਇਹ ਜਿਹੜੀ ਇਹ ਪ੍ਰੋਟੈਕਸ਼ਨ ਹੈ ਵੁਮੈਨ ਨੂੰ ਵੀ ਹੈ ਜੀ, ਇਹ ਮੈਨ ਨੂੰ ਵੀ ਹੈ, ਇਹ ਲੀਗਲ ਗੱਲ ਹੋ ਗਈ। ਬਟ ਆਪਾਂ ਬਿਕੋਜ਼ ਇੱਕ ਤਾਂ ਮੇਨ ਗੱਲ ਇਹ ਆ ਜਾਂਦੀ, ਪ੍ਰੋਬਲਮ ਕੀ ਆ ਜਾਂਦੀ ਹੈ ਕਿ ਮੈਨ ਆਰ ਰਿਲਕਟੈਂਟ ਟੂ ਸਪੀਕ ਅਬਾਊਟ ਇਟ। ਇੱਕ ਲੈਟਸ ਸੇ ਕਿ ਇੱਕ ਐਗਜ਼ਾਮਪਲ ਹੈ, ਇੱਕ ਬੰਦੇ ਨਾਲ ਅਬਿਊਜ਼ ਹੋ ਰਹੀ ਹੈ ਘਰ 'ਚ, ਮੈਂਟਲ ਅਬਿਊਜ਼ ਹੋ ਰਹੀ ਹੈ, ਲੈਟਸ ਸੇ ਫਿਜ਼ੀਕਲ ਅਬਿਊਜ਼ ਵੀ ਹੁੰਦੇ, ਬਹੁਤ ਸਾਰੇ ਇੰਸੀਡੈਂਟਸ ਨੇ ਜਿਸ 'ਚ ਲੇਡੀਜ਼ ਬੰਦਿਆਂ ਨੂੰ ਕੁੱਟਦੀਆਂ ਨੇ ਜੀ, ਇਹ ਬਹੁਤ ਸਾਰੇ ਇੰਸੀਡੈਂਟਸ ਹੁੰਦੇ ਨੇ ਇਹੋ ਜਿਹੇ। ਲੇਕਿਨ ਕੀ ਹੁੰਦਾ ਕਿ ਹੁਣ ਬਿਕੋਜ਼ ਸਾਡੀ ਇੱਕ ਪੁਰਸ਼ ਪ੍ਰਧਾਨ ਸੁਸਾਇਟੀ ਹੈ ਜੀ ਸਾਡੀ, ਜਿਵੇਂ ਆਪਾਂ ਸ਼ੁਰੂ ਤੋਂ ਇੱਕ ਪੈਟਰੀਆਰਕਲ ਸਿਸਟਮ ਰਿਹਾ, ਅਤੇ ਜੇ ਕਿਸੇ ਨਾਲ ਇਹ ਹੁੰਦਾ ਕਿ ਉਹ ਇੱਕ ਸਟਿਗਮਾ ਅਟੈਚਡ ਹੈ, ਉਹ ਆਪਣੇ ਫਰੈਂਡ ਨਾਲ ਵੀ ਨਹੀਂ ਇਸ ਬਾਰੇ ਗੱਲ ਕਰ ਸਕਦਾ, ਪੇਰੈਂਟਸ ਨੂੰ ਤਾਂ ਛੱਡੋ, ਤੁਸੀਂ ਇੱਕ ਫਰੈਂਡ ਜਿਹੜਾ ਉਹਦਾ ਸਭ ਤੋਂ ਬੈਸਟ ਫਰੈਂਡ ਹੋਊਗਾ ਨਾ, ਉਹ ਵੀ ਕੀ ਕਹਿ ਦਿੰਦਾ, ਅੱਛਾ ਯਾਰ ਤੂੰ ਜਨਾਨੀ ਤੋਂ ਕੁੱਟ ਖਾ ਲਈ ਆ। ਬਟ ਵੀ ਸ਼ੁੱਡ ਨੋਟ ਪਰਸੀਵ ਇਟ ਲਾਈਕ ਦੈਟ, ਜਿੰਨੀ ਦੇਰ ਤੱਕ ਅਸੀਂ ਆਪਣੀ ਪਰਸੈਪਸ਼ਨ ਇਸ ਚੀਜ਼ ਬਾਰੇ ਚੇਂਜ ਨਹੀਂ ਕਰਾਂਗੇ। ਆਪਾਂ ਇਕੁਐਲਿਟੀ ਦੀ ਗੱਲ ਤਾਂ ਸਾਰੇ ਹਰ ਕੋਈ ਕਰਦਾ ਕਿ ਇਕੁਐਲਿਟੀ ਹੋਣੀ ਚਾਹੀਦੀ ਹੈ, ਵਿਮੈਨ ਨੂੰ ਰਾਈਟਸ ਹੋਣੇ ਚਾਹੀਦੇ ਨੇ, ਸਾਰੀ ਚੀਜ਼ ਹੋਣੀ ਚਾਹੀਦੀ ਹੈ, ਬਟ ਜਿੱਥੇ ਤੱਕ ਇਕੁਐਲਿਟੀ ਦੀ ਗੱਲ ਜਦੋਂ ਬੰਦਿਆਂ ਬਾਰੇ ਗੱਲ ਆਉਂਦੀ ਹੈ, ਉਦੋਂ ਕਹਿੰਦੇ ਨਹੀਂ 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 ਨਹੀਂ, ਐਂ ਥੋੜ੍ਹਾ ਹੁੰਦਾ। ਸੋ
ਥੈਂਕ ਯੂ, ਯੂਨੋ ਵੇਖੋ ਗੱਲ, ਯੂਨੋ ਟੋਪਿਕ ਐਸਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਆਪਸ 'ਚ ਕੋਈ ਲੜਾਈ ਹੋਵੇ, ਅਤੇ ਅਸੀਂ ਇਹਨਾਂ ਇਸ ਤੋਂ ਪਹਿਲਾਂ ਕਿ ਅਸੀਂ ਥੋੜ੍ਹਾ ਜਿਹਾ ਮੂਡ ਚੇਂਜ ਕਰ ਲਈਏ, ਗੀਤ ਸੰਗੀਤ ਹੋ ਜਾਵੇ, ਅਤੇ ਉਹਦੇ ਬਾਅਦ ਫਿਰ ਅਸੀਂ ਅਗਲੇ ਕੁਐਸਚਨ ਕਰਾਂਗੇ। ਖਾਸ ਤੌਰ 'ਤੇ ਮੈਂ ਜ਼ਰੂਰ ਇਹ ਉਹਨਾਂ ਫੈਮਿਲੀਜ਼ ਲਈ ਦੱਸਣਾ ਚਾਹੁੰਦਾ ਕਿ ਜਿੱਥੇ ਕਿ ਕਈ ਵਾਰ ਜਿਹੜਾ ਆ ਲੜਕੀਆਂ ਜਿਹੜੀਆਂ ਨੇ ਉਹਨਾਂ ਨਾਲ ਵਿਆਹ ਕੀਤਾ ਜਾਂਦਾ ਐਜ਼ ਐਨ ਆਰ ਆਈ, ਉਹਨਾਂ ਨੂੰ ਉੱਥੇ ਛੱਡਤਾ ਜਾਂਦਾ, ਉਹਨਾਂ ਨੂੰ ਇੰਡੀਆ 'ਚ ਰੱਖਿਆ ਜਾਂਦਾ, ਉਹ ਇੱਥੇ ਦੇ ਕਾਨੂੰਨ ਬਾਰੇ ਜਾਣਦੀਆਂ ਨਹੀਂ, ਉਹ ਇੱਥੇ ਆ ਨਹੀਂ ਸਕਦੀਆਂ, ਸੋ ਉਹਨਾਂ ਨੂੰ ਅਸੀਂ ਕਿਵੇਂ ਇਸ, ਇਹ ਵੀ ਇੱਕ ਤਰ੍ਹਾਂ ਦੀ ਵਾਇਲੈਂਸ ਹੈ, ਫਰੌਡ ਵੀ ਹੈ,
ਬਿਲਕੁਲ
ਉਹਦੀ ਗੱਲ ਅਸੀਂ ਜ਼ਰੂਰ ਕਰਾਂਗੇ। ਇੱਕ ਵਧੀਆ ਜਿਹਾ ਗਾਣਾ ਸੁਣਦੇ ਹਾਂ, ਉਹਦੇ ਬਾਅਦ ਅਸੀਂ ਫਿਰ ਇਹਨੂੰ ਇਹਦੀ ਗੱਲਬਾਤ ਜਾਰੀ ਰੱਖਦੇ ਹਾਂ।
ਕੀ ਗੱਲਾਂ ਵਿੱਚ ਰੱਖਿਆ ਛੱਡ ਰਹਿਣ ਦੇ, ਸਾਡੇ ਕੋਲੋਂ ਦੂਰੀਆਂ ਹੋ ਅੱਡ ਲੈਣ ਦੇ, ਨੈਣਾ ਦੀ ਜੋ ਗੱਲ ਸਾਰੀ ਹੋ ਵੀ ਗਈ ਬੁੱਲ, ਖੋਲਣ ਦੀ ਲੋੜ ਨਹੀਂ ਤੂੰ ਵੀ ਕਰਦੀ ਪਿਆਰ, ਤੂੰ ਵੀ ਕਰਦੀ ਪਿਆਰ, ਮੈਨੂੰ ਪਤਾ ਸਭ
ਹਾਂਜੀ ਕਿਰਤ ਜੀ, ਹੁਣ ਅਸੀਂ ਜਿਹੜੀ ਆ ਲਾਸਟ ਵਿੱਚ ਜਿਹੜੀਆਂ ਦੋ ਗੱਲਾਂ ਅਸੀਂ ਕਰਨੀਆਂ ਨੇ, ਇੱਕ ਤਾਂ ਗੱਲ ਇਹ ਕਰਨੀ ਹੈ ਕਿ ਸਾਡੇ ਨਾਲ ਕਾਲਰ ਵੀ ਕੁਝ ਜੁੜਦੇ ਜਾ ਰਹੇ ਨੇ, 0841 ਹਾਂਜੀ ਤੁਸੀਂ ਆਉਣੇ ਹੋ ਜੀ।
ਵੀਰ ਜੀ ਤੁਸੀਂ ਐਟੀਚਿਊਡ ਸੋਸਾਇਟੀ ਦੀ ਚੇਂਜ ਕਰਨ ਦੀ ਗੱਲ ਕਰ ਰਹੇ ਹੋ
ਜੀ,
ਤੇ ਉਹਦੇ ਵਾਸਤੇ ਜ਼ੋਰਦਾਰ ਕਾਨੂੰਨ ਹੀ ਚਾਹੀਦਾ ਜੋ ਇਹਨਾਂ ਨੇ ਬਣਾਇਆ, ਕਿਉਂਕਿ ਹਜ਼ਾਰਾਂ ਸਾਲ ਜਨਾਨੀਆਂ ਨੂੰ ਪ੍ਰਤਾੜਿਤ ਕੀਤਾ ਹੈ, ਉਹਨੂੰ ਡੈਮੇਜ ਕੀਤਾ ਹੈ
ਜੀ,
ਤੇ ਉਸ ਨੂੰ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਇਹ ਆਫਰ ਗਏ ਨੇ ਬੰਦੇ ਕਿ ਸਾਡੀ ਤਾਂ ਜੀ ਆਜ਼ਾਦੀ ਖਰਾਬ ਹੋ ਗਈ, ਸਾਡੇ ਤੇ ਖਰਾਬ ਵਾਇਲੈਂਸ ਹੋ ਗਈ ਜੀ,
ਜੀ
ਇਹ ਤਾਂ ਠੀਕ ਹੈ ਕਿ ਬਈ ਇਹਨਾਂ ਨੂੰ ਮਾੜਾ ਲੱਗਦਾ, ਇਹਨਾਂ ਦੇ ਸੰਸਕਾਰ ਮਾੜੇ ਨੇ ਕਿ ਜਨਾਨੀ ਏਦਾਂ ਕਰੋ ਜੀ, ਸਾਡੀ ਬੇਇੱਜ਼ਤੀ ਕਰਾ ਦਿਓ ਜੀ, ਇਹਨਾਂ ਨੂੰ ਮਾਰ ਦਿਓ ਜੀ, ਕਈ ਕਲਚਰ ਤੇ ਐਵੇਂ ਮਾਰ ਦਿੰਦੇ ਨੇ ਜਨਾਨੀ ਨੂੰ, ਇਹਨਾਂ ਨੇ ਇਹ 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 ਜੋ ਕਾਨੂੰਨ ਹੈ ਬਿਲਕੁਲ ਠੀਕ ਬਣਾਇਆ, ਕਿਉਂਕਿ ਜਦੋਂ ਐਟੀਚਿਊਡ ਤੁਸੀਂ ਸੈਂਚਰੀਜ ਦਾ ਠੀਕ ਕਰਨਾ ਹੈ ਤੇ ਤੁਹਾਨੂੰ ਇਸ ਨੂੰ ਕਹਿੰਦੇ ਕੂਲਿੰਗ ਪੀਰੀਅਡ, ਕੂਲਿੰਗ ਪੀਰੀਅਡ
ਜੀ,
ਇਹ ਜੋ ਇਹਨਾਂ ਨੇ ਬਣਾਇਆ ਕਿ ਬਈ ਜਨਾਨੀ ਨੂੰ ਕੋਈ ਵੀ ਫੋਨ ਕਰੇ ਤਾਂ ਉਸਨੂੰ ਹਰ ਹਾਲਤ ਚ ਭਾਵੇਂ ਪੁਲਿਸ ਆਫਿਸਰ ਹੋਏ ਭਾਵੇਂ ਜੱਜ ਹੋਏ ਉਸਨੂੰ ਕੋਰਟ ਚ ਪੇਸ਼ ਕਰੋ, ਉਹ ਇਸ ਵਾਸਤੇ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਪੁਲਿਸ ਆਫਿਸਰਸ ਨੇ ਵੀ ਆਪਣੀ ਜਨਾਨੀਆਂ ਮਾਰਤੀਆਂ ਕਿ ਬਈ ਤੂੰ ਮੇਰੇ ਪੁਲਿਸ ਨੂੰ ਬੁਲਾਤਾ, ਮੇਰੀ ਬੇਇੱਜ਼ਤੀ ਕਰਵਾ ਦਿੱਤੀ, ਤੇ ਏਦਾਂ ਕਰਕੇ ਉਹਨਾਂ ਨੇ ਕਿਹਾ ਕਿ ਇਹ ਮਾਰ ਦਿੰਦੇ ਨੇ ਘਰ ਵਾਪਸ ਜਾ ਕੇ, ਤੇ ਉਹਨਾਂ ਨੇ ਕਿਹਾ ਕੂਲਿੰਗ ਪੀਰੀਅਡ 30 ਡੇਜ਼ ਕੂਲਿੰਗ ਪੀਰੀਅਡ, ਇਹ ਕੋਰਟ ਦੇ ਪਰਮਿਸ਼ਨ ਬਿਨਾਂ ਹਸਬੈਂਡ ਵਾਪਸ ਨਹੀਂ ਜਾਏਗਾ
ਜੀ,
ਕਿਉਂਕਿ ਜਨਾਨੀਆਂ ਨੂੰ ਇਹ ਏਦਾਂ ਹੀ ਸਮਝਦੇ ਸੀਗੇ, ਤੇ ਮੈਂ ਇਸ ਨੂੰ ਬਿਲਕੁਲ ਸਪੋਰਟ ਕਰਦਾ, ਔਰ ਇਹ ਜੋ ਇਹਨਾਂ ਨੂੰ ਤਕਲੀਫ਼ ਹੁੰਦੀ ਹੈ ਉਹਨੂੰ ਸਮਝ ਲਓ ਕਿ ਉਹ ਪਿਛੜੇ ਹੋਏ ਦਿਮਾਗ ਦੇ ਬੰਦੇ ਆ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਤੁਸੀਂ ਕਾਲ ਕੀਤੀ ਹੈ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਹਾਂਜੀ ਕੀਰਤ ਜੀ, ਜਿਵੇਂ ਉਹਨਾਂ ਗੱਲ ਕੀਤੀ ਆ, ਸਹੀ ਗੱਲ ਕੀਤੀ ਹੈ, ਵੇਖੋ ਇਹਨਾਂ ਕਾਨੂੰਨ ਜਿਹੜਾ ਆ ਹਮੇਸ਼ਾ ਹੀ ਸਖ਼ਤ ਹੋਣਾ ਚਾਹੀਦਾ, ਔਰ ਕੋਈ ਵੀ ਕਿਸੇ ਵੀ ਅਗੇਂਸਟ ਵਾਇਲੈਂਸ ਜਿਹੜੀ ਹੁੰਦੀ ਹੈ, ਚਾਹੇ ਆਦਮੀ ਹੋਏ ਚਾਹੇ ਔਰਤ, ਉਹਨੂੰ ਉਹਦਾ ਜਸਟਿਸ ਜਿਹੜਾ ਆ ਉਹਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਇਨਸਾਫ਼ ਜਿਹੜਾ ਆ ਜਦੋਂ ਨਹੀਂ ਮਿਲਦਾ ਉਹਦੇ ਨਾਲ ਹੀ ਕੌਨਫੀਡੈਂਸ ਜਿਹੜਾ ਖਤਮ ਹੁੰਦਾ, ਔਰ ਇਸ ਦੇਸ਼ ਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਕਿ ਇੱਥੇ ਜਿਹੜਾ ਆ ਸਿਸਟਮ ਪ੍ਰਵੇਲ ਕਰਦਾ,
ਬਿਲਕੁਲ
ਬੇਸ਼ੱਕ ਬਾਇਸ ਜਿਹੜੇ ਨੇ ਉਹ ਬਣੇ ਰਹਿੰਦੇ ਨੇ, ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਉਹਨਾਂ ਦੀ ਕਾਲ ਜ਼ਰੂਰ ਲੈ ਲਈਏ। ਚਰਨਜੀਤ ਜੀ ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਚਰਨਜੀਤ, ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ, ਨਹੀਂ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
ਇਹ ਗੱਲ ਇਸ ਤਰ੍ਹਾਂ ਨਾ ਜੀ, ਦੱਸ ਰਿਹਾ ਸੀ ਨਾ, ਸਹੀ ਬਿਲਕੁਲ ਸਹੀ ਕਹਿ ਰਹੇ ਹੋ, ਕੁਛ ਲੜਕੀਆਂ ਵੀ ਆ ਗਈਆਂ ਨਾ ਇੱਥੇ, ਉਹ ਖਰਾਬ ਕਰਦੇ ਆ, ਉਹਦਾ ਕਾਰਨ ਕੀ ਹੈਗਾ ਆ ਜੋ ਮੈਂ ਸੋਚਦਾ, ਇੱਕ ਤਾਂ ਉਹ ਜਿਹੜੇ ਉਹਨਾਂ ਦੇ ਲੜਕੀਆਂ ਦੇ ਪੇਰੈਂਟ ਆ
ਜੀ,
ਉਹ ਉਹਨਾਂ ਨੂੰ ਪਤਾ ਇੱਥੇ ਤਾਂ ਕੁਝ ਨੀ ਹੈਗਾ
ਜੀ,
ਤੇ ਉਹ ਉਹਨਾਂ ਨੂੰ ਸਪੋਰਟ ਬਿਨਾਂ ਵਜ੍ਹਾ ਕਰਦੇ ਆ, ਲੜਕੀਆਂ ਨੂੰ ਤਾਂ ਪਤਾ ਨੀ ਹੁੰਦਾ, ਕਿਉਂਕਿ ਲੜਕੀ ਦੇ ਕੋਲ ਡਾਕਟਰ ਕਰਕੇ ਵੀ ਆਈ ਹੈ ਜਾਂ ਹੋਰ ਕਰਕੇ ਆਈ, ਉਹਨੂੰ ਉਹਦੇ ਕਲਚਰ ਦਾ ਨਹੀਂ ਪਤਾ ਹੈਗਾ, ਜਿਹੜਾ ਵਰਕ ਕਲਚਰ ਕੀ ਆ ਬਹੁਤ ਡਿਫਰੈਂਟ ਹੈਗਾ ਆ, ਜੇ ਆਪਾਂ ਨਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਉਹ ਸਮਝਿਆ ਵੀ ਸ਼ਾਇਦ ਇਹ ਲੋਕ ਤਾਂ ਪੜ੍ਹੇ ਲਿਖੇ ਹੈ ਨੀਗੇ ਬਹੁਤੇ, ਇਹਨਾਂ ਨੂੰ ਕੀ ਪਤਾ, ਮੈਂ ਤਾਂ ਪੜ੍ਹ ਕੇ ਆਈ ਹਾਂ ਡਿਗਰੀ ਕਰਕੇ, ਮੈਨੂੰ ਜ਼ਿਆਦਾ ਪਤਾ, ਉੱਥੇ ਨਾ ਪ੍ਰੋਬਲਮ ਬੜੀ ਆਉਂਦੀ ਹੈ ਜੀ, ਲੜਕੀਆਂ ਨੂੰ ਇੱਥੋਂ ਦਾ ਜਿਹੜਾ ਨਾ ਕਲਚਰ ਸਿੱਖਣਾ ਪਹਿਲਾਂ ਦਾ ਚਾਹੀਦਾ ਆ, ਜਾਂ ਕਲਾਸਿਸ ਹੋਣ ਜਾਂ ਹੋਰ, ਕਿਉਂਕਿ ਅਸੀਂ ਤਾਂ ਹੁਣ ਇਹ ਦੇਖਿਆ ਹੈ ਨਾ ਨਾਲ, ਕਿਉਂਕਿ ਜਿਹੜੇ ਪੜ੍ਹੇ ਲਿਖੇ ਪਰਿਵਾਰ ਆ ਉੱਥੇ ਆਉਂਦੇ ਲੜਕੀਆਂ ਨੂੰ ਦਿੱਤੇ, ਪਹਿਲਾਂ ਕਹਿੰਦੇ ਯਾਰ ਤੁਸੀਂ ਲਾਇਸੈਂਸ ਲੈ, ਠੀਕ ਹੈ ਲਾਇਸੈਂਸ ਲੈ, ਉਦੋਂ ਬਾਅਦ ਜਿਹੜੀ ਤੇਰੀ ਸਟੱਡੀ ਹੈਗੀ ਉਹਨੂੰ ਅਪਗ੍ਰੇਡ ਕਰ, ਪਰ ਨਹੀਂ ਕਰਦੇ ਹੈਗੇ ਨਿਆਣੇ, ਉਹ ਹੋਰ ਪਾਸੇ ਲੈ ਜਾਂਦੇ ਆ ਉਹਦੇ ਨਾਲ, ਜਿਹੜੀ ਤੁਸੀਂ ਕਹਿੰਦੇ ਹੋ ਮੈਂਟਲ ਵਾਲੀ ਜਿਹੜੀ ਚੀਜ਼ਾਂ ਨਾ ਉਹਦੇ ਵਿੱਚ ਆ ਜਾਂਦਾ ਬੰਦਾ ਨਾ ਕਿਸੇ ਨੂੰ ਦੱਸ ਸਕਦਾ, ਹਾਲਾਂਕਿ ਉਹਨੇ ਵਿਆਹ ਦੇ ਉੱਪਰ ਉੱਥੇ ਪਿੱਛੇ ਜੇ ਕਰਕੇ ਵੀ ਆਇਆ ਨਾ, ਤਾਂ ਇੱਕ ਪੈਸਾ ਨਹੀਂ ਲਿਆ ਹੁੰਦਾ ਨਾ ਲਵਾਇਆ ਹੁੰਦਾ ਲੜਕੀ ਵਾਲਿਆਂ ਕੋਲੋਂ, ਜਿਹੜੇ ਉਹ ਜਿਹੜੇ ਉਹ ਚੰਗੇ ਲੋਕ ਆ ਨਾ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਹੈ, ਤੇ ਉਹਦਾ ਕੋਈ ਹੱਲ ਨਹੀਂ ਲੱਭਦਾ ਹੈਗਾ, ਉਹ ਉਹਦੇ ਬਾਰੇ ਡਾਕਟਰ ਸਾਹਿਬ ਹੁਣ ਹੋਵੇ ਉਹਦਾ ਕੀ ਹੱਲ ਹੋ ਸਕਦਾ।
ਚਰਨਜੀਤ ਜੀ ਥੈਂਕ ਯੂ ਸੋ ਮਚ, ਤੁਸੀਂ ਹਮੇਸ਼ਾ ਹੀ ਯੂਨੋ ਪ੍ਰੋਗਰਾਮ ਸਾਡਾ ਜੁੜੇ ਰਹੇ ਹੋ। ਗੱਲ ਇਹ ਹੈ ਕਿ ਚੰਗੀ ਚੀਜ਼ਾਂ ਜਿਹੜੇ ਚੰਗੇ ਲੋਕ ਨੇ ਅਕਸਰ ਮਾੜੀਆਂ ਚੀਜ਼ਾਂ ਉਹਨਾਂ ਦੇ ਨਾਲ ਹੁੰਦੀਆਂ ਨੇ, ਕਿਉਂਕਿ ਉਹ ਕਦੀ ਐਕਸਪੈਕਟ ਨਹੀਂ ਕਰਦੇ ਔਰ ਉਹ ਕੋਸ਼ਿਸ਼ ਕਰਦੇ ਹੈ ਕਿ ਉਹ ਸਾਰਾ ਕੁਝ ਸਹੀ ਕਰਨ, ਔਰ ਅਨਫੋਰਚੁਨੇਟ ਇਹ ਹੈ ਕਿ ਉਹਨਾਂ ਨਾਲ ਅਕਸਰ ਜਿਹੜਾ ਆ ਵੇਖਿਆ ਗਿਆ ਕਿ ਕੋਈ ਨਾ ਕੋਈ ਇਸ਼ੂ ਜ਼ਰੂਰ ਆਉਂਦੇ ਨੇ। ਮਗਰ ਤੁਸੀਂ ਜਿਹੜੀ ਗੱਲ ਕੀਤੀ ਹੈ ਬਿਲਕੁਲ ਸਹੀ ਹੈ, ਅਸੀਂ ਉਹਦੇ ਬਾਰੇ ਵਿਚਾਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ, ਥੈਂਕ ਯੂ ਸੋ ਮਚ ਜੀ, ਓਕੇ। ਹਾਂਜੀ ਕਿਰਤ ਜੀ, ਅਸੀਂ ਜਿਹੜੀ ਆ ਗੱਲ ਜਾਰੀ ਰੱਖਦੇ ਹਾਂ। ਗੱਲ ਇਹ ਹੈ ਕਿ ਉਹਨਾਂ ਲੜਕੀਆਂ ਨੂੰ ਕਿਵੇਂ ਪ੍ਰੋਟੈਕਸ਼ਨ ਮਿਲ ਸਕਦੀ ਹੈ ਜਿਨ੍ਹਾਂ ਦੇ ਇੱਥੇ ਕਈ ਵਾਰ ਲੋਕ ਜਾਂਦੇ ਨੇ ਵਿਆਹ ਕਰ ਲਿਆ, ਉਹਦੇ ਬਾਅਦ ਉਹਨਾਂ ਨੂੰ ਕਈ ਵਾਰ ਲੈ ਕੇ ਨਹੀਂ ਆਉਂਦੇ, ਉਹਨਾਂ ਨੂੰ ਯੂਨੋ ਜਿਹੜੀ ਆ ਈਵਨ ਡੋਰੀ ਜਿਹੜੀ ਆ ਉਹਨਾਂ ਨੂੰ ਡਿਮਾਂਡਾਂ ਵੀ ਬਹੁਤ ਰੱਖਦੇ ਨੇ, ਔਰ ਕਈ ਵਾਰ ਲੜਕੀ ਦੇ ਪੇਰੈਂਟਸ ਜਿਹੜੇ ਆ ਉਹ ਪੂਰੀ ਵੀ ਕਰਦੇ ਆ ਇਹ ਸੋਚ ਕੇ ਕਿ ਚਲੋ ਜੀ ਯੂਨੋ ਲੜਕੀ ਜਿਹੜੀ ਆ ਉਹ ਕੈਨੇਡਾ ਚਲ ਜਾਏਗੀ ਜਾਂ ਬਈ ਫੈਮਿਲੀ ਸ਼ਾਇਦ ਚੰਗੀ ਹੈ, ਔਰ ਇੱਥੇ ਆ ਕੇ ਉਹਨਾਂ ਦਾ ਜਿਹੜਾ ਲੋਕਾਂ ਦਾ ਐਟੀਟਿਊਡ ਇਹ ਹੁੰਦਾ ਹੈ ਕਿਉਂਕਿ ਜੀ ਅਸੀਂ ਕੈਨੇਡੀਅਨ ਹਾਂ ਸਾਨੂੰ ਕੁਛ ਹੋ ਨਹੀਂ ਸਕਦਾ, ਉਹਨਾਂ ਨੂੰ ਇੱਕ ਹਿੰਮਤ ਵੱਧ ਜਾਂਦੀ ਹੈ ਕਿ ਉਹ ਡੋਮੈਸਟਿਕ ਵਾਇਲੈਂਸ ਜਿਹੜੀ ਆ ਵੱਧ ਕਰਦੇ ਨੇ, ਮੈਂਟਲ ਅਬਿਊਜ਼ ਬਹੁਤ ਕਰਦੇ ਨੇ, ਔਰ ਇੱਥੋਂ ਤੱਕ ਕਿ ਯੂਨੋ ਬਹੁਤ ਹੀ ਹੱਦ ਤੱਕ ਜਿਹੜਾ ਇਸ ਕਰਕੇ ਵੀ ਉਹ ਕ੍ਰਾਈਮ ਕਰਦੇ ਨੇ ਲੜਕੀ ਦੇ ਅਗੇਂਸਟ ਕਿ ਉਹਨਾਂ ਨੂੰ ਕੁਛ ਹੋਣਾ ਨਹੀਂ। ਸੋ ਤੁਸੀਂ ਹੁਣ ਦੋਵਾਂ ਦੇਸ਼ਾਂ ਦੇ ਵਿੱਚ ਵਕੀਲ ਹੋ, ਤੇ ਤੁਸੀਂ ਇਹ ਦੱਸੋ ਵੀ ਕਿਵੇਂ ਉਹ ਕੀ ਲਾਜ਼ ਨੇ, ਕੀ ਪ੍ਰੋਟੈਕਸ਼ਨ ਹੈ ਉਹਨਾਂ ਲੜਕੀਆਂ ਨੂੰ ਜਿਹੜੀਆਂ ਕਿ ਇੰਡੀਅਨ ਨੇ ਉੱਥੇ ਰਹਿ ਗਈਆਂ, ਔਰ ਕਰਨ ਵਾਲਾ ਲੜਕਾ ਉਹ ਕੈਨੇਡੀਅਨ ਹੈ ਔਰ ਉਹ ਇੱਥੇ ਆ ਗਿਆ।
ਸੋ ਜੇ ਆਪਾਂ ਲੀਗਲੀ ਗੱਲ ਕਰਦੇ ਹਾਂ ਕਿ ਲੈਟਸ ਸੇ ਕਿ ਇੱਕ ਹਸਬੈਂਡ ਐਂਡ ਵਾਈਫ ਉਹਨਾਂ ਦਾ ਜਿਹੜਾ ਮੈਰਿਜ ਇੰਡੀਆ ਹੋਈ ਆ, ਹੈ ਨਾ ਜੀ, ਜਿਹੜੀਆਂ ਬਿਕੋਜ਼ ਇੰਡੀਅਨ ਲਾਜ਼ ਜਿਹੜੀ ਇੰਡੀਅਨ ਜੁਰਿਸਡਿਕਸ਼ਨ ਹੋਏਗੀ ਜੀ ਉਹ ਡਿਫਰੈਂਟ ਹੈ, ਕੈਨੇਡੀਅਨ ਜੁਰਿਸਡਿਕਸ਼ਨ ਇਨ ਟਰਮਸ ਆਫ ਲਾਜ਼ ਇਜ਼ ਟੋਟਲੀ ਡਿਫਰੈਂਟ। ਲੈਟਸ ਸੇ ਕਿ ਇੰਡੀਆ 'ਚ ਮੁੰਡੇ ਕੁੜੀ ਦਾ ਵਿਆਹ ਹੁੰਦਾ ਅਤੇ ਉੱਥੇ ਹੀ ਵਿਆਹ ਤੋਂ ਬਾਅਦ ਹੀ ਇੱਕਦਮ ਕੋਈ ਨਾ ਕੋਈ ਇੰਸੀਡੈਂਟ ਸ਼ੁਰੂ ਹੋਣੇ ਜਾਂਦੇ ਆ ਜਾਂ ਡੋਰੀ ਨੂੰ ਲੈ ਕੇ ਕੋਈ ਇਸ਼ੂਜ਼ ਹੁੰਦੇ ਨੇ, ਸੋ ਇੱਕ ਤਾਂ ਫਸਟ ਐਂਡ ਫੋਰਮੋਸਟ ਪਹਿਲੀ ਜੁਰਿਸਡਿਕਸ਼ਨ ਬਣੂਗੀ ਜੀ ਉੱਥੇ ਇੰਡੀਅਨ ਇੰਡੀਆ 'ਚ ਬਣੂਗੀ ਜੀ ਕਿ ਇਹ ਇਹ ਜਿਹੜੇ ਇੰਸੀਡੈਂਟਸ ਹੋਏ ਨੇ ਅਤੇ ਉਹ ਉੱਥੇ ਹੋਏ। ਸੋ ਲੈਟਸ ਸੇ ਕਿ ਉੱਥੇ ਹੋਏ, ਘਰ ਦੇ ਇਕੱਠੇ ਬਹਿ ਕੇ ਉਹਨਾਂ ਨੇ ਕਿਹਾ ਜੀ ਚਲੋ ਕੋਈ ਨਹੀਂ ਜੀ ਥੋੜ੍ਹਾ ਮੁੰਡੇ ਕੁੜੀ ਨੂੰ ਟਾਈਮ ਦਿਓ, ਕਪਲ ਨੂੰ ਟਾਈਮ ਦਿਓ, ਅਤੇ ਉਹਨਾਂ ਅਸੀਂ ਉਹਨਾਂ ਨੂੰ ਕੈਨੇਡਾ ਭੇਜ ਦਿੰਦੇ ਹਾਂ ਇਨ ਐਂਟੀਸਪੇਸ਼ਨ ਕਿ ਇੱਥੇ ਆ ਕੇ ਥਿੰਗਸ ਠੀਕ ਹੋ ਜਾਣਗੀਆਂ। ਅਤੇ ਉਹ ਜਦੋਂ ਇੱਥੇ ਆ ਜਾਂਦੇ ਨੇ ਅਤੇ ਇਨ ਕੇਸ ਕਿ ਉਹ ਇੰਸੀਡੈਂਟਸ ਜਾਂ ਅਬਿਊਜ਼ ਜਿਹੜੀ ਆ ਕੰਟੀਨਿਊ ਰਹਿੰਦੀ ਹੈ, ਸੋ ਜਿਹੜਾ ਆਪਣਾ ਕੈਨੇਡੀਅਨ ਲੀਗਲ ਸਿਸਟਮ ਹੈ ਚਾਹੇ ਉਹ ਕ੍ਰਿਮੀਨਲ ਕੋਰਟ ਦੇ ਅੰਡਰ ਅਸੋਲਟ ਦੇ ਚਾਰਜਸ ਨੇ, ਸੈਕਸ਼ੁਅਲ ਅਸੋਲਟ ਦੇ ਚਾਰਜਸ,
ਇੱਥੇ ਵਾਲੇ ਮੈਂ ਗੱਲ ਨਹੀਂ ਕਰ ਰਿਹਾ, ਮੈਂ ਸਪੈਸਿਫਿਕ ਗੱਲ ਇਹ ਕਰ ਰਿਹਾ ਵੀ ਹੁਣ ਇੱਕ ਲੜਕੀ ਜਿਹੜੀ ਆ ਉਹ ਇੰਡੀਆ ਹੀ ਰਹਿ ਗਈ ਹੈ, ਵਿਆਹ ਹੋਇਆ
ਹਾਂਜੀ,
ਮਹੀਨੇ ਬਾਅਦ ਲੜਕਾ ਇੱਥੇ ਆ ਗਿਆ, ਟਾਈਮ ਲੱਗਦਾ ਉੱਥੋਂ ਆਉਣ 'ਚ,
ਹਾਂਜੀ,
ਜੇ ਉਸ ਇੱਕ ਮਹੀਨੇ ਦੇ ਦੌਰਾਨ ਉਹ ਲੜਕੀ ਤੁਸੀਂ ਤੋਂ ਚਾਹੇ ਡੋਰੀ ਹੈ ਚਾਹੇ ਕੋਈ ਫਿਜ਼ੀਕਲ ਅਸੋਲਟ ਨੇ ਅਬਿਊਜ਼ ਹੈ ਤੇ ਲੜਕੀ ਇੰਡੀਆ 'ਚ ਬੈਠੀ ਹੈ ਉਹ ਇੱਥੇ ਆ ਕੇ ਕੰਪਲੇਂਟ ਨਹੀਂ ਕਰ ਸਕਦੀ, ਜੇ ਇੱਥੇ ਆ ਜਾਂਦੀ ਫਿਰ ਤਾਂ ਉਹ 911 ਨੂੰ ਕਾਲ ਕਰ ਸਕਦੀ ਹੈ, ਉਹਦੇ ਅਗੇਂਸਟ ਕੇਸ ਪਾ ਸਕਦੀ,
ਹਾਂਜੀ ਹਾਂਜੀ,
ਹਿੰਮਤ ਉੱਥੇ ਵੱਧਦੀ ਹੈ ਜਿੱਥੇ ਲੜਕੀ ਇੱਥੇ ਆਈ ਹੀ ਨਹੀਂ, ਲੜਕੀ ਉੱਥੇ ਹੈ ਲੜਕਾ ਇੱਥੇ ਵਾਪਸ ਆ ਗਿਆ ਆਪਣਾ ਉੱਥੇ ਕੋਈ ਵੀ ਕ੍ਰਾਈਮ ਕਰਕੇ, ਤਾਂ ਫਿਰ ਕਿਵੇਂ ਉਹਨਾਂ ਨੂੰ ਇੱਥੇ ਬੈਠੇ ਲੜਕੇ ਨੂੰ ਉੱਥੇ ਬੈਠੀ ਲੜਕੀ ਜਿਹੜੀ ਆ ਉਹ ਕੀ ਉਹਦੇ ਕੋਲ ਰਾਈਟਸ ਨੇ ਕਿ ਉਹਨੂੰ ਸਜ਼ਾ ਦਵਾ ਸਕੇ।
ਸੋ ਤੁਸੀਂ ਇੱਕ ਮੈਰਿਜ ਆਫ ਕਨਵੀਨੀਅੰਸ ਲੈਟਸ ਸੇ ਕਿ ਆਪਾਂ ਗੱਲ ਕਰਦੇ ਹਾਂ ਕਿ ਮੁੰਡਾ ਆਇਆ ਕੁੜੀ ਨਾਲ ਆ ਕੇ,
ਸਾਡੇ ਕੋਲ ਸਮਾਂ ਜਿਹੜਾ ਸਿਰਫ 3 ਮਿੰਟ ਰਹਿ ਗਿਆ, ਮੈਂ ਰਿਕੁਐਸਟ ਕਰੂੰਗਾ ਕਿ ਜਿਹੜੀ ਮੇਨ ਗੱਲ ਹੈ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ,
ਇਮੀਗ੍ਰੇਸ਼ਨ IRCC ਨੂੰ ਕੰਪਲੇਂਟ ਕਰ ਸਕਦੇ ਹੋ ਕਿ ਜਿਹੜੀ ਇੱਕ ਮੈਰਿਜ ਆਫ ਕਨਵੀਨੀਅੰਸ ਕੀਤੀ ਗਈ ਹੈ ਮੇਰੇ ਨਾਲ ਫਰੌਡ ਹੋਇਆ ਜੀ, ਇਹ ਦਿਸ ਇਜ਼ ਵਨ ਆਫ ਦਾ ਮੋਸਟ ਸਭ ਤੋਂ ਜ਼ਿਆਦਾ ਜਿਹੜਾ ਹੈ ਕਿ ਯੂਜ਼ ਆਪਾਂ ਕਰ ਸਕਦੇ ਹਾਂ ਕਿ ਇਮੀਡੀਏਟਲੀ ਉਹ ਦੇਖੋ ਹੁਣ ਤੁਸੀਂ ਇੰਡੀਆ ਬੈਠ ਕੇ ਕੈਨੇਡਾ 'ਚ ਸਜ਼ਾ ਨਹੀਂ ਕਰਵਾ ਸਕਦੇ ਤੁਸੀਂ ਇੱਕ, ਲੇਕਿਨ IRCC ਜਿਹੜਾ ਬੋਰਡ ਹੈ ਇਮੀਗ੍ਰੇਸ਼ਨ ਰੈਫਿਊਜੀ ਦਾ ਬੋਰਡ ਹੈ ਜਿਹੜਾ ਆਪਣਾ ਇਮੀਗ੍ਰੇਸ਼ਨ ਵਾਲਿਆਂ ਨੂੰ ਉਹਨਾਂ ਨੂੰ ਦੱਸ ਸਕਦੇ ਹੋ ਕਿ ਐੱਨ ਆਰ ਆਈ ਸੈੱਲ 'ਚ ਕੰਪਲੇਂਟ ਕਰ ਸਕਦੇ ਹੋ ਤੁਸੀਂ, ਉਹ ਇੰਡੀਆ 'ਚ ਕਰ ਸਕਦੇ ਹੋ, ਮੈਰਿਜ ਆਫ ਕਨਵੀਨੀਅੰਸ 'ਤੇ ਮੇਰੇ ਨਾਲ ਫਰੋਡ ਹੋਇਆ ਉਹਦੇ ਬਾਰੇ ਜਿਹੜੀ ਕੰਪਲੇਂਟ ਹੈ ਤੁਸੀਂ ਇਮੀਗ੍ਰੇਸ਼ਨ ਵਾਲਿਆਂ ਨੂੰ ਦੱਸ ਸਕਦੇ ਹੋ ਜੇ ਕੱਲ੍ਹ ਨੂੰ
ਜਿਹੜਾ ਫਰੋਡ ਹੈ। ਹਾਂਜੀ, ਜੇ ਉਹਨਾਂ ਨੇ ਫਿਜ਼ੀਕਲੀ ਅਬਿਊਜ਼ ਕੀਤਾ, ਲੜਕੀ ਨੇ ਉੱਥੇ ਲੜਕੀ ਨੂੰ ਮਾਰਿਆ ਕੁੱਟਿਆ ਉਸ ਇੱਕ ਮਹੀਨੇ ਦੌਰਾਨ ਫੋਰ ਐਗਜ਼ਾਮਪਲ,
ਉਹ ਤਾਂ ਫਿਰ ਤੁਸੀਂ ਇੰਡੀਆ 'ਚ ਹੀ ਕਰ ਸਕਦੇ ਹੋ,
ਪਰ ਲੜਕਾ ਇੱਥੇ ਹੈ,
ਲੜਕਾ ਜੇ ਇੱਥੇ ਆ ਜਾਂਦਾ ਤਾਂ ਫਿਰ ਕੈਨੇਡੀਅਨ ਲਾਅ ਜਿਹੜੇ ਇੰਡੀਅਨ ਲਾਅ ਨੇ ਜੀ ਉਹ ਕੈਨੇਡੀਅਨ ਲਾਅ ਨੂੰ ਉਹ ਜੇ ਲੈਟਸ ਸੇ ਕੈਨੇਡਾ ਮੁੰਡਾ ਬੈਠਾ ਤਾਂ ਉਹਨੂੰ ਤੁਸੀਂ ਐਸ ਸੱਚ ਸਟ੍ਰਿਕਟਲੀ ਇਨ ਲੀਗਲ ਸੈਂਸ ਅਤੇ ਤੁਸੀਂ ਇੰਡੀਆ 'ਚ ਬੈਠ ਕੇ ਉਹਦੇ ਅਗੇਂਸਟ ਜੱਜਮੈਂਟ ਪਾਸ ਕਰਵਾ ਸਕਦੇ ਹੋ, ਤੁਸੀਂ ਇੰਡੀਆ 'ਚ ਉਹਦੀ ਐਂਟਰੀ ਬੈਨ ਕਰਵਾ ਸਕਦੇ ਹੋ। ਲੈਟਸ ਸੇ ਕਿ ਮੁੰਡਾ ਹੋ ਜਾਂਦਾ ਆਪਾਂ ਕੇਸ ਕਰਦੇ ਹਾਂ, ਕ੍ਰਿਮੀਨਲ ਕੇਸ ਹੁੰਦਾ, ਉਸ 'ਚ ਤੁਸੀਂ ਉਹਨੂੰ ਪ੍ਰੋਕਲੇਮਡ ਓਫੈਂਡਰ ਕਰ ਸਕਦੇ ਹੋ ਤਾਂ ਕਿ ਮੁੰਡੇ ਨੇ ਕੱਲ੍ਹ ਨੂੰ ਜਦੋਂ ਇੰਡੀਆ ਵਾਪਸ ਆਉਣਾ ਏਅਰਪੋਰਟ 'ਤੇ ਤੁਹਾਡਾ ਪਾਸਪੋਰਟ 'ਤੇ ਉਹ ਨੋਟ ਹੋ ਜਾਂਦਾ ਏਅਰਪੋਰਟ ਅਥਾਰਟੀਜ਼ ਨੂੰ ਕਰ ਸਕਦੇ ਹੋ। ਹੁਣ ਜਦੋਂ ਹੀ ਮੁੰਡਾ ਇੰਡੀਆ ਆਵੇ ਜਾਂ ਕੁੜੀ ਜਿਹੜਾ ਵੀ ਅਬਿਊਜ਼ਰ ਹੈ ਉਹਨੂੰ ਤੁਸੀਂ ਅਰੈਸਟ ਕਰਵਾ ਸਕਦੇ ਹੋ ਜੀ ਇਸ 'ਚ।
ਓਕੇ ਜੀ, ਥੈਂਕ ਯੂ ਡਾਕਟਰ ਸਾਹਿਬ। ਲਾਸਟ ਐਡਵਾਈਸ ਸਾਰੇ ਸਾਡੇ ਸ਼ਰੋਤਿਆਂ ਨੂੰ 30 ਸੈਕਿੰਡ ਕੀ ਤੁਹਾਡਾ ਐਡਵਾਈਸ ਹੈ, ਕਿਉਂਕਿ ਡੋਮੈਸਟਿਕ ਵਾਇਲੈਂਸ ਜਿਹੜੀ ਆ ਉਹਨੂੰ ਉਹਨੂੰ ਰੋਕਣ ਦਾ ਜਾਂ ਉਹਦੇ ਤੋਂ ਬਚਣ ਦਾ ਜਿਹੜਾ ਕੀ ਐਡਵਾਈਸ ਦਓਗੇ ਤੁਸੀਂ ਦੋਵਾਂ ਨੂੰ, ਆਦਮੀ ਨੂੰ ਵੀ ਔਰ ਔਰਤ ਨੂੰ ਵੀ?
ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਕਹੂੰਗੀ ਅਵੇਅਰਨੈਸ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਘਰ ਵਿੱਚ ਕਦੋਂ ਚੀਜ਼ਾਂ ਮੇਰੇ ਨਾਲ ਟੌਕਸਿਕ ਹੋ ਰਹੀਆਂ ਨੇ, ਐਂਡ ਦ ਮੂਮੈਂਟ ਯੂ ਰਿਅਲਾਈਜ਼ ਕਿ ਹਾਂ ਹੁਣੇ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਜਿੱਦਾਂ ਕਿ ਘਰ 'ਚ ਲੜਾਈਆਂ ਹੋ ਰਹੀਆਂ ਜਾਂ ਮੇਰੀ ਈਗੋ ਨੂੰ ਹਰਟ ਕੀਤਾ ਜਾ ਰਿਹਾ ਜਾਂ ਮੈਨੂੰ ਪੁੱਟ ਡਾਊਨ ਕੀਤਾ ਜਾ ਰਿਹਾ ਜਾਂ ਮੇਰੀ ਇੰਡੀਪੈਂਡੈਂਸ ਕਿਸੇ ਤਰ੍ਹਾਂ ਨਾਲ ਖੋ ਲਈ ਹੈ, ਇਹੋ ਜਿਹੇ ਸਾਈਨਸ ਜਦੋਂ ਨੋਟਿਸ ਹੋਣ ਲੱਗ ਜਾਣ, ਸਭ ਤੋਂ ਪਹਿਲੀ ਗੱਲ ਤਾਂ ਹੈਵ ਇੱਕ ਸਟਰੋਂਗ ਇੱਕ ਸਪੋਰਟ ਗਰੁੱਪ ਆਪਣਾ ਤਿਆਰ ਕਰੋ, ਸਪੋਰਟ ਗਰੁੱਪ ਐਜ਼ ਇਨ ਆਪਣੀਆਂ ਫਰੈਂਡਸ, ਉਹਨਾਂ ਸਾਰਿਆਂ ਨੂੰ ਇਨਵੋਲਵ ਕਰੋ। ਦੂਜੀ ਗੱਲ, ਜਿਹੜੇ ਤੁਹਾਡੇ ਰਿਸੋਰਸਿਸ ਨੇ, ਬੀ ਐਨ ਐਜੂਕੇਟਡ ਵੂਮੈਨ, ਲਾਈਕ ਐਜੂਕੇਟਡ ਐਜ਼ ਇਨ ਆਪਣੇ ਰਿਸੋਰਸਿਸ ਦੀ ਨੌਲੇਜ ਜ਼ਰੂਰ ਰੱਖੋ, ਕਿਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ, ਹੈਲਪ ਇਜ਼ ਅਵੇਲੇਬਲ ਐਂਡ ਯੂਜ਼ ਦੈਟ ਹੈਲਪ ਐਂਡ ਮੇਕ ਯੋਰ ਲਾਈਫ ਬੈਟਰ।
ਥੈਂਕ ਯੂ ਅਕੀਰਤ ਜੀ ਔਰ ਥੈਂਕ ਯੂ ਡਾਕਟਰ ਸਾਹਿਬ ਤੁਹਾਡੇ ਇੱਥੇ ਇਹਨੂੰ ਸਾਡੇ ਗੈਸਟ ਬਣ ਕੇ ਆਉਣ ਦਾ। ਸਾਡਾ ਫਾਈਨਲ ਐਡਵਾਈਸ ਇਹੀ ਹੈ ਕਿ ਬਹੁਤ ਜ਼ਰੂਰੀ ਹੈ ਕਿ ਜਿਹੜੇ ਲੜਕੇ ਨੇ ਉਹਨਾਂ ਨੂੰ ਉਹਨਾਂ ਦਾ ਮਾਂ ਬਾਪ ਜ਼ਰੂਰ ਐਜੂਕੇਟ ਕਰਨ ਕਿ ਜਿਹੜੀ ਯੂਨੋ ਰੀਅਲ ਬੀਇੰਗ ਅ ਰੀਅਲ ਮੈਨ ਇਜ਼ ਕਿ ਬਈ ਤੁਸੀਂ ਜਿਹੜੀ ਔਰਤ ਹੈ ਉਹਨੂੰ ਪ੍ਰੋਟੈਕਟ ਕਰਨਾ, ਔਰ ਲੜਕੀ ਨੂੰ ਵੀ ਉਹਨਾਂ ਦੇ ਮਾਂ ਬਾਪ ਜਿਹੜੇ ਆ ਉਹ ਜ਼ਰੂਰ ਗਾਈਡ ਕਰਨ ਕਿ ਯੂਨੋ ਦੇ ਹੈਵ ਟੂ ਬਿਲਡ ਅ ਫੈਮਿਲੀ।
ਬਿਲਕੁਲ,
ਕਿ ਤੁਸੀਂ ਇੱਕ ਫੈਮਿਲੀ ਬਣਾਉਣੀ ਹੈ ਤੁਹਾਡੇ ਲਈ, ਯੂਨੋ ਤੁਸੀਂ ਵੀ ਰਿਸਪੈਕਟਫੁਲ ਰਹਿਣਾ ਹੈ, ਔਰ ਕੋਈ ਇਹ ਵੀ ਤਰੀਕੇ ਦਾ ਜਸਟ ਬਿਕੋਜ਼ ਜੇ ਤੁਹਾਨੂੰ ਲਾਅ ਇੱਕ ਪ੍ਰੋਟੈਕਟ ਕਰਦਾ ਤਾਂ ਉਹਦਾ ਮਿਸਯੂਜ਼ ਜੇ ਅਗਰ ਕਰਦੇ ਆ ਤੇ ਉਹਦਾ ਨਾਲ ਅੱਗੇ ਆਉਣ ਵਾਲੇ ਟਾਈਮ ਜਿਹੜੇ ਤੁਹਾਡੇ ਬੱਚੇ ਨੇ ਉਹ ਵੀ ਡੋਮੈਸਟਿਕ ਵਾਇਲੈਂਸ ਜਾਂ ਕਰਨਗੇ ਜਾਂ ਉਹਦੇ ਸ਼ਿਕਾਰ ਰਹਿਣਗੇ।
ਬਿਲਕੁਲ,
ਸੋ ਇਸ ਕਰਕੇ ਬੈਸਟ ਚੀਜ਼ ਇਹ ਹੈ ਕਿ ਦੋਨੋਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਮਿਊਚੁਅਲ ਰਿਸਪੈਕਟ ਸਭ ਤੋਂ ਵਧੀਆ ਚੀਜ਼ ਹੈ, ਔਰ ਇਕੁਅਲ ਰਾਈਟ ਜਿਹੜੀ ਐਕਚੁਅਲ ਜੇ ਤੁਸੀਂ ਇਕੁਐਲਿਟੀ ਮੰਨਦੇ ਹੋ, ਜੇ ਜੁਆਇੰਟ ਅਕਾਊਂਟ ਹੈ ਤਾਂ ਜੁਆਇੰਟ ਅਕਾਊਂਟ ਹੈ, ਜੇ ਆਦਮੀ ਪੈਸੇ ਕਰ ਸਕਦਾ ਤੇ ਔਰਤ ਵੀ ਕਰ ਸਕਦੀ ਹੈ, ਜੇ ਆਦਮੀ ਕੰਮ ਕਰਦਾ ਤੇ ਔਰਤ ਵੀ ਕਰਦੀ ਹੈ। ਆਈ ਥਿੰਕ ਇਸ ਕੰਟਰੀ 'ਚ ਜੇ ਦੋਨੋਂ ਦੋਨੋਂ ਚੀਜ਼ਾਂ ਜੋ ਆਦਮੀ ਕਰ ਸਕਦਾ ਔਰਤ ਕਰ ਸਕੇ ਤਾਂ ਫਿਰ ਉਹਦੇ ਵਿੱਚ ਇਹ ਚਾਂਸਿਸ ਜਿਹੜੇ ਹੋਣ ਦੇ ਘੱਟ ਨੇ। ਅਸੀਂ ਇਹਨੂੰ ਰੇਡੀਓ ਜ਼ਿੰਦਾਬਾਦ 'ਤੇ ਤੁਸੀਂ ਆਏ, ਬਹੁਤ ਬਹੁਤ ਧੰਨਵਾਦ, ਔਰ ਜਾਣ ਤੋਂ ਪਹਿਲਾਂ ਅਸੀਂ ਜ਼ਰੂਰ ਡੈਫੀਨੇਟਲੀ, ਬੜਾ ਵਧੀਆ ਮੌਸਮ ਹੈ, ਬੜਾ ਵਧੀਆ ਮਾਹੌਲ ਹੈ ਕਿ ਸੰਗੀਤਮਈ ਤਰੀਕੇ ਦੇ ਨਾਲ ਪ੍ਰੋਗਰਾਮ ਜਿਹੜਾ ਅਸੀਂ ਅੰਤ ਕਰਦੇ ਹਾਂ ਅਤੇ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਸਾਰਿਆਂ ਤੋਂ, ਰੱਬ ਰਾਖਾ।
ਥੈਂਕ ਯੂ ਰੁਪਿੰਦਰ ਜੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Shahji Rexdale hunde pe leni ho sonata elanta ya pitu so santa pe jaldi se Shah Ahmed ko abhi phone mila lo re kyunki Shahji ab Rexdale hunde pe
کاروں کے جادوگر شاہ احمد اب ریکس ڈیل ہنڈے پر ہیں اور شاہ جی سے بہتر پرائز اور سروس آپ کو کہیں نہیں ملے گی۔ کال کرو 416-817-2720
کیونکہ شاہ جی ریکس ڈیل ہنڈے پہ۔
ਓਨਟੇਰੀਓ ਦਾ ਕੋਵਿਡ 19 ਪਲਾਨ ਫੈਲਾਅ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਦੇ ਰਿਹਾ ਹੈ। ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਮਾਸਕ ਪਾਓ, ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ। ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ, ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਹੈ। ontario.ca/covid ਵੈਕਸੀਨ ਪਲਾਨ ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿੱਚ ਮਦਦ ਹਾਸਲ ਕਰਨ ਵਾਸਤੇ ਕਾਲ ਕਰੋ 1-888-999-6488। ਹਕੂਮਤ ਓਨਟੈਰੀਓ ਦੀ ਤਰਫੋਂ ਅਦਾਸ਼ੁਦਾ।
JNG Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਸੋਢੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਢੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodhifurniture.com ਤੇ। ਸੋਢੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ।